ਸਾਡੇ ਨਾਲ ਸਾਡੇ ਸਪੋਂਸਰ ਜਿਹੜੇ ਨੇ ਉਹ ਵੀ ਜੁੜ ਚੁੱਕੇ ਨੇ। ਹੁਣ ਅਸੀਂ ਸਵਾਗਤ ਕਰਾਂਗੇ ਇਸ ਮੌਕੇ ਦੇ ਉੱਤੇ ਸੌਰਵ ਚੱਡਾ ਸਾਹਿਬ ਦਾ। ਚੱਡਾ ਦਾ ਬਹੁਤ ਬਹੁਤ ਸਵਾਗਤ ਹੈ
ਜੀ। ਥੈਂਕ ਯੂ ਵੈਰੀ ਮਚ ਯੁਧਵੀਰ ਜੀ, ਔਰ ਸਾਡੇ ਸਾਰੇ ਲਿਸਨਰਸ ਨੂੰ ਨਮਸਕਾਰ, ਸਤਿ ਸ੍ਰੀ ਅਕਾਲ ਔਰ ਆਦਾਬ।
ਨਮਸਕਾਰ, ਸਤਿ ਸ੍ਰੀ ਅਕਾਲ, ਆਦਾਬ। ਚੱਡਾ ਸਾਹਿਬ, ਜੇ ਤੁਹਾਡੀ ਇਜਾਜ਼ਤ ਹੋਏ ਤੇ ਸਿਰਫ ਅਸੀਂ ਦੋ ਮਿੰਟ ਦੀ ਬ੍ਰੇਕ ਲੈ ਲਈਏ, ਉਸ ਤੋਂ ਬਾਅਦ ਅਸੀਂ ਫਿਰ ਗੱਲਬਾਤ ਸ਼ੁਰੂ ਕਰਾਂਗੇ ਤੁਹਾਡੇ ਨਾਲ, ਕਿਉਂਕਿ ਅਸੀਂ ਚਾਹੁੰਦੇ ਹੈਗੇ ਕਿ ਬੜੀ ਡਿਟੇਲ ਦੇ ਵਿੱਚ ਅੱਜ ਤੁਹਾਨੂੰ ਅਸੀਂ ਗੱਲਬਾਤ ਕਰਨੀ ਹੈਗੀ ਆ ਇੱਕ ਮੁੱਦੇ ਦੇ ਉੱਤੇ। ਸੋ ਸਿਰਫ 2 ਮਿੰਟ ਦੀ ਰਿਕਾਰਡਡ ਬ੍ਰੇਕ ਐਂਡ ਦੈਨ ਵੀ ਵਿਲ ਕੈਰੀ ਔਨ ਆਰ ਡਿਸਕਸ਼ਨ। ਸੌਰਵ ਚੱਡਾ ਸਾਹਿਬ ਨਾਲ ਗੱਲ ਹੋਏਗੀ ਬੜੇ ਇੰਪੋਰਟੈਂਟ ਮੁੱਦੇ ਦੇ ਉੱਤੇ, 2 ਮਿੰਟ ਦੀ ਰਿਕਾਰਡਡ ਬ੍ਰੇਕ ਤੋਂ ਬਾਅਦ।
You are listening to Radio Wire 24/7.
ਦਲੇਰ, ਸਿਰੜੀ, ਸੂਝਵਾਨ ਅਤੇ ਅਣਥੱਕ ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ।
ਕ੍ਰਿਮੀਨਲ ਲਾਅ, ਇਮੀਗ੍ਰੇਸ਼ਨ ਕੇਸਿਸ ਅਤੇ ਕਾਰ ਐਕਸੀਡੈਂਟ 'ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ਼ ਤੁਹਾਡਾ ਨਿੱਜੀ ਹੱਕ ਹੈ। ਇਸ ਹੱਕ ਨੂੰ ਗੁਆ ਨਾ ਦਿਓ। ਕਾਲ ਯੂਰ ਓਨ ਲਾਇਰ, ਜ਼ਰੂਰੀਆ ਫੋਨ ਕਾਲ ਅਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟਸ। ਫੋਨ 416-994-8989, 416-994-8989। ਵਕੀਲ ਬ੍ਰਿਜ ਮੋਹਨ।
ਓਏ, ਮੈਂ ਤੁਹਾਨੂੰ ਪਹਿਚਾਣਦਾ।
ਕਿਉਂ ਨਹੀਂ ਪਹਿਚਾਣੋਗੇ? ਇਹ ਉਹ ਤੁਹਾਨੂੰ ਜੋ ਅਕਾਊਂਟਸ, ਮੋਰਗੇਜ, ਰੇਮਿਟੈਂਸਿਸ ਅਤੇ ਬਿਜ਼ਨਸ ਸੋਲੂਸ਼ਨਸ ਦੀ ਵੱਡੀ ਰੇਂਜ ਦੇਣ ਵਾਲੇ ਮੇਰੇ ਫਾਈਨੈਂਸ਼ੀਅਲ ਪਾਰਟਨਰ ICICI ਬੈਂਕ ਕੈਨੇਡਾ ਦੇ ਨਾਲ 20 ਸਾਲਾਂ ਦੇ ਭਰੋਸੇ ਦੀ ਮਿਸਾਲ ਹੈ।
ICICI ਬੈਂਕ ਕੈਨੇਡਾ, ਇੰਡੀਅਨ ਐਟ ਹਾਰਟ ਐਂਡ ਗਲੋਬਲ ਇਨ ਰੀਚ। ICICI ਬੈਂਕ .ca ਤੇ ਵਿਜ਼ਿਟ ਕਰੋ ਜਾਂ ICICI ਬੈਂਕ GTA ਤੇ ਜ਼ਰੂਰ ਆਓ।
ਓਏ, ਇੱਕ ਬਲਾਕਬਸਟਰ ਪਲਾਨ ਬਣਾਈਏ। ਪੂਰੀ ਮਸਤੀ, ਮਜ਼ੇ, ਨੱਚਣਾ ਗਾਉਣਾ ਹੋ ਜਾਏ।
ਇਹ ਤਾਂ ਤਿਆਰ ਨੇ ਦਿਲਜੀਤ ਦੇ ਨਾਲ ਪ੍ਰੋਪਰ ਪਟੋਲਾ ਪਾਰਟੀ ਕਰਨ ਦੇ ਲਈ। ਤੁਸੀਂ ਵੀ ਖਿੱਚ ਲਓ ਤਿਆਰੀ। ਰੋਜਰਸ ਮੋਬਾਈਲ ਕਸਟਮਰ ਬਣੋ, ਫਿਰ ਫਾਰਮ ਭਰ ਕੇ 13 ਜੁਲਾਈ ਨੂੰ ਰੋਜਰਸ ਸੈਂਟਰ ਤੇ ਹੋ ਰਹੇ ਦਿਲਜੀਤ ਦੋਸਾਂਝ ਦੇ ਕਾਨਸਰਟ ਦੀਆਂ 2 ਟਿਕਟਾਂ ਜਿੱਤਣ ਦਾ ਮੌਕਾ ਪਾਓ। ਉਡੀਕਣ ਦੀ ਲੋੜ ਨਹੀਂ, ਹੁਣੇ ਸਵਿਚ ਕਰੋ। ਕੋਈ ਖਰੀਦ ਜ਼ਰੂਰੀ ਨਹੀਂ। ਪੂਰੇ ਨਿਯਮਾਂ ਲਈ ਰੋਜਰਸ ਗਿਵ ਅਵੇ / ਦਿਲਜੀਤ ਤੇ ਜਾਓ।
My mission is to advance the UN's climate goals,
to create global links through game design,
to use technology as a universal language.
Algoma University's special mission comes to life in Brampton. What's your mission? Find it at algomau.ca.
ਕੀ ਤੁਹਾਡੇ ਜੋੜਾਂ ਵਿੱਚ ਦਰਦ ਰਹਿੰਦਾ? ਜੈਨਾਕੋਲ ਪੇਨ ਰਿਲੀਫ ਨੂੰ ਟ੍ਰਾਈ ਕਰੋ, 5 ਦਿਨਾਂ ਵਿੱਚ ਫਰਕ ਮਹਿਸੂਸ ਕਰੋਗੇ। ਜੈਨਾਕੋਲ ਕੈਨੇਡਾ ਦਾ ਨੰਬਰ 1 ਸੈਲਿੰਗ ਜੁਆਇੰਟ ਕੇਅਰ ਸਪਲੀਮੈਂਟ ਹੈ। ਜੈਨਾਕੋਲ ਪੇਨ ਰਿਲੀਫ ਫਾਰਮੇਸੀ ਤੇ ਹੁਣ ਐਮਾਜ਼ੋਨ ਤੇ ਵੀ ਮਿਲਦਾ ਹੈ। ਮਿਡ ਵੀਕ ਨਿਊਜ਼ ਪੇਪਰ ਦੀ ਲੇਟੈਸਟ ਕਾਪੀ ਲਓ, ਉਹਦੇ ਵਿੱਚ $5 ਦਾ ਕੂਪਨ ਹੈ। ਲਿਸਟਿਡ ਸਟੋਰ ਤੇ ਜੈਨਾਕੋਲ ਲੈਣ ਲਈ ਕੂਪਨ ਯੂਜ਼ ਕਰੋ। ਐਮਾਜ਼ੋਨ ਤੋਂ ਮੰਗਵਾਉਣ ਲਈ ਪ੍ਰੋਮੋ ਕੋਡ ਯੂਜ਼ ਕਰੋ PV24ERG। ਹਮੇਸ਼ਾ ਲੇਬਲ ਪੜ ਕੇ ਵਰਤੋ। ਜੈਨਾਕੋਲ ਪੇਨ ਰਿਲੀਫ ਦਾ ਕੈਪਸੂਲ ਖਾਓ ਤੇ ਜੋੜਾਂ ਦੀ ਦਰਦ ਤੋਂ ਆਰਾਮ ਪਾਓ।
This ad for Fizz is only 25 seconds long, but we had to pay for 30. Those leftover 5 seconds shouldn't just disappear, right? It's kind of like what happens to your unused mobile data at the end of each month. Except at Fizz, your unused data from the end of the month rolls over, so you can use it the next month. Hey, you paid for it, so keep it. Try the other side. Get started at fizz.ca. If you need some time to think it over, here's 5 seconds. Certain conditions apply. Details at fizz.ca.
Rajiv, my god. Rajiv, seriously? Hum live hain.
अब सब करेंगे A&W मसाला वेजी बर्गर खाके। नानक पनीर असली वेजीज मसालों से बना, ट्राई इट।
राजीव,
बिफोर इट्स गॉन। क्योंकि ये नहीं खाया तो क्या खाया? लिमिटेड टाइम के लिए सिर्फ ऑन्टेरियो में।
यू आर लिसनिंग टू WTOR 770 AM, यंगस्टाउन, टोरंटो। क्विक ट्रक लूब हर साल दी तरह ट्रकर वीरां दा धन्नवाद करदे होए इस साल भी 20 जून नूं अपनी नैपली लोकेशन ते ट्रक ऑयल चेंज ते देणगे $75 दा डिस्काउंट। जी हां, सही सुनिया, $75 दा डिस्काउंट, फ्री ट्रक रीस ते फ्री बारबेक्यू। तां फिर पहुंचो 20 जून नूं क्विक ट्रक लूब एग्जिट 579 ऑन हाईवे 401 ते पाओ $75 दा डिस्काउंट। 519-622-0660 519-622-0660 क्विक ट्रक लूब नैपली लोकेशन।
ओए, एक ब्लॉकबस्टर प्लान बनाइए, पूरी मस्ती मजे नचना गाना हो जाए।
ਇਹ ਤਾਂ ਤਿਆਰ ਨੇ ਦਿਲਜੀਤ ਦੇ ਨਾਲ ਪ੍ਰੋਪਰ ਪਟੋਲਾ ਪਾਰਟੀ ਕਰਨ ਦੇ ਲਈ। ਤੁਸੀਂ ਵੀ ਖਿੱਚ ਲਓ ਤਿਆਰੀ, ਰੋਜਰਸ ਮੋਬਾਈਲ ਕਸਟਮਰ ਬਣੋ, ਫਿਰ ਫਾਰਮ ਭਰ ਕੇ 13 ਜੁਲਾਈ ਨੂੰ ਰੋਜਰਸ ਸੈਂਟਰ ਤੇ ਹੋ ਰਹੇ ਦਿਲਜੀਤ ਦੋਸਾਂਝ ਦੇ ਕਾਨਸਰਟ ਦੀਆਂ 2 ਟਿਕਟਾਂ ਜਿੱਤਣ ਦਾ ਮੌਕਾ ਪਾਓ। ਉਡੀਕਣ ਦੀ ਲੋੜ ਨਹੀਂ, ਹੁਣੇ ਸਵਿਚ ਕਰੋ, ਕੋਈ ਖਰੀਦ ਜ਼ਰੂਰੀ ਨਹੀਂ। ਪੂਰੇ ਨਿਯਮਾਂ ਲਈ ਰੋਜਰਸ ਗਿਵ ਅਵੇ / ਦਿਲਜੀਤ ਤੇ ਜਾਓ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ? ਤਾਂ ਫਿਰ ਘਬਰਾਉਣ ਦੀ ਲੋੜ ਨਹੀਂ, ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ 2 ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
ਕੈਨੇਡਾ ਵਿੱਚ ਵਿਜ਼ਟਰ ਆ ਕੇ ਚੋਰੀ ਚੋਰੀ ਕੰਮ ਕਰਨ ਦੀ ਲੋੜ ਨਹੀਂ, ਲੀਗਲੀ ਕੰਮ ਕਰੋ। ਆਪਣੇ ਆਪ ਨੂੰ ਰੈਫਿਊਜੀ ਦੱਸ ਕੇ ਆਪਣੀ ਕੇਸ ਫਾਈਲ ਖਰਾਬ ਕਰਨ ਦੀ ਲੋੜ ਨਹੀਂ। ਆਪਣਾ ਪੱਕਾ ਸਟੇਟਸ ਬਣਾਓ, LMIA ਤੇ ਹਜ਼ਾਰਾਂ ਡਾਲਰ ਲਾਉਣ ਦੀ ਲੋੜ ਨਹੀਂ। ਤੁਸੀਂ LMIA ਤੋਂ ਬਿਨਾਂ ਵੀ ਲੀਗਲੀ ਕੰਮ ਕਰ ਸਕਦੇ ਹੋ। ਇੰਨਾ ਸਭ ਕੁਝ ਪਤਾ ਸੀ ਤੁਹਾਨੂੰ? ਮੈਨੂੰ ਲੱਗਦਾ ਨਹੀਂ। ਤੇ ਹੁਣ ਸੁਣੋ ਉਸ ਸਪੈਸ਼ਲਿਸਟ ਦਾ ਨਾਮ ਜੋ ਬਿਨਾਂ LMIA ਬਿਨਾਂ ਰੈਫਿਊਜੀ ਸਟੇਟਸ ਤੋਂ ਕੈਨੇਡਾ ਵਿੱਚ ਲੀਗਲੀ ਕੰਮ ਕਰਨ ਦੇ ਤੁਹਾਡੇ ਸਟੇਟਸ ਨੂੰ ਪੱਕਾ ਕਰਦੇ ਹਨ।
GIES ਇਮੀਗ੍ਰੇਸ਼ਨ ਤੋਂ RCIC ਗੌਰਵ ਵਰਮਾ ਨੂੰ ਕਾਲ ਕਰੋ 416-400-1350 ਤੇ 416-400-1350।
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com. South Asian
Pulse. Hello? ਔਰ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈ ਸਾਰਿਆਂ ਦਾ। ਜੀ ਸੌਰਵ ਜੀ, ਹੈਲੋ ਜੀ, ਵੈਲਕਮ ਬੈਕ।
ਜੀ ਸਰ, ਥੈਂਕ ਯੂ ਵੈਰੀ ਮਚ।
ਹਾਂਜੀ, ਚੱਡਾ ਸਾਹਿਬ ਦੇ ਨਾਲ ਗੱਲ ਹੋਏਗੀ ਸਾਡੀ। ਮੈਂ ਜ਼ਿਕਰ ਕਰਨਾ ਚਾਹੁੰਦਾ ਹੈਗਾ ਕਿ ਚੱਡਾ ਸਾਹਿਬ, ਹਰ ਕੋਈ ਪਲਾਨ ਕਰਦਾ ਹੈ ਕਿ ਜੀ ਸਾਡੀ ਰਿਟਾਇਰਮੈਂਟ, ਅਸੀਂ ਬੜੀ ਵਾਰ ਇਹਦੇ ਤੇ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ, ਲੇਕਿਨ ਅੱਜ ਮੇਰਾ ਬੜਾ ਇੰਟਰਸਟਿੰਗ ਕੁਐਸਚਨ ਹੈ ਤੁਹਾਡੇ ਲਈ। ਉਸ ਤੋਂ ਪਹਿਲਾਂ ਮੈਂ ਦੱਸਾਂ, ਰਿਟਾਇਰਮੈਂਟ ਪਲੈਨਿੰਗ ਕਰਨੀ ਹੈ, ਫਾਈਨੈਂਸ਼ੀਅਲ ਪਲੈਨਿੰਗ ਕਰਨੀ ਹੈ, ਉਹ ਇੱਕ ਤਰਫ ਹੈ ਫਾਈਨੈਂਸ਼ੀਅਲ ਪਲੈਨਿੰਗ, ਲੇਕਿਨ ਲਾਈਫ ਦੇ ਬਾਰੇ ਅੱਜ ਗੱਲ ਹੋਣੀ ਹੈ ਬੜੀ ਇੰਪੋਰਟੈਂਟ, ਕਿਉਂਕਿ ਰਿਟਾਇਰਮੈਂਟ ਹਰੇਕ ਨੇ ਲੈਣੀ ਹੈ, ਚਾਹੇ ਤੁਸੀਂ 50 ਸਾਲ ਚ ਲੈਣੀ ਹੈ, 40 ਸਾਲ ਚ ਲੈਣੀ ਹੈ, 65, 70, ਜਦੋਂ ਵੀ ਤੁਸੀਂ ਰਿਟਾਇਰਮੈਂਟ ਲੈਣੀ ਹੈ। ਚੱਡਾ ਸਾਹਿਬ ਦੇ ਨਾਲ ਅੱਜ ਗੱਲ ਧਿਆਨ ਦੇ ਨਾਲ ਸੁਣ ਲਓ, ਜੇ ਗੱਲ ਵਧੀਆ ਲੱਗੇ ਤੇ ਨਾਲ ਸੰਪਰਕ ਕਰ ਲੈਣਾ 416-350-55 416-350-55। ਚੱਡਾ ਸਾਹਿਬ, ਅੱਜ ਦਾ ਸਵਾਲ ਜਿਹੜਾ ਉਹ ਮੈਂ ਸ਼ੋਰ ਹਾਂ ਕਿ ਮੈਂ ਵੀ ਜਾਣਨਾ ਚਾਹੁੰਦਾ, ਹਰ ਕੋਈ ਜਾਣਨਾ ਚਾਹੁੰਦਾ ਹੈ। ਸਰ, ਰਿਟਾਇਰਮੈਂਟ ਦੇ ਬਾਰੇ ਮੈਂ ਤੁਹਾਨੂੰ ਹਮੇਸ਼ਾ ਪੁੱਛਦਾ ਰਹਿੰਦਾ, ਹਰੇਕ ਦੇ ਨੰਬਰ ਅਲੱਗ ਅਲੱਗ ਹੈ, ਮੰਨ ਲਈ ਗੱਲ ਤੁਹਾਡੀ ਕਿ ਜੀ ਡਿਪੈਂਡ ਕਰਦਾ ਤੁਹਾਡੇ ਫੈਮਿਲੀ ਸਰਕਮਸਟਾਂਸਿਸ ਕੀ ਹੈ। ਸਵਾਲ ਬੜਾ ਸਿੰਪਲ ਜਿਹਾ ਹੈ ਕਿ ਕੋਈ ਮਿਨੀਮਮ ਤਾਂ ਹੋਏਗਾ ਕਿ ਭਾਈ ਸਾਹਿਬ ਲੱਖ ਜ਼ਰੂਰ ਹੋਣਾ ਚਾਹੀਦਾ ਇਨਵੈਸਟਮੈਂਟ, ਜਾਂ 2 ਲੱਖ ਹੈ, 5 ਲੱਖ ਹੈ, ਮਿਨੀਮਮ ਹੈ ਕਿ ਇਹ ਕਿੱਦਾਂ ਵੇਰੀ ਕਰਦਾ, ਜਿਹੜਾ ਇਹਦੇ ਤੇ ਅੱਜ ਡਿਟੇਲ ਹੋ ਜਾਏ 416-350-55। ਜੀ ਚੱਡਾ ਸਾਹਿਬ।
ਜੀ ਯੁਧਵੀਰ ਜੀ, ਜਿੱਦਾਂ ਤੁਸੀਂ ਕਿਹਾ ਕਿ ਹਰ ਬੰਦੇ ਦਾ ਨੰਬਰ ਵੱਖਰਾ, ਕਿਉਂਕਿ ਹਰ ਬੰਦੇ ਦਾ ਲਾਈਫ ਸਟਾਈਲ ਵੱਖਰਾ, ਹਰ ਬੰਦੇ ਦੀ ਸਪੈਂਡਿੰਗ ਵੱਖਰੀ ਹੈ ਜਾਂ ਡਿਜ਼ਾਇਰ ਵੱਖਰੀ ਹੈ, ਲੇਕਿਨ ਇੱਕ ਨੰਬਰ ਮਿਨੀਮਮ ਹਰ ਬੰਦੇ ਦਾ ਮਿਨੀਮਮ ਗੋਲ ਕੀ ਹੋਣਾ ਚਾਹੀਦਾ। ਹਾਲਾਂਕਿ ਮਿਨੀਮਮ ਦੇ ਹਿਸਾਬ ਨਾਲ ਸਾਨੂੰ ਚੱਲਣਾ ਨਹੀਂ ਚਾਹੀਦਾ, ਲੇਕਿਨ ਮਿਨੀਮਮ ਮਤਲਬ ਕਿ ਇੱਕ ਪਰਸਨ ਦੀ ਗੱਲ ਕਰਦੇ ਹਾਂ, ਬੰਦਾ ਮਿਨੀਮਮ ਵੇਜ ਤੇ ਹੈਗਾ, ਲਾਈਫ ਸਟਾਰਟ ਹੋਈ ਹੈ, ਲੈਟਸ ਸੇ ਬੇਸਿਕ ਰਿਟੇਲ ਚ ਟਿਮ ਹਾਰਟਨਸ ਮੈਕਡੋਨਲਡਸ ਤੋਂ ਵਰਕ ਕਰਨਾ ਸ਼ੁਰੂ ਕੀਤਾ, ਉਸ ਪਰਸਨ ਦਾ ਵੀ ਮਿਨੀਮਮ ਗੋਲ ਕੀ ਹੋਣਾ ਚਾਹੀਦਾ। ਤੇ ਗੱਲ ਕਰਨੀ ਹੈ ਤੇ ਮਿਨੀਮਮ ਵੇਜ ਤੋਂ ਅਸੀਂ ਹਮੇਸ਼ਾ ਗੱਲ ਕੀਤੀ ਹੈ, ਮਿਲੀਅਨਸ ਐਂਡ ਮਿਲੀਅਨ ਫੋਰ ਅ ਬੈਟਰ ਲਾਈਫ ਸਟਾਈਲ ਆਪਾਂ ਗੱਲ ਕਰ ਰਹੇ ਹਾਂ, ਮਿਨੀਮਮ ਟੂ ਮਿਨੀਮਮ ਲਾਈਫ ਸਟਾਈਲ ਮੇਨਟੇਨ ਕਰਨ ਵਾਸਤੇ ਕਿੰਨਾ ਚਾਹੀਦਾ। ਬੜੇ ਸਾਰੇ ਲੋਕਾਂ ਦੀ ਕਈ ਵਾਰ ਇਨਕਮ ਹਾਈ ਨਹੀਂ ਹੁੰਦੀ, ਉਹਨਾਂ ਦਾ ਗੋਲ ਕੀ ਹੋਣਾ ਚਾਹੀਦਾ ਔਰ ਕਿੱਦਾਂ ਅਚੀਵ ਕਰਨਗੇ ਉਹ ਲੋਕ ਵੀ ਆਪਣੀ ਲੋ ਇਨਕਮ ਦੇ ਵਿੱਚੋਂ ਵੀ। ਸੋ ਪਹਿਲੀ ਚੀਜ਼ ਇਹ ਹੈਗੀ ਹੈ ਕਿ ਜੇ ਅਸੀਂ ਮਿਨੀਮਮ ਦੀ ਗੱਲ ਕਰੀਏ ਤੇ ਘੱਟ ਤੋਂ ਘੱਟ, ਪਹਿਲੇ ਮੈਂ ਨੰਬਰ ਦੇ ਦੇਣਾ ਫਿਰ ਉਹਦੇ ਪਿੱਛੇ ਦੀ ਕੈਲਕੂਲੇਸ਼ਨ ਆਪਾਂ ਕਰਨੀ ਹੈ। ਮਿਨੀਮਮ ਜਿਹੜਾ ਬੰਦਾ ਮਿਨੀਮਮ ਵੇਜ ਤੇ ਵੀ ਹੈਗਾ ਐਜ਼ ਆਫ ਟੂਡੇ, ਲੈਟਸ ਸੇ 22 ਸਾਲ ਦੀ ਉਮਰ ਤੋਂ ਉਹਨੇ ਲਾਈਫ ਸਟਾਰਟ ਕੀਤੀ ਹੈ, ਜਾਂ 20 ਸਾਲ ਦਾ ਯੂਨੀਵਰਸਿਟੀ ਜਾ ਰਿਹਾ ਔਰ ਪਾਰਟ ਟਾਈਮ ਜੋਬ ਸਟਾਰਟ ਕਰਤੀ ਹੈ, ਉਹਨੂੰ ਕੀ ਕਰਨਾ ਚਾਹੀਦਾ ਔਰ ਉਹਦਾ ਗੋਲ ਕੀ ਹੋਣਾ ਚਾਹੀਦਾ? ਤਾਂ ਮਿਨੀਮਮ ਗੋਲ ਹੈਗਾ $1 million। ਪਹਿਲੀ ਗੱਲ, $1 million ਕਿਉਂ? ਹੁਣ ਅੱਗੇ ਕੁਝ ਕੈਲਕੂਲੇਸ਼ਨ ਕਰਾਂਗੇ ਤਾਂ ਉਹਦਾ ਮਤਲਬ ਸਮਝ ਆ ਜਾਏਗਾ ਕਿ $1 million ਕਿਉਂ। ਜੇ ਕਿਸੇ ਕੋਲ $1 million ਅੱਜ 65 ਸਾਲ ਦੀ ਉਮਰ ਤੇ ਹੈਗਾ, ਤੇ ਉਸ ਪਰਸਨ ਨੂੰ ਸਾਲ ਦੀ 40 to 50,000 dollars ਦੀ ਇਨਕਮ ਆਣੀ ਸ਼ੁਰੂ ਹੋਣੀ ਹੈ। ਜਿਸ ਕੋਲ ਮਿਲੀਅਨ ਡਾਲਰ ਹੈਗਾ ਉਹਨੂੰ 50,000 dollars ਦੀ ਇਨਕਮ ਆਣੀ ਹੈ ਮੈਕਸੀਮਮ 40 to 50। ਹੁਣ ਦੇਖ ਲੋ 40 to 50,000 ਕੋਈ ਬੜਾ ਹਾਈ ਲਾਈਫ ਸਟਾਈਲ ਤਾਂ ਨਹੀਂ ਮੇਨਟੇਨ ਹੋ ਸਕਦਾ, ਸਰਵਾਈਵਲ ਹੋ ਜਾਏਗਾ ਲੇਕਿਨ ਬੜਾ ਹਾਈ ਲਾਈਫ ਸਟਾਈਲ ਤਾਂ ਨਹੀਂ ਮੇਨਟੇਨ ਹੋਣਾ। ਹੁਣ ਸਾਰੇ ਲਿਸਨਰ ਦਾ ਆਪਣਾ ਕੈਲਕੂਲੇਟ ਕਰਕੇ ਦੇਖ ਲੈਣ, ਜੇ ਮਿਲੀਅਨ ਦੇ ਵਿੱਚ 40-50,000 dollars ਦੀ ਇਨਕਮ ਆਉਂਦੀ ਹੈ ਤੇ ਸਾਡਾ ਜੇ ਖਰਚਾ ਚ $1,00,000 ਦਾ 1.5 lakh, 2 lakh, 4 lakh ਜਿੰਨਾ ਵੀ ਹੈਗਾ ਤੇ ਸੋਚ ਲਓ ਉਹਦੇ ਹਿਸਾਬ ਨਾਲ ਕਿੰਨਾ ਪੈਸਾ ਚਾਹੀਦਾ ਹੋਏਗਾ। ਤੇ ਮਿਨੀਮਮ ਜਿਹੜਾ ਬੰਦਾ ਅੱਜ 20 ਸਾਲ ਦਾ ਮਿਨੀਮਮ ਵੇਜ ਤੋਂ ਲਾਈਫ ਸਟਾਰਟ ਕਰ ਰਿਹਾ, ਉਹਦਾ ਗੋਲ ਕੀ ਹੈ ਕਿ ਯਾਰ ਮੇਰਾ ਲਾਈਫ ਸਟਾਈਲ ਓਵਰਆਲ ਨਾ ਠੀਕ ਹੈ, ਇੱਕ ਡੀਸੈਂਟ ਕਿਸੇ ਤਰੀਕੇ ਨਾਲ ਸਰਵਾਈਵਲ ਹੋ ਜਾਣਾ ਚਾਹੀਦਾ ਦੁਨੀਆ 'ਚ। ਰਿਟਾਇਰਮੈਂਟ 'ਚ ਵੀ ਜੇ ਮੈਨੂੰ 40-50,000 ਦੀ ਵੀ ਇਨਕਮ ਆ ਜਾਏ ਤੇ ਗੁੱਡ ਇਨਫ ਹੈ, ਤੇ ਉਹਦਾ ਗੋਲ ਕੀ ਹੋਣਾ ਚਾਹੀਦਾ $1,000,000। ਹੁਣ $1,000,000 ਤੇ ਪਹੁੰਚੇਗਾ ਕਿੱਦਾਂ? ਮੈਂ ਅਜ਼ਿਊਮ ਕਰਦਾ ਕਿ 20 ਸਾਲ ਦਾ ਜਿਹੜਾ ਪਰਸਨ ਹੈ, ਮੈਂ ਤੁਹਾਨੂੰ ਦੱਸਦਾ 20 ਸਾਲ ਦੀ ਉਮਰ 'ਚ ਕਿੰਨਾ ਚਾਹੀਦਾ, 30 ਸਾਲ, 40 ਸਾਲ, 50 ਸਾਲ, 60 ਸਾਲ ਦੀ ਉਮਰ। ਜੇ ਤੁਹਾਡੀ ਉਮਰ ਅੱਜ 30 ਸਾਲ ਹੈ ਤੇ ਜੋ ਵੀ ਤੁਹਾਡੀ ਸੈਲਰੀ ਹੈ 30 ਸਾਲ ਦੀ ਉਮਰ ਤੇ, ਤੁਹਾਡੇ ਕੋਲ ਵਨ ਟਾਈਮ ਲੈਸੇ ਤੁਹਾਡੀ ਅੱਜ ਸੈਲਰੀ $50,000 ਹੈ, ਤੁਹਾਡੇ ਕੋਲ ਵਨ ਟਾਈਮ ਆਪਣੀ ਸੈਲਰੀ ਦਾ ਪਿਓਰਲੀ ਰਿਟਾਇਰਮੈਂਟ ਦੇ ਪਰਪਸਿਸ ਵਾਸਤੇ ਸੇਵ ਐਂਡ ਇਨਵੈਸਟ ਹੋਣਾ ਚਾਹੀਦਾ। ਐ ਨੀ ਕਿ ਤੁਹਾਡੇ ਕੋਲ ਸਾਰੀ ਸੇਵਿੰਗ ਤੁਹਾਡੀ ਸੈਲਰੀ ਤੇ, ਬੰਦਾ ਕਹਿੰਦਾ ਮੇਰੀ 50,000 ਦੀ ਅੱਛਾ ਸੈਲਰੀ ਹੈ, ਮੇਰੇ ਕੋਲ $50,000 ਪਿਆ, ਇਸਦਾ ਮਤਲਬ ਮੈਂ ਫਿਰ ਔਨ ਟਰੈਕ ਚੱਲ ਰਿਹਾ। ਆਂਸਰ ਇਜ਼ ਨੋ। ਜੇ ਤੁਹਾਡੀ 50,000 ਦੀ ਸੈਲਰੀ ਔਰ 50,000 ਤੁਹਾਡੇ ਕੋਲ ਪਿਆ, ਉਹ 50,000 ਸਿਰਫ ਰਿਟਾਇਰਮੈਂਟ ਵਾਸਤੇ ਹੋਣਾ ਚਾਹੀਦਾ, ਨਾ ਕਿ ਘਰ ਖਰੀਦਣਾ, ਗੱਡੀ ਖਰੀਦਣੀ ਹੈ, ਵੈਕੇਸ਼ਨ ਲੈਣੀ ਹੈ ਜਾਂ ਐਮਰਜੈਂਸੀ ਫੰਡ ਹੈ, ਸਿਰਫ ਉਹਦੇ ਵਾਸਤੇ ਜੇ ਤੁਹਾਡੇ ਕੋਲ ਹੈਗਾ ਤਾਂ ਯੂ ਆਰ ਔਨ ਦਾ ਟਰੈਕ ਟੂ $1,000,000। ਜੇ ਤੁਹਾਡੇ ਕੋਲ ਵਨ ਟਾਈਮ ਆਪਣੀ ਸੈਲਰੀ ਦਾ ਹੈਗਾ 30 ਸਾਲ ਦੀ ਉਮਰ ਤੇ, ਜੇ ਤੁਹਾਡੀ ਉਮਰ ਹੈਗੀ 35 ਸਾਲ ਤੇ ਤੁਹਾਡੇ ਕੋਲ 2 ਟਾਈਮ ਆਪਣੀ ਸੈਲਰੀ ਦਾ ਜਾਂ ਬਿਜ਼ਨਸ ਇਨਕਮ ਦਾ ਜੋ ਵੀ ਹੈਗਾ 2 ਟਾਈਮ ਤੁਹਾਨੂੰ ਚਾਹੀਦਾ ਹੈਗਾ ਆਪਣੀ ਰਿਟਾਇਰਮੈਂਟ ਤੇ ਪਹੁੰਚਣ ਵਾਸਤੇ। ਜੇ ਉਮਰ ਤੁਹਾਡੀ 40 ਸਾਲ ਹੈਗੀ ਹੈ, ਤੁਹਾਡੇ ਕੋਲ 3 ਟਾਈਮ ਹੋਣਾ ਚਾਹੀਦਾ ਆਪਣੀ ਇਨਕਮ ਦਾ। ਜੇ ਉਮਰ 45 ਸਾਲ ਹੈਗੀ ਹੈ ਤੇ ਤੁਹਾਡੇ ਕੋਲ 4 ਟਾਈਮ ਹੋਣਾ ਚਾਹੀਦਾ, ਕਿਹਦਾ? ਸਿਰਫ ਰਿਟਾਇਰਮੈਂਟ ਪਰਪਸਿਸ ਵਾਸਤੇ। ਆਪਣੀ ਓਵਰਆਲ ਸੇਵਿੰਗ ਦਾ ਟੋਟਲ ਕਰਕੇ ਨਹੀਂ ਦੇਖ ਲੈਣਾ ਕਿ ਹਾਂ ਮੇਰੇ ਕੋਲ ਆਪਣੀ ਇਨਕਮ ਦਾ 4 ਗੁਣਾ ਹੈਗਾ। ਜੇ ਤੁਹਾਡੀ ਉਮਰ 50 ਸਾਲ ਹੈਗੀ ਹੈ ਤੇ 6 ਟਾਈਮਸ ਆਫ ਯੋਰ ਇਨਕਮ। ਜੇ ਤੁਹਾਡੀ ਉਮਰ 55 ਸਾਲ ਹੈਗੀ ਹੈ ਤਾਂ 7 ਟਾਈਮਸ ਆਫ ਯੋਰ ਇਨਕਮ। ਜੇ ਤੁਹਾਡੀ ਉਮਰ 60 ਸਾਲ ਹੈਗੀ ਹੈ ਤਾਂ 8 ਗੁਣਾ ਤੁਹਾਡੀ ਇਨਕਮ ਦਾ ਰਿਟਾਇਰਮੈਂਟ ਦੇ ਵਿੱਚ ਹੋਣਾ ਚਾਹੀਦਾ। ਤੇ ਜੇ ਉਮਰ 67 ਹੈਗੀ ਹੈ ਤਾਂ 10 ਗੁਣਾ ਤੁਹਾਡੀ ਇਨਕਮ ਦਾ ਜਿਹੜਾ ਤੁਹਾਡੇ ਕੋਲ ਹੋਣਾ ਚਾਹੀਦਾ। ਹੁਣ ਇਹ ਤਾਂ ਇੱਕ ਸਟੈਂਡਰਡ ਰੂਲ ਹੋ ਗਿਆ, ਦੇਖਣ ਲਈ ਕਿ ਕਿਆ ਮੈਂ ਟਰੈਕ ਤੇ ਹੈਗਾ ਕਿ ਨਹੀਂ ਹੈਗਾ। ਅਫਕੋਰਸ ਤੁਸੀਂ ਇਸ ਤੋਂ ਬੈਟਰ ਵੀ ਕਰ ਸਕਦੇ, ਲੇਕਿਨ ਬੇਅਰ ਮਿਨੀਮਮ ਇੰਨਾ ਹੋਣਾ ਚਾਹੀਦਾ। ਇੰਨਾ ਹੈਗਾ ਤਾਂ ਯੂ ਆਰ ਓਕੇ, ਡਜ਼ਨਟ ਮੀਨ ਕਿ ਯੂ ਕੈਨ ਹੈਵ ਦਾ ਬੈਸਟ ਰਿਟਾਇਰਮੈਂਟ ਐਵਰ, ਦਿਸ ਮੀਨਸ ਯੂ ਆਰ ਓਕੇ, ਥੋੜਾ ਸਿਕਿਓਰ ਤਾਂ ਚੱਲ ਰਿਹਾ ਤੁਹਾਡਾ। ਹੁਣ ਜਿਹੜਾ ਬੰਦਾ 20 ਸਾਲ ਦੀ ਉਮਰ ਤੇ ਹੈ, ਜਦੋਂ ਇਹਨੇ 30 ਸਾਲ ਦੀ ਉਮਰ ਤੇ ਪਹੁੰਚਣਾ ਹੈ ਤਾਂ ਕੀ ਗੋਲ ਹੈ ਕਿ ਮੇਰੇ ਕੋਲ ਵਨ ਟਾਈਮ ਆਪਣੀ ਸੈਲਰੀ ਦਾ ਹੋਣਾ ਚਾਹੀਦਾ। ਜਿਹੜਾ ਬੰਦਾ 20 ਸਾਲ ਦੀ ਉਮਰ ਤੋਂ ਕੰਮ ਕਰਨਾ ਸ਼ੁਰੂ ਕਰਦਾ, ਮੈਂ ਅਜ਼ਿਊਮ ਕਰਦਾ ਜਦ ਤੱਕ 30 ਸਾਲ ਦਾ ਹੁੰਦਾ ਨਾ, ਇਹਦੀ ਇਨਕਮ ਜਿਹੜੀ ਹੈ $2,500 ਮਹੀਨਾ ਰਹੀ, ਸਾਲ ਦਾ $30,000 ਕਮਾਇਆ। ਮੈਂ ਬੜੀ ਲੋਅ ਇਨਕਮ ਲੈ ਰਿਹਾ ਅੱਜ, ਮੈਂ ਬੜੀ ਹਾਈ ਇਨਕਮ ਨਹੀਂ ਲੈ ਰਿਹਾ। ਇਹ ਬੰਦੇ ਨੇ $30,000 ਕਮਾਇਆ, ਬੇਸਿਕ ਮੈਕਡੋਨਲਡਸ ਤੇ ਕੰਮ ਕਰ ਰਿਹਾ ਸੀਗਾ, ਇਹਦੇ ਕੋਲ $30,000 ਦੀ ਸੈਲਰੀ ਹੈ ਸਾਲ ਦੀ, 20 ਸਾਲ ਤੋਂ ਲੈ ਕੇ 30 ਸਾਲ ਤੱਕ ਇੱਥੇ ਕੰਮ ਕਰਦਾ। ਜਦੋਂ ਇਹ 20 ਸਾਲ ਦਾ ਨਾ, ਇਹਦਾ ਗੋਲ ਕੀ ਹੈ ਕਿ ਹਰ ਮਹੀਨੇ ਮੈਂ $190 ਜਿਹੜੇ ਆ ਇਨਵੈਸਟ ਕਰਨੇ ਸ਼ੁਰੂ ਕਰ ਦੇਣਾ, ਔਰ ਬੜੇ ਬਹੁਤ ਜ਼ਿਆਦਾ ਅਗਰੈਸਿਵ ਨਹੀਂ ਗੱਲ ਕਰੇ, 6% ਰੇਟ ਆਫ ਰਿਟਰਨ ਦੇ ਹਿਸਾਬ ਨਾਲ ਇਸ ਪਰਸਨ ਨੇ ਇਨਵੈਸਟ ਕਰਤਾ, ਉਦਾਂ ਦੀ ਇਨਵੈਸਟਮੈਂਟ ਵੀ ਕੀਤੀ, $190 ਮਹੀਨਾ ਇਨਵੈਸਟ ਕਰਨਾ ਸ਼ੁਰੂ ਕਰਤਾ। ਹੁਣ ਜਿਹੜਾ ਬੰਦਾ 30,000 ਸਾਲ ਦਾ ਕਮਾ ਰਿਹਾ ਸੀਗਾ, $190 ਇਹਨੇ ਸਾਈਡ ਤੇ ਕਰਨੇ ਸ਼ੁਰੂ ਕਰਤੇ। ਜਦੋਂ ਇਹ 30 ਸਾਲ ਦੀ ਉਮਰ ਦਾ ਹੋਏਗਾ, ਇਹਦੇ ਜਿਹੜੇ $190 ਹੋਣਗੇ ਜਿਹੜੇ ਹਰ ਮਹੀਨੇ ਸੇਵ ਕਰ ਰਿਹਾ ਸੀ 10 ਸਾਲਾਂ ਤੋਂ, ਉਹਦੀ ਵੈਲਿਊ ਹੋ ਜਾਏਗੀ $30,000। ਇਹਦਾ ਮਤਲਬ ਕਿ ਇਹ ਜਦੋਂ 30 ਸਾਲ ਦੀ ਉਮਰ ਤੇ ਹੋਏਗਾ, ਇਹਦੀ ਸੈਲਰੀ 30,000 ਸੀਗੀ, ਇਹਦੇ ਕੋਲ $30,000 ਸਾਈਡ ਤੇ ਇਕੱਠਾ ਹੋ ਚੁੱਕਾ, ਕਾਹਦੇ ਲਈ? ਸਿਰਫ ਰਿਟਾਇਰਮੈਂਟ ਵਾਸਤੇ। ਇਨ ਬਿਟਵੀਨ 10 ਸਾਲਾਂ ਚ ਕਿਆ ਸਿਰਫ $190 ਹੀ ਇਹਨੇ ਸੇਵ ਕਰਨਾ ਸੀ? ਕਿਆ ਗੁੱਡ ਇਨਫ ਸੀਗਾ? ਇਹ ਰਿਟਾਇਰਮੈਂਟ ਵਾਸਤੇ ਗੁੱਡ ਇਨਫ ਹੈ $190, ਇਸ ਤੋਂ ਨਾ ਜ਼ਿਆਦਾ ਕਰਨ ਦੀ ਲੋੜ ਸੀਗੀ ਨਾ ਘੱਟ ਕਰਨ ਦੀ ਲੋੜ ਸੀ, ਕਿਉਂਕਿ ਇਹ 10 ਸਾਲਾਂ ਚ ਇਹਨੇ ਹੋਰ ਵੀ ਚੀਜ਼ਾਂ ਅਚੀਵ ਕਰਨੀਆਂ ਸੀਗੀਆਂ, ਕਿ ਇਹਨੇ ਹੋਰ ਵੀ ਪੈਸੇ ਸੇਵ ਕਰਨੇ ਸੀਗੇ, ਕਿ ਮੇਰੇ ਕੋਲ 3 ਮਹੀਨੇ ਦੀ ਸੈਲਰੀ ਦੀ ਐਜ਼ ਆ ਐਮਰਜੈਂਸੀ ਫੰਡ ਹੋਣਾ ਚਾਹੀਦਾ ਇਨਕੇਸ ਜੋਬ ਵੀ ਨਾ ਛੁੱਟ ਜਾਏ, ਪਲੱਸ ਇਹਨੇ ਆਪਣੇ ਸਟੂਡੈਂਟ ਲੋਨਸ ਵੀ ਪੇ ਆਫ ਕਰਨੇ ਸੀਗੇ, ਪਲੱਸ ਜੇ ਛੋਟੇ ਮੋਟੇ ਡੈਟ ਸੀਗੇ ਉਹ ਵੀ ਪੇ ਆਫ ਕਰਨੇ ਸੀਗੇ, ਪਲੱਸ ਇਹਨੇ ਆਪਣੇ ਤੇ ਡਿਸੇਬਿਲਿਟੀ ਇੰਸ਼ੋਰੈਂਸ ਵੀ ਲੈਣੀ ਸੀਗੀ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਲੈਣੀ ਸੀ, ਕਿਉਂਕਿ ਇਹ ਬੰਦਾ ਬਹੁਤ ਯੰਗ ਹੈ, ਇਹਦਾ ਬਿਗੈਸਟ ਐਸੈਟ ਕੀ ਹੈ? ਇਹਦੀ ਇਨਕਮ। ਜੇ ਇਨਕਮ ਨੂੰ ਕੁਝ ਹੋ ਗਿਆ ਤਾਂ ਬੜਾ ਡਿਫੀਕਲਟ ਹੋ ਜਾਏਗਾ ਇਸ ਪਰਸਨ ਲਈ ਸਰਵਾਈਵ ਕਰਨਾ, ਤੇ ਇਹਨੇ ਉਸ ਟਾਈਮ ਡਿਸੇਬਿਲਿਟੀ ਕ੍ਰਿਟੀਕਲ ਇੰਸ਼ੋਰੈਂਸ ਵੀ ਆਪਣੇ ਤੇ ਕਰ ਲਈ ਕਿ ਜਾ ਤਾਂ ਕੱਲ ਮੇਰੀ ਇਨਕਮ ਨੂੰ ਕੁਝ ਹੋ ਜਾਏ ਤਾਂ ਮੈਂ ਪ੍ਰੋਟੈਕਟਿਡ ਰਹਾਂ। ਇਹ ਸਾਰੀਆਂ ਚੀਜ਼ਾਂ ਨੂੰ ਕਰਨ ਦੇ ਬਾਵਜੂਦ $190 ਜਿਹੜਾ ਸਾਈਡ ਤੇ ਇਹਨੂੰ ਕਰਨੇ ਚਾਹੀਦੇ ਸੀ ਕਿ 30 ਸਾਲ ਦੀ ਉਮਰ ਚ ਮੇਰੇ ਕੋਲ $30,000 ਦੀ ਸੈਲਰੀ ਦੇ ਕੋਲ ਅਮਾਊਂਟ ਜਿਹੜਾ ਇਕੱਠਾ ਹੋ ਜਾਏ। ਹੁਣ ਪ੍ਰੋਬਲਮ ਕੀ ਹੈ ਕਿ ਜਿਹੜੇ ਲੋਕੀ 20s to 30s ਦੇ ਵਿੱਚ ਹੁੰਦੇ, ਉਹ ਕਹਿੰਦੇ ਯਾਰ ਆਪਾਂ ਤਾਂ ਬਹੁਤ ਯੰਗ ਹੈ, ਰਿਟਾਇਰਮੈਂਟ ਥੱਲੇ ਥੋੜਾ ਵੀ ਹੈ, ਰਿਟਾਇਰਮੈਂਟ ਤਾਂ ਬੜੀ ਦੂਰ ਹੈ। ਉਹ ਜਿਹੜੇ ਲੋਕੀ ਦੂਰ ਹੈਗੇ ਨੇ 40-50-60 ਸਾਲ ਤੇ, ਉਹਨਾਂ ਦਾ ਬਿਗੇਸਟ ਰਿਗਰੈਟ ਲਾਈਫ ਦਾ ਇਹੀ ਹੈ ਕਿ ਯਾਰ ਜ਼ਿਆਦਾ ਪੈਸੇ ਸੇਵ ਕਰ ਲੈਣੇ ਇਸ ਕਰਕੇ ਉਸ ਚੀਜ਼ਾਂ ਤੋਂ ਪਹਿਲੇ ਸਿੱਖ ਲੈਣਾ ਚਾਹੀਦਾ $190 ਸਾਈਡ ਤੇ ਪਰਸਨ ਕਰ ਸਕਦਾ ਕਰਨਾ ਚਾਹੀਦਾ ਹੈਗਾ। ਹੁੰਦਾ ਕੀ ਹੈ ਯੁਧਵੀਰ ਜੀ, ਇੱਦਾਂ ਮੈਂ ਤੁਹਾਨੂੰ ਹਰ ਏਜ ਦੀ ਐਗਜ਼ਾਮਪਲ ਦੇਣੀ ਹੈ, 20 to 30 ਦੀ ਦਿੱਤੀ ਸੀਗੀ, ਲੇਕਿਨ ਉਸ ਤੋਂ ਪਹਿਲਾਂ ਮੈਂ ਚੀਜ਼ ਦੱਸ ਦੇਣਾ, ਇੱਕ ਚੀਜ਼ ਹੁੰਦੀ ਹੈ ਉਹਨੂੰ ਆਪਾਂ ਕਹਿੰਦੇ ਹਿਊਮਨ ਕੈਪੀਟਲ। ਹਿਊਮਨ ਕੈਪੀਟਲ ਕੀ ਹੁੰਦੀ ਹੈ ਕਿ 20 ਸਾਲ ਤੋਂ ਲੈ ਕੇ 65 ਸਾਲ ਤੱਕ ਜਿੰਨਾ ਵੀ ਤੁਸੀਂ ਪੈਸਾ ਕਮਾਉਣਾ ਹੈ ਉਹਦਾ ਟੋਟਲ ਜਿਹੜਾ ਹੁੰਦਾ ਉਹਨੂੰ ਕਹਿੰਦੇ ਹਿਊਮਨ ਕੈਪੀਟਲ। ਜਦੋਂ ਜੀ ਤੁਹਾਡੀ ਜਿਹੜਾ ਤੁਸੀਂ 21 ਸਾਲ ਦੀ ਉਮਰ ਤੋਂ ਲੈ ਕੇ 65 ਸਾਲ ਤੱਕ ਪੈਸਾ ਕਮਾਓਗੇ ਤੁਹਾਡੀ ਇੱਕ ਹਿਊਮਨ ਕੈਪੀਟਲ ਹੈ। ਉਹ ਜਿਹੜੀ ਹਿਊਮਨ ਕੈਪੀਟਲ ਹੈ ਨਾ ਤੁਹਾਡੀ, ਉਹ ਜਦਵੀਰ ਜੀ ਉਹ ਹਾਈਐਸਟ ਕਦੋਂ ਸੀ? ਜਦੋਂ ਤੁਸੀਂ 21 ਸਾਲ ਦੇ ਸੀਗੇ, ਕਿਉਂਕਿ ਹਲੇ 45 ਸਾਲ ਦਾ ਪੈਸਾ ਆਉਣਾ ਸੀਗਾ ਤੇ ਤੁਹਾਡੀ ਹਿਊਮਨ ਕੈਪੀਟਲ ਹਾਈਐਸਟ ਸੀਗੀ 21 ਸਾਲ ਦੀ ਉਮਰ ਤੇ। ਜਿੱਦਾਂ ਜਿੱਦਾਂ ਏਜ ਵੱਧਦੀ ਪਈ ਹੈ ਤੇ ਹਿਊਮਨ ਕੈਪੀਟਲ ਹਰ ਇਨਸਾਨ ਦੀ ਘਟਦੀ ਜਾਂਦੀ ਹੈ, ਕਿਉਂਕਿ ਸ਼ਾਇਦ ਹੁਣ ਤੁਹਾਡੇ ਕੋਲ 15-20 ਸਾਲ ਹੈਗੇ ਨੇ ਕਮਾਉਣ ਲਈ, ਪਹਿਲੇ 45 ਸੀਗੇ, ਤੇ ਜਿਹੜੀ ਬਚੀ ਹੋਈ ਹਿਊਮਨ ਕੈਪੀਟਲ ਉਹ ਘਟਦੀ ਜਾ ਰਹੀ ਹੈ। ਇਸ ਦਾ ਮਤਲਬ ਹਾਈਐਸਟ ਕਦੋਂ ਹੁੰਦੀ ਹੈ? ਯੰਗ ਏਜ। ਜਿੱਦਾਂ ਜਿੱਦਾਂ ਸਾਡੀ ਏਜ ਵੱਧਦੀ ਹੈ ਹਿਊਮਨ ਕੈਪੀਟਲ ਘਟਦੀ ਹੈ। ਹੁਣ ਗੋਲ ਕੀ ਹੈ ਇਨਸਾਨ ਦਾ? ਯਾਰ ਮੇਰੀ ਹਿਊਮਨ ਕੈਪੀਟਲ ਘਟਦੇ ਘਟਦੇ ਇੱਕ ਦਿਨ ਖਤਮ ਹੋ ਜਾਣੀ, ਮੇਰੀ ਵੀ ਫਿਨਿਸ਼ ਹੋ ਜਾਣੀ, ਇੱਕ ਦਿਨ ਜ਼ੀਰੋ ਹੋ ਜਾਣੀ ਮੇਰੀ ਹਿਊਮਨ ਕੈਪੀਟਲ ਵੀ, ਮੇਰੀ ਵੀ ਹਾਈਐਸਟ ਸੀਗੀ ਜਦੋਂ ਮੈਂ 21 ਸਾਲ ਦਾ ਸੀਗਾ, ਇਹ ਹੌਲੀ ਹੌਲੀ ਘਟਦੀ ਪਈ ਹੈ। ਇਸ ਤੋਂ ਪਹਿਲੇ ਕਿ ਮੇਰੀ ਹਿਊਮਨ ਕੈਪੀਟਲ ਘਟ ਜਾਏ, ਮੇਰੀ ਫਾਈਨੈਂਸ਼ੀਅਲ ਕੈਪੀਟਲ ਵੱਧ ਜਾਣੀ ਚਾਹੀਦੀ ਹੈ। ਹੁਣ ਤੁਸੀਂ ਕਹੋਗੇ ਫਾਈਨੈਂਸ਼ੀਅਲ ਕੈਪੀਟਲ ਕੀ ਹੈ? ਜਦੋਂ ਮੇਰੀ ਹਿਊਮਨ ਕੈਪੀਟਲ ਹਾਈਐਸਟ ਸੀਗਾ ਨਾ 21 ਸਾਲ ਦੀ ਉਮਰ ਤੇ, ਮੈਨੂੰ ਪਤਾ ਸੀਗਾ ਕਿ ਮੈਂ 45 ਸਾਲਾਂ ਚ 1 million ਤੱਕ ਕਮਾਈ ਲੈਣੇ ਆ, ਲੇਕਿਨ ਇਵੈਂਚੁਅਲੀ ਹੌਲੀ ਹੌਲੀ ਘਟ ਜਾਣੇ ਆ ਕਿਉਂਕਿ ਇਨਕਮ ਏਜ ਵਧੇਗੀ ਤੇ ਇਨਕਮ ਘਟ ਜਾਏਗੀ। ਮੈਂ ਪਹਿਲੇ ਹੀ ਕੁਝ ਪੈਸਾ ਆਪਣੀ ਹਿਊਮਨ ਕੈਪੀਟਲ ਚੋਂ ਕੱਢ ਕੇ ਇਹਨੂੰ ਕਨਵਰਟ ਕਰਨਾ ਫਾਈਨੈਂਸ਼ੀਅਲ ਕੈਪੀਟਲ। 21 ਸਾਲ ਦੀ ਉਮਰ ਤੋਂ ਕੁਝ ਪੈਸਾ ਸਾਈਡ ਤੇ ਮੈਂ ਸੇਵ ਔਰ ਇਨਵੈਸਟ ਕਰ ਦੇਣਾ ਹੈ, ਤਾਂ ਕਿ ਜਦ ਤੱਕ ਮੇਰੀ ਹਿਊਮਨ ਕੈਪੀਟਲ ਦਾ ਗ੍ਰਾਫ ਥੱਲੇ ਆਉਣਾ ਸ਼ੁਰੂ ਹੋਏ, ਮੇਰਾ ਫਾਈਨੈਂਸ਼ੀਅਲ ਕੈਪੀਟਲ ਦਾ ਗ੍ਰਾਫ ਉੱਪਰ ਤਰ ਜਾਏ, ਤਾਂ ਕਿ ਜਿਸ ਦਿਨ ਮੇਰੀ ਹਿਊਮਨ ਕੈਪੀਟਲ 65 ਸਾਲ ਤੋਂ ਜ਼ੀਰੋ ਹੋ ਗਈ, ਕਿਉਂਕਿ ਉਸ ਤੋਂ ਬਾਅਦ ਇਨਕਮ ਨਹੀਂ ਆਉਣੀ, ਲੇਕਿਨ ਉਸ ਦਿਨ ਮੇਰੀ ਫਾਈਨੈਂਸ਼ੀਅਲ ਕੈਪੀਟਲ ਇੰਨੀ ਪਈ ਹੈ ਕਿ ਉੱਥੋਂ ਦੀ ਇਨਕਮ ਆਉਣੀ ਸ਼ੁਰੂ ਹੋ ਜਾਏਗੀ, ਭਾਵੇਂ ਮੈਂ ਕੰਮ ਨਹੀਂ ਕਰ ਰਿਹਾ ਕਿਉਂਕਿ ਹੁਣ ਮੇਰੇ ਲਈ ਮਨੀ ਕੰਮ ਕਰ ਰਹੀ ਹੈ। ਤਾਂ ਆਪਣੀ ਹਿਊਮਨ ਕੈਪੀਟਲ ਨੂੰ ਫਾਈਨੈਂਸ਼ੀਅਲ ਕੈਪੀਟਲ ਚ ਕਨਵਰਟ ਕਰਨਾ ਹੁੰਦਾ। ਇਹ ਜਿਹੜਾ $190 ਹੈ 20 ਸਾਲ ਦੇ ਬੰਦੇ ਨੇ ਸਾਈਡ ਕਰਨਾ ਸ਼ੁਰੂ ਕੀਤਾ, ਇਹਨੇ ਆਪਣੀ ਹਿਊਮਨ ਕੈਪੀਟਲ ਚੋਂ $190 ਸਾਈਡ ਤੇ ਕੀਤੇ ਸੀਗੇ ਇੱਕ ਫਾਈਨੈਂਸ਼ੀਅਲ ਕੈਪੀਟਲ ਇਕੱਠੀ ਕਰਨ ਲਈ, ਜੋ ਕਿ 30 ਸਾਲ ਦੀ ਉਮਰ ਤੇ 30,000 ਇਕੱਠਾ ਹੋਇਆ। ਹਲੇ ਹੁਣ ਜਦੋਂ 30 ਸਾਲ ਦੀ ਉਮਰ ਤੇ ਪਹੁੰਚ ਗਿਆ, ਹੁਣ ਅਜ਼ਿਊਮ ਕਰਦੇ ਹਾਂ ਇਹਦੇ ਕੋਲ $30,000 ਹੈ, ਹੁਣ ਅਜ਼ਿਊਮ ਕਰਦੇ ਹਾਂ ਇਨਕਮ $50,000 ਹੋ ਗਈ, ਇੰਨਾ ਤਾਂ 10 ਸਾਲਾਂ ਬਾਅਦ ਇਨਕਮ ਵੱਧ ਜਾਣੀ ਚਾਹੀਦੀ, 30,000 ਤੋਂ 50,000 ਹੋ ਗਈ। ਹੁਣ 30 ਸਾਲ ਤੋਂ ਲੈ ਕੇ 40 ਸਾਲ ਦੀ ਉਮਰ ਤੱਕ ਅਸੀਂ ਅਜ਼ਿਊਮ ਕੀਤਾ ਕਿ ਇਸ ਪਰਸਨ ਦੀ ਇਨਕਮ 50,000 ਦੇ ਆਸ ਪਾਸ ਹੀ ਰਹੀ, ਹੁਣ ਇਹਨੂੰ ਹਰ ਮਹੀਨੇ $609 ਸੇਵ ਔਰ ਇਨਵੈਸਟ ਕਰਨੇ ਪੈਣਗੇ ਰਿਟਾਇਰਮੈਂਟ ਪਰਪਸ ਲਈ। $609 ਪਹਿਲੇ $190 ਸੀਗਾ, ਹੁਣ $609 ਕਰਨੇ ਪੈਣਗੇ। ਇਨਕਮ ਵਧੀਆ ਤੇ ਉਧਰ ਵੀ ਪੈਸਾ ਥੋੜਾ ਜਿਹੜਾ ਜ਼ਿਆਦਾ ਜਾਣਾ ਚਾਹੀਦਾ, ਔਰ $609 ਹਰ ਮਹੀਨੇ ਅਗਲੇ 10 ਸਾਲਾਂ ਲਈ, ਪਲੱਸ ਜਿਹੜਾ $30,000 ਪਿਆ ਹੋਇਆ ਸੀਗਾ 30 ਸਾਲ ਦੀ ਉਮਰ ਤੇ, ਇਹ ਪੈਸਾ ਇਨਵੈਸਟਡ ਰਹੇਗਾ ਕਦੇ ਲਈ ਰਿਟਾਇਰਮੈਂਟ ਦੇ ਪਰਪਸ ਲਈ। ਜੇ ਇਹ $609 ਮਹੀਨਾ 30 ਸਾਲ ਦੀ ਉਮਰ ਤੋਂ ਇਨਵੈਸਟ ਕਰਨਾ ਸ਼ੁਰੂ ਕਰੇਗਾ ਪਰਸਨ, ਜਦੋਂ ਇਹਨੇ 40 ਸਾਲ ਦੀ ਉਮਰ ਤੇ ਪਹੁੰਚਣਾ, ਇਹਦੀ ਇਨਕਮ ਕਿੰਨੀ ਸੀਗੀ? $50,000 ਚੱਲ ਰਹੀ ਹੈ 30 ਸਾਲ ਤੋਂ ਲੈ ਕੇ 40 ਸਾਲ ਤੱਕ, ਜਦੋਂ ਇਹ 40 ਸਾਲ ਦੀ ਉਮਰ ਤੇ ਪਹੁੰਚੇਗਾ ਤਾਂ ਕੋਲ $50,000 ਹੋਏਗਾ ਦੀ ਰਿਟਾਇਰਮੈਂਟ ਵਾਸਤੇ, ਜੇ $609 ਇਨਵੈਸਟ ਕਰਨਾ ਸ਼ੁਰੂ ਕਰਦਾ ਉਸ ਟਾਈਮ ਤੇ। ਅੱਛਾ, ਉਹ ਕੀ ਹੋ ਗਿਆ, ਹੁਣ ਇਹਦੀ ਇਨਕਮ ਦਾ ਜਿਹੜਾ 40 ਸਾਲ ਦੀ ਉਮਰ ਤੇ ਸਾਡੇ ਕੋਲ ਆਪਣੀ ਇਹਦੇ ਕੋਲ $1.5 lakh ਹੋ ਜਾਏਗਾ, ਕਿਉਂਕਿ ਇਹਦੀ ਇਨਕਮ $50,000 ਹੈ। 40 ਸਾਲ ਦੀ ਉਮਰ ਤੇ ਸਾਡੇ ਕੋਲ 3 ਗੁਣਾ ਹੋਣਾ ਚਾਹੀਦਾ ਸੀਗਾ ਸਾਡੀ ਸੈਲਰੀ ਦਾ, ਤੇ ਜੇ ਇਹਦਾ $30,000 30 ਸਾਲ ਦੀ ਉਮਰ ਤੇ ਇਨਵੈਸਟਡ ਰਿਹਾ, ਪਲੱਸ ਇਹਨੇ $609 ਇਨਵੈਸਟ ਕਰਨੇ ਸ਼ੁਰੂ ਕਰਤੇ ਸੀਗੇ 30 ਸਾਲ ਦੀ ਉਮਰ ਤੇ, ਤੇ 40 ਸਾਲ ਦੀ ਉਮਰ ਤੇ ਜਾ ਕੇ ਇਹਦੇ ਕੋਲ $1.5 lakh ਹੋ ਚੁੱਕਾ ਹੈਗਾ, ਜੋ ਕਿ ਸੈਲਰੀ ਦਾ 3 ਗੁਣਾ ਹੋ ਗਿਆ। ਹੁਣ ਇਹ $1.5 lakh ਸਿਰਫ ਰਿਟਾਇਰਮੈਂਟ ਵਾਸਤੇ ਹੈ, ਹੋਰ ਕਿਸੇ ਪਰਪਸ ਲਈ ਨਹੀਂ ਹੈ, ਤੇ ਸਿਰਫ ਕਿਆ $609 ਹੀ ਸੇਵ ਕਰਨੇ ਸੀ ਇਹਨੇ 10 ਸਾਲ ਲਗਾਤਾਰ? ਨਹੀਂ, ਇਹਦੇ ਇਲਾਵਾ ਬਾਕੀ ਚੀਜ਼ਾਂ ਵੀ ਕਰਨੀਆਂ ਸੀਗੀਆਂ। ਇਹਦੇ ਇਲਾਵਾ ਇਹਨੇ ਆਪਣਾ ਘਰ ਖਰੀਦਣਾ ਸੀ, ਉਹਦੀ ਸੇਵਿੰਗ ਵੱਖਰੀ ਹੋਣੀ ਚਾਹੀਦੀ ਸੀਗੀ। ਉਸ ਤੋਂ ਬਾਅਦ ਇਹਨਾਂ ਦੇ ਬੱਚੇ ਦੇ ਕਾਲਜ ਯੂਨੀਵਰਸਿਟੀ ਵਾਸਤੇ ਪੈਸੇ ਸੇਵ ਇਨਵੈਸਟ ਕਰਨੇ, ਉਹ ਕਿਉਂਕਿ 30 to 40 ਸਾਲ ਦੀ ਉਮਰ ਦੇ ਵਿੱਚ ਉਹ ਅਲੱਗ ਸੇਵਿੰਗ ਕਰਨੀ ਹੈ, ਪਲੱਸ ਹੁਣ ਸ਼ਾਇਦ ਇਸ ਪਰਸਨ ਦੀ ਸ਼ਾਦੀ ਹੋ ਗਈ, ਬੱਚੇ ਹੋ ਗਏ, ਇਹਨੂੰ ਲਾਈਫ ਇੰਸ਼ੋਰੈਂਸ ਚਾਹੀਦੀ ਹੈ, ਉਹ ਅਲੱਗ ਖਰਚੇ ਹੈਗੇ। ਇਹ $609 ਉਹਦੇ ਇਲਾਵਾ ਸੀਗਾ ਜਿਹੜਾ ਬਾਕੀ ਸੇਵਿੰਗ ਕਰ ਰਿਹਾ ਉਹਦੇ ਇਲਾਵਾ। ਹੁਣ ਇਹ 40 ਸਾਲ ਦੀ ਉਮਰ ਤੇ ਪਹੁੰਚ ਕੇ ਇਹਦੇ ਕੋਲ $1.5 lakh ਦੀ ਰਿਟਾਇਰਮੈਂਟ ਹੈਗਾ। ਹੁਣ ਅਜ਼ਿਊਮ ਕਰਦੇ ਹਾਂ 40 ਸਾਲ ਤੋਂ ਲੈ ਕੇ 50 ਸਾਲ ਤੱਕ ਇਹਦੀ ਇਨਕਮ $80,000 ਹੋ ਗਈ। ਮੈਂ ਬੜੀਆਂ ਹਾਈ ਇਨਕਮ ਨਹੀਂ ਲੈ ਰਿਹਾ, ਇੱਕ ਐਵਰੇਜ ਟਰੈਕ ਲੈ ਰਿਹਾ ਇੱਕ ਬੰਦੇ ਦਾ। ਹੁਣ 40 ਸਾਲ ਤੋਂ ਲੈ ਕੇ 50 ਸਾਲ ਤੱਕ ਇਸ ਬੰਦੇ ਦੀ ਇਨਕਮ $80,000 ਹੈ। ਜਦੋਂ ਇਹਨੇ 50 ਸਾਲ ਦੀ ਉਮਰ ਤੇ ਪਹੁੰਚਣਾ, ਸਾਡੇ ਕੋਲ 6 ਟਾਈਮ ਚਾਹੀਦਾ ਇਹਦੀ ਸੈਲਰੀ ਦਾ, ਜੋ ਕਿ ਹੋ ਗਿਆ $4,80,000 ਹੋਣੇ ਚਾਹੀਦੇ ਇਸ ਪਰਸਨ ਕੋਲ। ਉਹਦੇ ਜੇ ਇੰਨੇ ਪਰਸਨ ਨੇ ਆਪਣੇ ਟਰੈਕ ਤੇ ਪਹੁੰਚਣਾ ਹੈ, ਤੇ ਇਹਦੇ ਕੋਲ $1.5 lakh ਪਿਆ 40 ਸਾਲ ਦੀ ਉਮਰ ਤੇ ਰਿਟਾਇਰਮੈਂਟ ਵਾਸਤੇ, ਪਲੱਸ ਹਰ ਮਹੀਨੇ $1,336 ਇਨਵੈਸਟ ਹੋਣੇ ਚਾਹੀਦੇ ਇਹਦੀ $80,000 ਦੀ ਇਨਕਮ ਤੋਂ। ਜੇ ਆ ਪਰਸਨ ਉਹ 10 ਸਾਲ ਲਗਾਤਾਰ ਕਰੇਗਾ, ਫੇਰ ਕਿਤੇ ਜਾ ਕੇ 50 ਸਾਲ ਦੀ ਉਮਰ ਤੇ $4,80,000 ਇਕੱਠਾ ਹੋਣਾ, ਜੋ ਕਿ 6 ਟਾਈਮ ਇਸ ਪਰਸਨ ਦੀ ਸੈਲਰੀ ਦਾ ਹੋਇਆ। ਲੇਕਿਨ ਜਦਵੀਰ ਜੀ, $1,336 ਹਰ ਬੰਦਾ ਕਿਆ $80,000 ਕਮਾਉਣ ਵਾਲਾ ਅੱਜ ਕਰ ਰਿਹਾ? ਪਲਸ ਕਈਆਂ ਨੇ 20 ਸਾਲ ਦੀ ਉਮਰ ਤੋਂ ਸ਼ੁਰੂ ਵੀ ਨਹੀਂ ਸੀ ਕੀਤਾ ਹੋਇਆ, ਨਾ $190 ਦਿੱਤੇ ਸੀ, ਨਾ 30 ਸਾਲ ਦੀ ਉਮਰ ਤੋਂ $609 ਦਿੱਤੇ ਸੀਗੇ, ਸ਼ਾਇਦ ਅੱਜ ਸ਼ੁਰੂਆਤ ਕਰਨ ਜਾ ਰਹੇ ਨੇ ਤੇ ਉਹਨਾਂ ਨੇ ਪਰਸੋਂ ਪਿਛਲਾ ਵੀ ਪਿਕਅਪ ਕਰਨਾ, ਉਹ ਸਾਰੇ ਨੰਬਰ ਚੇਂਜ ਹੋ ਜਾਣੇ ਆ। ਜਿਹੜਾ ਬੰਦੇ ਆ $80,000 ਐਸਟੇਟ ਕਮਾ ਰਹੇ ਹੋ, $1,336 ਮਹੀਨਾ ਨਹੀਂ ਇਨਵੈਸਟ ਕਰ ਰਹੇ ਜਾਂ ਪਿਛਲਾ 20 ਸਾਲ ਦਾ ਜਿਹੜਾ ਮੈਂ ਟਰੈਕ ਦੱਸਣ ਨਹੀਂ ਫੋਲੋ ਕਰ ਰਿਹਾ, ਉਹਦੇ ਕੋਲ $1,000,000 ਵੀ ਨਹੀਂ ਇਕੱਠਾ ਹੋਣਾ, ਤੇ ਜੇ ਮਿਲੀਅਨ ਵੀ ਨਹੀਂ ਇਕੱਠਾ ਹੋਣਾ ਤੇ ਮਤਲਬ ਰਿਟਾਇਰਮੈਂਟ ਤੇ $40,000-$50,000 ਦੀ ਵੀ ਇਨਕਮ ਨਹੀਂ ਇਕੱਠੀ ਹੋਣੀ, ਉਸ ਤੋਂ ਘੱਟ ਹੀ ਰਹਿਣੀ ਹੈ। ਹੁਣ ਇਹ ਬੰਦਾ ਪਹੁੰਚ ਗਿਆ 40-50 ਦੇ ਵਿੱਚ, ਪੰਜਾਹ ਕੋਲ $4,80,000 ਰਿਟਾਇਰਮੈਂਟ ਪਿਆ, ਹੁਣ ਇਹਦੀ ਸੈਲਰੀ ਹੋ ਗਈ $1,30,000, 10 ਸਾਲਾਂ ਬਾਅਦ ਇਹਦੀ ਇਨਕਮ $1,30,000 ਹੋ ਗਈ। ਹੁਣ ਹਰ ਮਹੀਨੇ ਇਹਨੂੰ $1,140 ਇਨਵੈਸਟ ਕਰਨਾ ਪਏਗਾ, $1,140, ਕਿਉਂ? ਤਾਂ ਕਿ 60 ਸਾਲ ਦੀ ਉਮਰ ਤੇ ਜਾ ਕੇ ਉਹਦੇ ਕੋਲ ਆਪਣੀ ਇਨਕਮ ਦਾ 8 ਗੁਣਾ ਹੋ ਜਾਏ। 60 ਸਾਲ ਦੀ ਉਮਰ ਤੇ 8 ਗੁਣਾ ਦਾ ਮਤਲਬ ਇਹਦਾ ਜਿਹੜਾ $4,80,000 ਸੀਗਾ 50 ਸਾਲ ਦੀ ਉਮਰ ਚ ਜਿਹੜਾ ਇਹਨੇ ਇਕੱਠਾ ਕਰ ਲਿਆ ਸੀਗਾ, ਪਲੱਸ ਹਰ ਮਹੀਨੇ $1,140 ਜਿਹੜਾ ਇਨਵੈਸਟ ਕਰੇਗਾ, ਜੇ ਬੰਦਾ ਇਹਨੂੰ ਫੋਲੋ ਕਰੇਗਾ, ਫੇਰ 60 ਸਾਲ ਦੀ ਉਮਰ ਤੇ ਜਾ ਕੇ $1,040,000 ਇਕੱਠਾ ਹੁੰਦਾ, ਜੋ ਕਿ 8 ਟਾਈਮ ਹੋ ਗਿਆ ਇਸ ਪਰਸਨ ਦੀ ਇਨਕਮ ਦਾ। ਹੁਣ 60 ਸਾਲ ਦੀ ਉਮਰ ਤੇ ਜਾ ਕੇ ਜਦ ਕੋਲ ਮਿਲੀਅਨ ਇਕੱਠਾ ਹੋਇਆ, ਹੁਣ ਇਹ ਸੋਚ ਸਕਦਾ ਕਿ ਯਾਰ ਮੈਂ ਰਿਟਾਇਰਮੈਂਟ ਥੋੜੀ ਅਰਜ਼ੀ ਲੈ ਲਵਾਂ। ਮੈਂ ਸਾਰੀ ਉਮਰ 20 ਸਾਲ ਦੀ ਉਮਰ ਤੋਂ ਇੱਕ ਚੀਜ਼ ਮੇਕ ਸ਼ੋਰ ਕੀਤੀ ਸੀਗੀ, ਇੱਕ ਵੀ ਮਹੀਨਾ ਮੈਂ ਮਿਸ ਨਹੀਂ ਸੀ ਕੀਤਾ ਆਪਣੀ ਸੇਵਿੰਗ ਇਨਵੈਸਟਮੈਂਟ ਵਾਸਤੇ, $190 ਮੈਂ ਇਨਵੈਸਟ ਕਰਦਾ ਰਿਹਾ 20 ਸਾਲ ਤੋਂ ਲੈ ਕੇ 30 ਸਾਲ ਦੀ ਉਮਰ ਤੱਕ, 30 ਤੋਂ 40 ਤੱਕ ਮੈਂ $609 ਇਨਵੈਸਟ ਕਰਦਾ ਗਿਆ, 40 ਤੋਂ 50 ਤੱਕ ਮੈਂ $1,336 ਇਨਵੈਸਟ ਕੀਤੇ ਆ, 40 ਤੋਂ 50 ਤੱਕ ਮੈਂ $1,140 ਇਨਵੈਸਟ ਕੀਤੇ ਸੀ। ਜਿਸ ਬੰਦੇ ਨੇ 40 ਸਾਲ ਲਗਾਤਾਰ ਰਿਲੀਜੀਅਸਲੀ ਫੋਲੋ ਕੀਤਾ ਹਨਾ, ਅਨਇੰਟਰਪਟਿਡ ਜੋ ਮਰਜ਼ੀ ਹੋ ਜਾਵੇ ਉਹਨੇ ਪੈਸੇ ਇਨਵੈਸਟ ਕੀਤੇ, ਉਸ ਪਰਸਨ ਕੋ ਜਾ ਕੇ ਜਿਹਦੇ $1,000,000 ਇਕੱਠਾ ਹੋਇਆ, ਔਰ $1,000,000 ਜਦੋਂ ਜਦ ਤੱਕ ਇਹਨੇ 60 ਸਾਲ ਦੀ ਉਮਰ ਚ ਹੋਣਾ, ਇਹਨੂੰ ਜਿਹੜਾ $40,000-$50,000 ਮਿਲਣਾ, ਇਹਦਾ ਲਾਈਫ ਸਟਾਈਲ ਕੀ ਹੋਏਗਾ ਉਸ ਟਾਈਮ ਤੇ? ਉਹੀ ਹੋਏਗਾ ਜਿਹੜਾ 20 ਸਾਲ ਦੀ ਉਮਰ ਚ $30,000 ਜਦੋਂ ਇਹ ਕਮਾਉਂਦਾ ਹੁੰਦਾ ਸੀਗਾ, ਬੇਅਰ ਮਿਨੀਮਮ ਵੇਜ ਤੇ ਲੈਸੇ ਮੈਕਡੋਨਲਡਸ ਚ ਜਾਂ ਟੀਮ ਹੋਟਲ ਤੇ ਕੰਮ ਕਰਦਾ ਸੀਗਾ, ਉਹ ਜਿਹੜਾ ਲਾਈਫ ਸਟਾਈਲ ਮੇਨਟੇਨ ਕਰਦਾ ਸੀ ਨਾ $30,000, ਉਹੀ ਲਾਈਫ ਸਟਾਈਲ ਮੇਨਟੇਨ ਹੋਣਾ ਕੋਈ $50,000 ਦੇ ਵਿੱਚ, ਸ਼ਾਇਦ ਉਸ ਤੋਂ ਥੋੜਾ ਲੋ ਹੀ, $1,000,000 ਹੋਣ ਦੇ ਬਾਵਜੂਦ ਕਹਿਣ ਨੂੰ ਤਾਂ ਬੰਦਾ ਮਿਲੀਨੀਅਰ ਹੋ ਗਿਆ 60 ਸਾਲ ਦੀ ਉਮਰ ਤੇ, ਹਨਾ। ਅੱਛਾ, ਇਹ $1,000,000 ਕਿਹੜਾ? ਅਦਰ ਦੈਨ ਤੁਹਾਡਾ ਘਰ ਪੇਡ ਅਪ ਹੈ, ਅਦਰ ਦੈਨ, ਕਿਉਂਕਿ $1,000,000 ਸਿਰਫ ਖਰਚਿਆਂ ਵਾਸਤੇ ਹੈ, ਇਸ ਟਾਈਮ ਦੇ ਵਿੱਚ ਤੁਹਾਡਾ ਘਰ ਵੀ ਪੇਡ ਅਪ ਹੋਣਾ ਚਾਹੀਦਾ, ਕਿਉਂਕਿ ਜੇ ਉਸ ਟਾਈਮ ਮੋਰਗੇਜਸ ਚੱਲਦੀਆਂ ਹੋਈਆਂ ਉਹ ਤੁਹਾਡੇ ਕੋਲ $1,000,000 ਵੀ ਹੈਗਾ ਤੇ ਉਹ ਮੋਰਗੇਜ ਚੱਲ ਰਹੀ ਹੈ, ਤੁਹਾਡਾ ਖਰਚਾ ਨਹੀਂ ਪੂਰਾ ਹੋਣਾ। ਬੜੇ ਸਾਰੇ ਲੋਕੀ ਅੰਡਰ ਐਸਟੀਮੇਟ ਕਰ ਜਾਂਦੇ ਨੇ, ਉਹ ਬੜੇ ਸਾਰੇ ਲੋਕੀ ਸਮਝਦੇ ਨੇ ਕਿ ਉਹ ਰਿਟਾਇਰਮੈਂਟ ਦੇ ਟਰੈਕ ਤੇ ਹੈਗੇ ਨੇ, ਭਾਵਾਂ ਕੋਈ ਕੈਲਕੂਲੇਸ਼ਨ ਨਹੀਂ ਆ, ਭਾਵਾਂ ਉਹਦੇ ਲਈ ਸੇਵਿੰਗ ਇਨਵੈਸਟਮੈਂਟ ਰੈਗੂਲਰਲੀ ਨਹੀਂ ਜਾ ਰਹੀਆਂ, ਲੇਕਿਨ ਅਸੰਪਸ਼ਨ ਲਿੱਤੀ ਹੋਈ ਹੈ ਕਿ ਨਹੀਂ ਯਾਰ ਰਿਟਾਇਰਮੈਂਟ ਚੱਲ ਰਹੀ ਉਹ ਹੋ ਜਾਏਗੀ, ਕੋਈ ਚੱਕਰ ਹੀ ਕੋਈ ਨਹੀਂ ਹੈਗਾ, ਮੈਂ ਘਰ ਲਿੱਤੇ ਹੋਏ 2-4 ਮੈਂ ਇਹ ਕੀਤਾ ਉਹ ਕੀਤਾ, ਉਹ ਸਰਪ੍ਰਾਈਜ਼ ਜਿਹੜਾ ਹੈਗਾ ਮਿਲ ਸਕਦਾ ਬੜੇ ਸਾਰੇ ਲੋਕਾਂ ਨੂੰ, ਕਿਉਂਕਿ ਮੈਥਮੈਟੀਕਲੀ ਜਿਹੜਾ ਬੈਕਡਅਪ ਹੋਣਾ ਬੜਾ ਜ਼ਰੂਰੀ ਹੈ, ਔਰ ਪਲੱਸ ਫਾਈਨੈਂਸ਼ੀਅਲ ਕੈਪੀਟਲ ਹੋਣੀ ਚਾਹੀਦੀ ਹੈ। ਇੱਕ ਪਰਸਨ ਕੋ ਮਿਲੀਅਨ ਜਦ ਘਰ ਪੇਡਅਪ ਵੀ ਹੈਗਾ ਉਹਦੇ ਚੋਂ ਇਨਕਮ ਨਹੀਂ ਆਉਣੀ, ਇਹ $1,000,000 ਫਾਈਨੈਂਸ਼ੀਅਲ ਐਸੈਟ ਚ ਚਾਹੀਦਾ ਇਨਕਮ ਵਾਸਤੇ। ਬੜੇ ਸਾਰੇ ਲੋਕ ਨੇ ਐਕਸਪੀਰੀਅੰਸ ਕੀਤਾ, ਅੱਜ 2 ਸਾਲ 5 ਸਾਲ 7-8 ਸਾਲ 10 ਸਾਲਾਂ ਦੇ ਜਿਨ੍ਹਾਂ ਨੇ ਵੀ ਰੀਅਲ ਸਟੇਟ ਚ ਇਨਵੈਸਟਮੈਂਟ ਵੀ ਕੀਤੀਆਂ ਹੋਈਆਂ ਜੋ ਕਿ ਕਰਨੀਆਂ ਚਾਹੀਦੀਆਂ, ਉਹ ਚ ਇੱਕ ਐਕੁਇਟੀ ਇਕੱਠੀ ਹੁੰਦੀ ਹੈ, ਕਿਆ ਇਨਕਮ ਆ ਰਹੀ ਹੈ ਉਹਦੇ ਚੋਂ, ਭਾਵਾਂ $1,000,000 ਦਾ ਘਰ ਪੇਡ ਅਪ ਹੋਇਆ, ਕਿਆ ਉਸ ਚੋਂ ਇਨਕਮ ਆ ਰਹੀ ਹੈ? 2 ਕਰ ਲੈਤੇ ਹੋਣਗੇ, 3 ਕਰ ਲੈਤੇ ਹੋਣਗੇ। ਫਾਈਨੈਂਸ਼ੀਅਲ ਐਸੈਟ ਇਨਕਮ ਜਿਹੜੀ ਹੈ ਉਹ ਇਵੈਂਚੁਅਲੀ ਫਾਈਨੈਂਸ਼ੀਅਲ ਐਸੈਟ ਚੋਂ ਹੀ ਕ੍ਰੀਏਟ ਹੋਣੀ ਹੈ। ਇਸ ਕਰਕੇ ਹੁਣ ਮੈਂ ਬੜੇ ਸਾਰੇ ਨੰਬਰ ਦੀ ਗੱਲ ਕੀਤੀ, ਮੈਂ ਕੋਸ਼ਿਸ਼ ਕੀਤੀ ਸੀ ਇਹਨੂੰ ਸਿੰਪਲ ਰੱਖਣ ਦੀ, ਲੇਕਿਨ ਆਈ ਐਮ ਸ਼ੋਰ ਜਿਹੜਾ ਬੰਦਾ ਪਹਿਲੀ ਵਾਰ ਸੁਣ ਰਿਹਾ ਕੁਝ ਬੜੇ ਸਾਰੇ ਨੰਬਰ ਦੀ ਸੈਂਸ ਨਹੀਂ ਬਣੀ ਹੋਏਗੀ ਜਾਂ ਸਕਿਪ ਹੋ ਗਿਆ ਹੋਏਗਾ, ਜਾਂ ਕਿਉਂਕਿ ਵਰਬਲੀ ਗੱਲ ਕਰ ਰਹੇ ਹਾਂ, ਇਨ ਪਰਸਨ ਆਫਿਸ ਬੈਠੇ ਹੋਈਏ ਤੇ ਆਪਾਂ ਸਕਰੀਨ ਤੇ ਲਿਖ ਕੇ ਦੇਖ ਕੇ ਸਮਝ ਆਉਂਦਾ ਬੰਦਾ ਥੋੜਾ, ਲੇਕਿਨ ਆਈਡੀਆ ਦੱਸਦਾ ਕੀ ਸੀਗਾ, ਜਿਹੜੇ ਵੀ ਮੈਂ ਨੰਬਰ ਬੋਲ ਰਿਹਾ ਸੀਗਾ, ਜਿੰਨੇ ਵੀ ਥੋੜਾ ਥੋੜਾ ਵੀ ਪਿਕ ਕੀਤਾ, ਅੱਛਾ $1,300 ਮੰਥਲੀ ਇਨਵੈਸਟ ਕੀਤਾ ਸੀਗਾ ਇਸ ਬੰਦੇ ਨੇ ਮਹੀਨੇ ਦਾ 40 ਸਾਲ ਤੋਂ 50 ਸਾਲ ਤੱਕ, ਜਾਂ 1100, ਯਾਰ ਮੈਂ ਤਾਂ ਉਨਾ ਵੀ ਨੀ ਕਰ ਰਿਹਾ, ਮੈਂ ਸ਼ਾਇਦ $200 ਕਰ ਰਿਹਾ, ਮੈਂ ਸ਼ਾਇਦ 200 ਵੀ ਨੀ ਕਰ ਰਿਹਾ। ਇਸਦਾ ਮਤਲਬ ਕਿ ਜੇ ਜਿਸ ਬੰਦੇ ਨੇ 40 ਸਾਲ ਲਗਾਤਾਰ ਨੂੰ ਫੋਲੋ ਕੀਤਾ ਉਹਦੇ ਕੋਲ ਜਾ ਕੇ ਮਿਲੀਅਨ ਇਕੱਠਾ ਹੋਇਆ, ਜੋ ਮਿਲੀਅਨ ਇਕੱਠਾ ਹੋਇਆ $40,000-$50,000 ਦੀ ਇਨਕਮ ਉਹਦੀ ਹੋਣੀ ਹੈ, ਮੈਨੂੰ ਇਸ ਤੋਂ ਜ਼ਿਆਦਾ ਚਾਹੀਦੀ ਹੋਈ, ਸ਼ਾਇਦ ਇਸ ਗੁੱਡ ਆਈਡੀਆ ਕਿ ਮੈਂ ਵੀ ਆਪਣਾ ਨੰਬਰ ਫਾਇੰਡ ਆਊਟ ਕਰਾਂ। ਉਹ ਨੰਬਰ ਤੁਸੀਂ ਕਿੱਥੋਂ ਫਾਇੰਡ ਆਊਟ ਕਰਨਾ? ਖੁਦ ਵੀ ਕਰ ਸਕਦੇ ਹੋ ਜੇ ਤੁਹਾਡਾ ਫਾਈਨੈਂਸ ਇੰਟਰਸਟ ਹੈਗਾ, ਲੇਕਿਨ ਮੇਕ ਸ਼ੋਰ ਕਰਨਾ ਇੰਟਰਸਟ ਗੁੱਡ ਇਨਫ ਨਹੀਂ ਹੈ, ਨੌਲੇਜ ਵੀ ਚਾਹੀਦੀ ਹੈ, ਕਿਉਂਕਿ ਮਿਸਟੇਕ ਨਹੀਂ ਕਰ ਸਕਦੇ। ਰਿਟਾਇਰਮੈਂਟ ਨੂੰ ਸੋਰਟ ਆਊਟ ਕਰਨ ਦਾ ਇੱਕੋ ਹੀ ਚਾਂਸ ਮਿਲਦਾ ਹਰ ਇਨਸਾਨ ਨੂੰ, ਦੂਸਰਾ ਚਾਂਸ ਨਹੀਂ ਮਿਲਦਾ। ਜਦਵੀਰ ਜੀ, ਅਸੀਂ ਛੋਟੇ ਸੀਗੇ, ਸਾਨੂੰ ਬੜੇ ਚਾਂਸਿਸ ਮਿਲੇ, ਸਾਈਕਲ ਚਲਾਇਆ ਡਿੱਗੇ ਨੋ ਪ੍ਰੋਬਲਮ, ਦੂਜੀ ਵਾਰ ਡਿੱਗੇ 10-15 ਵਾਰ ਡਿੱਗੇ ਸਿੱਖ ਗਏ ਇਵੈਂਚੁਅਲੀ। ਇੱਕ ਵਾਰ ਕੁਕਿੰਗ ਸਟਾਰਟ ਕੀਤੀ ਸੀਗੀ, 2-4-5 ਵਾਰ ਕੀਤੀ, ਕੋਸ਼ਿਸ਼ ਕੀਤੀ, ਕੁਕਿੰਗ ਆ ਗਏ, ਚਾਂਸਿਸ ਮਿਲ ਗਏ ਸੀਗੇ। ਸਕੂਲ ਕਾਲਜ ਫੇਲ ਹੋਏ ਉਹਨਾਂ ਨੇ ਫਿਰ ਇੱਕ ਹੋਰ ਚਾਂਸ ਦੇ ਦਿੱਤਾ, ਚਲੋ ਇੱਕ ਵਾਰ ਦੁਬਾਰਾ ਪੜ ਲਓ, ਇੱਕ ਵਾਰ ਦੁਬਾਰਾ ਐਗਜ਼ਾਮ ਦੇ ਦੋ, ਚਾਂਸਿਸ ਮਿਲ ਗਏ ਸੀਗੇ ਦੋ ਤਿੰਨ। ਮੈਰਿਜਸ ਕੀਤੀ, ਕਈ ਵਾਰ ਕਿਸੇ ਦੀ ਮੈਰਿਜ ਚੱਲੀ ਨਹੀਂ ਮਿਲੀ, ਉਹਨੂੰ ਸੈਕਿੰਡ ਚਾਂਸ ਮਿਲ ਜਾਂਦਾ, ਕਈ ਵਾਰ ਥਰਡ ਚਾਂਸ ਵੀ ਮਿਲ ਜਾਂਦਾ, ਉਸ ਤੋਂ ਜ਼ਿਆਦਾ ਨਹੀਂ ਮਿਲਦਾ। ਜਿੱਦਾਂ ਜਿੱਦਾਂ ਏਜ ਮਿਲਦੀ ਹੈ ਨਾ, ਜਿਹੜੀਆਂ ਵੀ ਅਸੀਂ ਚੀਜ਼ਾਂ ਕਰਦੇ ਹਾਂ ਉਹਦੀਆਂ ਆਪਸ਼ਨਾਂ ਘੱਟਦੀਆਂ ਜਾਂਦੀਆਂ, ਚਾਂਸਿਸ ਘੱਟਦੇ ਜਾਂਦੇ ਆ। ਰਿਟਾਇਰਮੈਂਟ ਦੀ ਇੱਕੋ ਇੱਕੋ ਹੀ ਜਿਹੜੀ ਹੈਗੀ ਅਟੈਂਪਟ ਮਿਲਣੀ ਹੈ, ਇੱਕੋ ਹੀ ਅਟੈਂਪਟ ਹੈ, ਸੈਕਿੰਡ ਅਟੈਂਪਟ ਹੈਗੀ ਨਹੀਂ ਉਹਦੇ ਵਿੱਚ, ਕਿਉਂਕਿ ਇੱਕੋ ਹੀ ਅਟੈਂਪਟ ਹੈ। ਬਹੁਤ ਇੰਪੋਰਟੈਂਟ ਹੈ ਯੁਧਵੀਰ ਜੀ, ਕਿਉਂ ਅਸੀਂ ਇੰਨੇ ਟਾਕ ਸ਼ੋਅ, ਮੈਨੂੰ ਮੈਂ 5-6 ਹਜ਼ਾਰ ਟੋਟਲ ਟਾਕ ਸ਼ੋਅ ਕਰ ਚੁੱਕਾ, ਆਈ ਐਮ ਸ਼ੋਰ 6 ਹਜ਼ਾਰ ਦੇ ਵਿੱਚੋਂ ਨਾ 4,000-4,500 ਰਿਟਾਇਰਮੈਂਟ ਦੇ ਟੂਵਰਡ ਹੀ ਹੋਣਗੇ, ਕਿਉਂਕਿ ਟਾਪਿਕ ਇੰਨਾ ਇੰਪੋਰਟੈਂਟ ਹੈ। ਈਵਨ ਦੋ ਮੇਰਾ ਮੇਜਰ ਮੇਰੀ ਜਿਹੜੀ ਬ੍ਰੋਕਰੇਜਿਸ ਆ ਉਹ ਇੰਸ਼ੋਰੈਂਸਿਸ ਹੈ, ਇਨਵੈਸਟਮੈਂਟ ਵੀ ਹੈ, ਮੈਨੂੰ ਤਾਂ ਇੰਸ਼ੋਰੈਂਸ ਦੇ ਪ੍ਰੋਡਕਟ ਦੀ ਗੱਲ ਕਰਨੀ ਚਾਹੀਦੀ ਹੈ, ਇਨਵੈਸਟਮੈਂਟ ਦੀ, RRSP ਦੀ, TFS ਦੀ। ਤੁਸੀਂ ਦੇਖੋ ਕਿ ਬੜਾ ਘੱਟ ਹੈਗਾ, ਕਿਉਂ? ਕਿਉਂਕਿ ਮੈਂ ਇੰਨੇ ਲੋਕਾਂ ਨੂੰ ਮਿਲ ਚੁੱਕਾ, ਦੇਖ ਚੁੱਕਾ, ਹਰ ਏਜ ਗਰੁੱਪ ਨੂੰ ਜਿਹੜਾ ਰਿਟਾਇਰਮੈਂਟ ਦਾ ਪ੍ਰੋਬਲਮ ਹੈਗੀ ਨਾ, ਬੜੀ ਮੇਜਰ ਪ੍ਰੋਬਲਮ ਹੈ ਸਾਰੀ ਕਮਿਊਨਿਟੀਜ਼ ਹੋਏਗੀ ਆਈ ਐਮ ਸ਼ੋਰ, ਲੇਕਿਨ ਆਪਾਂ ਥੋੜਾ ਜਿਹਾ ਇਸ ਚੀਜ਼ ਨੂੰ ਹਰ ਪਰਸਨ ਨੂੰ ਧਿਆਨ ਦੇਣ ਦੀ ਲੋੜ ਹੈ, ਕਿਉਂਕਿ ਮੈਥਮੈਟੀਕਲੀ ਕੈਲਕੂਲੇਟ ਨਹੀਂ ਕੀਤਾ, ਤੇ ਇਸ ਕਰਕੇ ਅਸੀਂ ਸੋਚਦੇ ਕਿ ਨਹੀਂ ਨਹੀਂ ਹੋ ਜਾਏਗਾ ਕਿਸੇ ਤਰੀਕੇ ਨਾਲ। ਅੱਛੀ ਗੱਲ ਹੈ, ਪੋਜ਼ਿਟਿਵ ਥਿੰਕਿੰਗ ਇਜ਼ ਅ ਵੈਰੀ ਗੁੱਡ ਥਿੰਗ, ਲੇਕਿਨ ਪੋਜ਼ਿਟਿਵ ਥਿੰਕਿੰਗ ਸ਼ੁੱਡ ਬੀ ਬੈਕਡ ਅਪ ਬਾਏ ਸਮ ਕਾਇੰਡ ਆਫ ਮੈਥਮੈਟੀਕਲ ਫੈਕਟ। ਆਪਣਾ ਨੰਬਰ ਤੁਹਾਨੂੰ ਪਤਾ ਹੋਣਾ ਚਾਹੀਦਾ, ਜੇ ਤੁਹਾਨੂੰ ਆਪਣਾ ਰਿਟਾਇਰਮੈਂਟ ਦਾ ਨੰਬਰ ਨਹੀਂ ਪਤਾ, ਐਜ ਆਫ ਟੂਡੇ ਸੜਕ ਤੇ ਚਲਦੇ ਹੋਏ ਕਿਸੇ ਬੰਦੇ ਨੂੰ ਮੈਂ ਰੋਕਾਂ ਪੁੱਛਾਂ ਕਿੰਨਾ ਪੈਸਾ ਚਾਹੀਦਾ, ਜਦੋਂ ਮੈਂ ਕਿਸੇ ਬੰਦੇ ਨੂੰ ਤੁਸੀਂ ਪੁੱਛੋ ਕਿੰਨਾ ਪੈਸਾ ਚਾਹੀਦਾ, ਉਹ ਕਹੇਗਾ ਨਹੀਂ ਪਤਾ, ਮੈਂ ਕਹੂੰਗਾ ਕੁਛ ਵੀ ਬੋਲੋ, ਤੁਹਾਨੂੰ ਕੀ ਲੱਗਦਾ ਕਿੰਨਾ ਪੈਸਾ ਇਹਦਾ ਹੈ। ਜਦੋਂ ਜੇ ਮੈਂ ਤੁਹਾਨੂੰ ਵੀ ਪੁੱਛਾਂ ਤੁਸੀਂ 50 ਸਾਲ ਦੇ ਹੋ, ਮੈਂ ਕਹਿੰਦਾ ਕਿੰਨਾ ਪੈਸਾ ਚਾਹੀਦਾ, ਤੁਸੀਂ ਕਹੋਗੇ ਯਾਰ ਪਤਾ ਨਹੀਂ, ਲੈਸੇ ਅਜ਼ਿਊਮ ਕਰ ਲੈਣ, ਤੁਸੀਂ ਕਹਿੰਦੇ ਪਤਾ ਨਹੀਂ, ਜਾਂ ਤੁਸੀਂ ਕਹਿੰਦੇ ਯਾਰ 10 ਮਿਲੀਅਨ, ਕੁਛ ਵੀ ਬੋਲਤਾ ਤੁਸੀਂ ਨੰਬਰ, ਮੈਂ ਕਹਿੰਦਾ ਚਲੋ ਜ਼ਿਆਦਾ ਤੋਂ ਜ਼ਿਆਦਾ ਬੋਲੋ, ਤੁਸੀਂ ਕਹੋਗੇ ਅੱਛਾ 5 ਮਿਲੀਅਨ, 10 ਮਿਲੀਅਨ ਚਾਹੀਦਾ, 20 ਮਿਲੀਅਨ ਚਾਹੀਦਾ, ਫਿਰ ਮੈਂ ਤੁਹਾਨੂੰ ਕੁਐਸਚਨ ਕਰਨਾ ਤੁਸੀਂ ਕੀ ਕਰੋਗੇ 20 ਮਿਲੀਅਨ ਦਾ ਜੇ ਤੁਹਾਨੂੰ ਮਿਲ ਗਿਆ ਅੱਜ, ਤੁਸੀਂ ਕਹਿੰਦਾ ਮੈਂ ਉਹਨੂੰ ਇਨਵੈਸਟ ਕਰਾਂਗਾ, ਕਿਉਂ ਇਨਵੈਸਟ ਕਿਉਂ ਕਰੋਗੇ ਤੁਸੀਂ, ਹੁਣੇ ਤਾਂ ਬੋਲਿਆ ਉਹ ਗੁੱਡ ਇਨਫ ਹੈ ਤੁਹਾਡੀ ਲਾਈਫ ਟਾਈਮ ਲਈ, ਬੜੇ ਸਾਰੇ ਲੋਕ ਕਹਿੰਦੇ ਯਾਰ ਮਿਲੀਅਨ, 2 ਮਿਲੀਅਨ, ਅੱਛਾ ਤੁਹਾਨੂੰ ਮਿਲੀਅਨ ਮਿਲ ਜਾਏਗਾ ਕੀ ਕਰੋਗੇ, ਕਹਿੰਦੇ ਮੈਂ ਇਨਵੈਸਟ ਕਰਾਂ, ਇਨਵੈਸਟ ਕਿਉਂ ਕਰਦੇ ਪਏ, ਤੁਸੀਂ ਹੁਣੇ ਤੇ ਬੋਲਿਆ ਕਿ ਯਾਰ ਮੈਨੂੰ ਮਿਲੀਅਨ ਮਿਲ ਜਾਏ ਤੇ ਮੇਰੀ ਲਾਈਫ ਲਈ ਗੁੱਡ ਇਨਫ ਹੈ, ਇਨਵੈਸਟ ਤੁਸੀਂ ਉਸ ਪੈਸੇ ਨੂੰ ਫੇਰ ਵੀ ਇਸ ਲਈ ਕਰ ਰਹੇ ਹੋ ਕਿਉਂਕਿ ਇਨਫ ਨਹੀਂ ਹੈਗਾ, $1,000,000 ਇਨਫ ਨਹੀਂ ਹੈਗਾ, ਜਿਹੜਾ ਬੰਦਾ ਕਹਿ ਦੇਣਾ ਕਿ ਹਾਂ ਇੰਨਾ ਪੈਸਾ ਦੇ ਦੋ ਮੈਂ ਉਸ ਤੋਂ ਬਾਅਦ ਇਨਵੈਸਟ ਵੀ ਨਹੀਂ ਕਰਾਂਗਾ, ਦੈਟ ਮੀਨਸ ਦੈਟ ਇਜ਼ ਅ ਨੰਬਰ ਯੂ ਨੀਡ ਇਨ ਯੋਰ ਲਾਈਫ ਟਾਈਮ, ਉਸ ਨੰਬਰ ਨੂੰ ਫਿਗਰ ਆਊਟ ਕਰੋ, ਉਸ ਤੋਂ ਬਾਅਦ ਉਹ ਅਚੀਵ ਹੁੰਦਾ ਹੈ ਨਹੀਂ ਹੁੰਦਾ ਉਹ ਬਾਅਦ ਦੀ ਗੱਲ ਹੈ, ਲੇਕਿਨ ਉਹਦੇ ਟੂਵਰਡ ਐਫਰਟ ਪਾਉਣੇ ਚਾਹੀਦੇ ਨੇ। ਜੇ ਏਜ ਵੱਧ ਗਈ ਹੈ, ਮਤਲਬ ਹੁਣ ਆਪਾਂ 30, 35, 40, 45, 50 ਸਾਲ ਦੇ ਆਸ ਪਾਸ ਪਹੁੰਚ ਰਹੇ ਹਾਂ, ਤੇ ਉਹ ਅਫਕੋਰਸ ਡਿਫੀਕਲਟ ਹੋ ਜਾਂਦਾ ਉਸ ਚੀਜ਼ ਨਾਲ, ਲੇਕਿਨ ਆਪਣੇ ਆਪਣੇ ਐਡਵਾਈਜ਼ਰ ਨੂੰ ਮਿਲੋ ਐਂਡ ਫਾਈਂਡ ਆਊਟ ਵਟ ਇਜ਼ ਦਾ ਰਾਈਟ ਨੰਬਰ ਫੋਰ ਯੂ। ਤੁਹਾਨੂੰ ਮੇਰੀ ਕਿਸੇ ਚੀਜ਼ ਦੀ ਹੈਲਪ ਦੀ ਲੋੜ ਹੈ, ਯੂ ਆਰ ਮੋਸਟ ਵੈਲਕਮ ਟੂ ਗੈਟ ਇਨ ਟੱਚ ਵਿਦ ਮੀ। ਅੱਜ ਲਈ ਸਿਰਫ ਇੰਨਾ ਯੁਧਵੀਰ ਜੀ, ਥੈਂਕ ਯੂ ਵੈਰੀ ਮੱਚ।
ਥੈਂਕ ਯੂ ਸੋ ਮਚ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਔਰ ਬੜੀ ਵਧੀਆ ਤੁਸੀਂ ਜਾਣਕਾਰੀ ਦਿੱਤੀ ਹੈਗੀ ਹੈ। ਇੱਕ ਵਾਰ ਮੈਂ ਇੱਥੇ ਜ਼ਰੂਰ ਕਹਾਂਗਾ ਕਿ ਜੇ ਤੁਹਾਡੀ ਇਜਾਜ਼ਤ ਹੋਏ ਤੇ ਇਹ ਟੌਪਿਕ, ਮੇਰੇ ਕੁਝ ਸਵਾਲ ਰਹਿ ਗਏ ਨੇ, ਸੋ ਮੈਨੂੰ ਚਾਹੀਦੇ ਨੇ 15-20 ਮਿੰਟ ਜੇ ਤੁਹਾਡੀ ਇਜਾਜ਼ਤ ਹੋਏ, ਔਰ ਸ਼ੁਰੂਆਤ ਉੱਥੋਂ ਹੀ ਕਰਾਂਗੇ ਜਿਹੜਾ ਤੁਸੀਂ ਬੜੀ ਵਧੀਆ ਗੱਲ ਦੱਸੀ, 40 ਸਾਲ ਇੰਨੀ ਵਾਰ ਮਲਟੀਪਲਾਈ ਕਰ ਲਓ, 50 ਸਾਲ ਇੰਨੀ ਵਾਰੀ ਮਲਟੀਪਲਾਈ ਕਰ ਲਓ, ਉਹ ਵੀ ਬੜਾ ਇੰਪੋਰਟੈਂਟ ਹੈ। ਔਰ ਉਸ ਤੋਂ ਇਲਾਵਾ ਮੇਰੇ ਇੱਕ ਦੋ ਕੁਝ ਸਵਾਲ ਨੇ, ਜੇ ਤੁਹਾਡੀ ਇਜਾਜ਼ਤ ਹੋਏ ਤਾਂ ਨੈਕਸਟ ਵੀਕ ਅਸੀਂ ਇਹਦੇ ਤੇ ਕੰਟੀਨਿਊ ਕਰੀਏ ਥੋੜਾ ਜਿਹਾ, ਮੇਰੇ ਕੁਸ਼ਚਨ ਪਰ ਜੇ ਤੁਹਾਡਾ ਕੋਈ ਸਵਾਲ ਹੈ, ਔਰ ਤੁਸੀਂ ਥੈਂਕ ਯੂ ਸਰ, ਤੁਸੀਂ ਮੈਨੂੰ 1 ਸਾਲ ਛੋਟਾ ਕਰਤਾ, ਮੈਂ 51 ਸਾਲ ਹੋ ਗਿਆ, ਤੁਸੀਂ 50 ਸਾਲ, ਬਹੁਤ ਸ਼ੁਕਰੀਆ। ਔਰ ਮੇਰਾ ਵੀ ਸਵਾਲ ਹੈ, ਮੈਂ ਨਾ ਹੀ ਪੁੱਛਾਂਗਾ ਤੁਹਾਡੇ ਕੋਲੋਂ, ਤੁਸੀਂ ਮੈਨੂੰ, ਕਿਉਂਕਿ ਜਦ ਤੁਸੀਂ ਕਹਿ ਰਹੇ ਸੀ ਨਾ ਤੁਸੀਂ ਕਿੰਨੇ ਪੈਸੇ ਸੋਚਦੇ ਹੋ, ਤਾਂ ਮੈਂ ਸੋਚ ਰਿਹਾ ਸੀ 1 ਮਿਲੀਅਨ 2 ਮਿਲੀਅਨ ਕਿੰਨੇ ਹੋਣਗੇ, ਔਰ ਆਹ ਗੱਲ ਤੁਹਾਡੀ ਮੈਨੂੰ ਬੜੀ ਵਧੀਆ ਲੱਗੀ ਕਿ ਫਿਰ ਉਹ ਇਹ ਨੀ ਕਿ ਇਨਵੈਸਟ ਕਰਕੇ ਵਧਣ ਜਾਂ ਕੱਢਣ, ਵੀ ਇੰਨਾ ਪੈਸਾ ਵੀ ਲਾਈਫ ਲੌਂਗ ਇਨਫ ਹੋਏਗਾ, ਇਹਦੇ ਤੇ ਜਦ ਐਕਸਰਸਾਈਜ਼ ਕਰਾਂਗੇ। ਨੰਬਰ ਨੋਟ ਕਰ ਲਓ, 416-350-55। ਤੁਸੀਂ ਵੀ ਜਾਣਨਾ ਚਾਹੁੰਦੇ ਹੋ ਕਿ ਤੁਹਾਡੇ ਲਈ ਕਿੰਨਾ ਪੈਸਾ ਇਨਫ ਹੋ ਸਕਦਾ ਹੈ, ਸੋ ਉਹਦੇ ਬਾਰੇ, ਔਰ ਨੰਬਰ ਆਹ ਗੱਲ ਠੀਕ ਹੈ ਬਿਲਕੁਲ, ਕਿ ਨੰਬਰ ਨੋਟ ਕਰ ਲਓ, ਫਿਰ ਹੋਣਾ ਹੈ ਨਹੀਂ ਹੋਣਾ ਇੱਕ ਅਲੱਗ ਚੀਜ਼ ਹੈ, ਐਟਲੀਸਟ ਇੱਕ ਪਤਾ ਹੁੰਦਾ ਵੀ ਕਿੰਨਾ ਕੁ ਪੈਸੇ ਚਾਹੀਦੇ ਨੇ ਰਿਟਾਇਰਮੈਂਟ ਵਾਸਤੇ। 416-350-55 416-350-55 ਇਸ ਨੰਬਰ ਤੇ ਸੰਪਰਕ ਕਰ ਲੈਣਾ, 416-350-55। ਥੈਂਕ ਯੂ ਸੋ ਮਚ ਅੱਡਾ ਸਾਹਿਬ, ਵੀ ਵਿਸ਼ ਯੂ ਆਲ ਦਾ ਬੈਸਟ, ਨੈਕਸਟ ਵੀਕ ਇਸ ਟੌਪਿਕ ਤੇ ਗੱਲ ਜਾਰੀ ਰਹੇਗੀ।
ਥੈਂਕ ਯੂ
ਜੀ, ਗੱਲਬਾਤ ਸਾਡੀ ਤੁਹਾਡੀ ਇਸੇ ਤਰ੍ਹਾਂ ਹੀ ਜਾਰੀ ਰਹੇਗੀ। ਮੈਂ ਕ੍ਰਿਕਟ ਦੀ ਅਪਡੇਟ ਜ਼ਰੂਰ ਦੇ ਦੇਵਾਂ, ਕਿਉਂਕਿ ਜਿੱਥੇ ਮੈਂ ਖਬਰਾਂ ਤੁਹਾਡੇ ਨਾਲ ਸ਼ੇਅਰ ਕਰ ਹੀ ਰਿਹਾ ਹੈਗਾ, ਲੇਕਿਨ ਕ੍ਰਿਕਟ ਦੀ ਅਪਡੇਟ ਨਾਲ ਦੀ ਨਾਲ ਉਹ ਵੀ ਬੜੀ ਜ਼ਰੂਰੀ ਹੈ। ਮੈਚ ਸ਼ੁਰੂ ਹੋਣ ਜਾ ਰਿਹਾ ਜੀ, ਬਾਂਗਲਾਦੇਸ਼ ਵਰਸਿਸ ਨੀਦਰਲੈਂਡ, ਬੋਥ ਦ ਟੀਮਸ ਵੁੱਡ ਵਾਂਟ ਟੂ ਵਿਨ ਦ ਮੈਚ ਟੂ ਸਟਰੈਂਥਨ ਦੇਅਰ ਚਾਂਸਿਸ ਆਫ ਗੈਟਿੰਗ ਇਨ ਟੂ ਦ ਸੁਪਰ 8। ਇੰਗਲੈਂਡ ਵਾਸਤੇ ਬੜਾ ਅੱਜ ਦਾ ਮੁੱਖ
ਸੋ ਸਕਾਟਲੈਂਡ ਔਰ ਇੰਗਲੈਂਡ ਦਾ ਜਿਹੜਾ ਮੈਚ ਆਪਸ ਦੇ ਵਿੱਚ ਵਾਸ਼ ਆਊਟ ਹੋ ਗਿਆ ਉਹਦੇ ਕਾਰਨ ਦਿੱਕਤਾਂ ਇੰਗਲੈਂਡ ਵਾਸਤੇ ਵਧੀਆ ਹੋਈਆਂ ਨੇ ਬਟ ਅੱਜ ਦੇ ਹੈਵ ਐਨ ਈਜ਼ੀ ਗੇਮ ਅਗੇਂਸਟ ਓਮਨ ਵਧੀਆ ਉਹਨਾਂ ਨੂੰ ਪਰਫਾਰਮ ਕਰਨਾ ਪਏਗਾ ਅਫਗਾਨਿਸਤਾਨ ਇਜ਼ ਡੂਇੰਗ ਵੈਲ ਅਫਗਾਨਿਸਤਾਨ ਦੇ ਨਾਲ ਅੱਜ ਮੁਕਾਬਲਾ ਹੈਗਾ ਪੀ ਐਨ ਜੀ ਦਾ ਸੋ ਆਈ ਥਿੰਕ ਸੋ ਅਫਗਾਨਿਸਤਾਨ ਸ਼ੁਡ ਬੀ ਏਬਲ ਟੂ ਵਿਨ ਜੀ ਔਰ ਅਸੀਂ ਸਵਾਗਤ ਕਰਾਂਗੇ ਬਾਨੀ ਜੀ ਸਾਡੇ ਨਾਲ ਨੇ ਇਸ ਵੇਲੇ ਲਾਈਵ ਔਨ ਲੋਕੇਸ਼ਨ ਹੈ ਸਾਡੀ ਟੀਮ ਰਾਈਨੋ ਸਤਲੁਜ ਦੇ ਜੀ ਬਾਨੀ ਜੀ ਕੀ ਹਾਲ ਚਾਲ ਹੈ ਠੀਕ ਹੈ ਜੀ
जी बिल्कुल युद्धवीर जी आई एम परफेक्टली फाइन एंड यहाँ पे राइनो ट्रक क्यूब सेंटर में माहौल है जो वो भी बहुत शानदार है। सबसे पहले तो मैं सारे जो ट्रकर्स हैं उनको वेलकम करना चाहूंगी। हेलो ट्रक्का वाले हूँ तोड़े ट्रक की केयर करने लिए राइनो ट्रक क्यूब सेंटर आ गया है वुडस्टॉक विच। हेलो एंड वेलकम टू वाई मीडिया ग्रुप, दिस इज आरजे नैना एंड टुडे देयर इज 13th जून थर्सडे। Y Media is here at the Rhino Truck Loop Center, which is now in Woodstock as well. 240 Universal Road to see pahunchna hai. A offer kar dene lubrication, filtration, diesel repairs, preventive maintenance inspection facility and hor bhi bahut kuch. And sab to badhiya gal hai ki itthe koi appointment required nahi hai. You don't need any appointment to come here. Tusi walk-in kar sakde ho and they accept everyone. They have drive-through oil change center also, jithe driver's lounge mil jaoga tonu and free Wi-Fi bhi mil jaoga. They coffee service and shower bhi available ne. And you know, a lot of times, a lot of people, they are looking for rental parking space also. And Rhino Truck Loop Center, sorry, a samasya da hal bhi leke aaya hai. A offer kar dene rental parking bhi. A open hai Monday to Friday, 8 a.m. to 5 p.m. Se aaj specially Y Media di team itthe maujood hai. 13th June nu, yani Thursday nu. And if, je koi bhi is din aa raha hai, ਤੁਹਾਨੂੰ ਫ੍ਰੀ ਗਰੀਸ ਵੀ ਮਿਲੂਗੀ, ਟਰੱਕ ਗਰੀਸ ਵੀ ਮਿਲੂਗੀ। ਯੂ ਨੋ ਯੁਧਵੀਰ ਜੀ, ਯੂ ਨੋ ਟਰੱਕ ਡਰਾਈਵਰਸ ਲਈ ਜਿਹੜਾ ਟਰੱਕ ਹੁੰਦਾ ਹੈ ਨਾ, ਇਟਸ ਮੋਰ ਲਾਈਕ ਅ ਬੇਬੀ ਟੂ ਦੈਮ। ਇੱਕ ਛੋਟਾ ਬੇਬੀ ਹੁੰਦਾ ਤੇ ਉਹਦੀ ਕੇਅਰ ਕਰਨ ਦੀ ਰਿਕੁਆਇਰਮੈਂਟ ਹੁੰਦੀ ਹੈ ਜੋ ਇਟਸ ਵੈਰੀ ਇਮੋਸ਼ਨਲ। ਐਂਡ ਜੋ ਲੋਕ ਰੋਜ਼ ਟਰੱਕ ਚਲਾਤੇ ਆਈ ਥਿੰਕ ਉਨਕੇ ਲਈ ਦੇ ਵਿਲ ਰਿਲੇਟ ਟੂ ਵਟ ਆਈ ਐਮ ਸੇਇੰਗ। ਐਂਡ ਜਿਤਨੀ ਵੀ ਰਿਕੁਆਇਰਮੈਂਟ ਹੈ, ਰਾਈਨੋ ਟਰੱਕ ਲੂਪ ਸੈਂਟਰ ਇਜ਼ ਅ ਵਨ ਸਟੋਪ ਸ਼ੋਪ। यहाँ पे आपको सब कुछ मिलेगा, मेंटेनेंस से लेके ग्रीस से लेके रिपेयर से लेके ट्रक वॉश से लेके सब कुछ। तो वाई मीडिया की टीम यहाँ पे मौजूद है, 10 बजे से 2 बजे तक हम यहाँ पे मौजूद हैं। एंड इतने सारे गिव अवेज भी हो रहे हैं, हम लोग बहुत सारे गिव अवेज कर रहे हैं। जितने भी ट्रकर यहाँ पे आएंगे हम उनको फ्री लंच भी प्रोवाइड कर रहे हैं, क्योंकि वाई मीडिया जहां पे भी जाती है वी मेक श्योर कि हम पूरी की पूरी अपनी जो साउथ एशियन कम्युनिटी है उसका बहुत ही अच्छे से ध्यान रखें। तो बिल्कुल पार्टी हो रही है यहाँ पे, वाई मीडिया टीम यहाँ पे मौजूद है 2 बजे तक। बिल्कुल मैं सारे ट्रक ड्राइवर्स को रिक्वेस्ट करूंगी कि अपने मैप में 240 यूनिवर्सल रोड वुडस्टॉक डाल ले एंड बिल्कुल यहाँ पे आ जाए जी।
मैं भी इतने दसवां कि राइनो ट्रक ल्यूब जो गल आवे ट्रक ਦੇ ਵਿੱਚ ਆਇਲ ਚੇਂਜ ਕਰਨ ਦੀ, ਜਦ ਗੱਲ ਆਵੇ ਟਰੱਕ ਦੀ ਸਰਵਿਸਿੰਗ ਕਰਨ ਦੀ, ਤਾਂ ਰਾਈਨੋ ਟਰੱਕ ਲੂਪ ਇਜ਼ ਯੋਰ ਆਂਸਰ। ਸਾਡੀ ਵਾਈ ਮੀਡੀਆ ਦੀ ਟੀਮ ਅੱਜ ਇੱਥੇ ਪਹੁੰਚੀ ਹੋਈ ਹੈ, ਤੁਸੀਂ ਪਹੁੰਚਣਾ ਇੱਥੇ ਤੋ ਉੱਥੇ ਵਧੀਆ ਜਿਸ ਤਰ੍ਹਾਂ ਦੱਸ ਹੀ ਰਹੇ ਨੇ ਕਿ ਲੰਚ ਦਾ ਵੀ ਇੰਤਜ਼ਾਮ ਹੈਗਾ ਔਰ ਹੋਰ ਬੜੀ ਸਾਰੀ ਐਕਟੀਵਿਟੀਜ਼ ਹੈਗੀਆਂ ਨੇ, ਬਹੁਤ ਸਾਰੇ ਡਿਸਕਾਊਂਟ ਅੱਜ ਮਿਲ ਰਹੇ ਨੇ ਰਾਈਨੋ ਟਰੱਕ ਲੂਪ ਦੇ ਉੱਤੇ। ਕੋਈ ਵੀ ਹੋਰ ਜਾਣਕਾਰੀ ਲੈਣੀ ਹੈ ਤਾਂ ਨੈਨਾ ਜੀ ਤੁਸੀਂ ਬਸ ਕੁਇਕਲੀ ਇਸ ਤੋਂ ਪਹਿਲਾਂ ਕਿ ਤੁਹਾਤੋਂ ਅਸੀਂ ਇਜਾਜ਼ਤ ਲਈਏ, ਵਾਈ ਮੀਡੀਆ ਦਾ ਨੰਬਰ ਮੈਂ ਦੱਸ ਦਿੰਦਾ, ਤੁਸੀਂ ਰਾਈਨੋ ਟਰੱਕ ਲੂਪ ਦਾ ਨੰਬਰ ਅਨਾਊਂਸ ਕਰਦੇ ਹੋ 4164675000। ਵਾਈ ਮੀਡੀਆ ਦੇ ਵੀ ਕਾਲ ਕਰਕੇ ਡਾਇਰੈਕਸ਼ਨ ਲੈਣਾ ਚਾਹੁੰਦੇ ਹੋ, ਕੋਈ ਵੀ ਹੋਰ ਜਾਣਕਾਰੀ ਲੈਣੀ ਹੈ ਰਾਈਨੋ ਟਰੱਕ ਲੂਪ ਤੋਂ ਕਾਲ ਕਰ ਲਓ। ਰਾਈਨੋ ਟਰੱਕ ਲੂਪ ਦਾ ਫੋਨ ਨੰਬਰ ਅਨਾਊਂਸ ਕਰ ਦੋ ਜੀ ਨੈਨਾ ਜੀ।
जी बिल्कुल, अगर आपको कोई भी डायरेक्शन में जानकारी चाहिए तो ये बीच ने अनाउंस कर ही दिया है। वाई मीडिया का नंबर 4164755000 एंड राइनो ट्रक लूप सेंटर का नंबर 519-539-5823 जी यूबी जी।
बहुत शुक्रिया जी, थैंक यू। तुहाडे नाल फिर गल जिहड़ी आ जारी रहेगी, राइनो ट्रक लूप सेंटर दे उत्ते तुसीं अज पुछणा हैगा और साड़ी वाई मीडिया की टीम उत्थे लाइव लोकेशन कर रही है। थैंक यू सो मच नैना जी।
जी बिल्कुल, थैंक यू सो मच,
थैंक यू, बहुत मेहरबानी। और गलबात साड़ी तुहाडी इस तरह जारी रहेगी, उन्हां दे नाल मैं गलबात करन जा रहा है, लेकिन उस तो पहला कि असी अपने खास मेहमान दे नाल गलबात करिए। 30 सैकेंड थैंक यू टाइम, 30 सैकेंड थैंक यू टाइम असी तुहाडे लई पेश कर रहे हैं। सो 30 सैकेंड थैंक यू टाइम तो बाद फिर साडे खास मेहमान दे नाल ब्रिजमोहन साहब दे नाल, वकील ब्रिजमोहन साहब दे नाल गलबात होगी 30 सैकेंड थैंक यू टाइम तो बाद।
ਵੈਲਕਮ ਬੈਕ ਆਫਟਰ ਦ ਬ੍ਰੇਕ। ਥੈਂਕ ਯੂ ਟਾਈਮ ਤੋਂ ਬਾਅਦ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਔਰ ਇਸ ਮੌਕੇ ਤੇ ਅਸੀਂ ਸਵਾਗਤ ਕਰਾਂਗੇ ਵਕੀਲ ਬ੍ਰਿਜਮੋਹਨ ਸਾਹਿਬ ਦਾ। ਬ੍ਰਿਜਮੋਹਨ ਸਾਹਿਬ, ਤੁਹਾਡਾ ਵਾਈ ਮੀਡੀਆ ਗਰੁੱਪ ਵੱਲੋਂ ਰੇਡੀਓ ਵਾਈ ਔਰ ਚੈਨਲ ਵਾਈ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ। ਬਹੁਤ ਵੈਲਕਮ ਸਰ, ਕੀ ਹਾਲ ਹੈ? ਠੀਕ ਹੈ ਜੀ?
ਕਰਦੇ ਕਲੰਚ, ਗੁੱਡ ਮਾਰਨਿੰਗ ਯੁਧਵੀਰ ਜੀ।
ਥੈਂਕ ਯੂ, ਥੈਂਕ ਯੂ, ਥੈਂਕ ਯੂ ਫਾਰ ਜੁਆਇਨਿੰਗ ਅਸ ਸਰ। ਔਰ ਅਸੀਂ ਦੱਸ ਦਈਏ ਕਿ ਜਦੋਂ ਗੱਲ ਆਵੇ ਕਾਨੂੰਨੀ ਸਲਾਹ ਮਸ਼ਵਰੇ ਦੀ, ਜਦ ਗੱਲ ਆਵੇ ਕਿਸੇ ਵਧੀਆ ਲਾਇਰ ਦੀ, ਦੈਨ ਬ੍ਰਿਜਮੋਹਨ ਸਾਹਿਬ ਇਜ਼ ਯੋਰ ਆਨਸਰ। ਵਕੀਲ ਬ੍ਰਿਜਮੋਹਨ ਸਾਹਿਬ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਇਨ੍ਹਾਂ ਕੋਲ ਕੈਨੇਡਾ ਵਾਈਡ ਆਫਿਸਿਸ ਹੈਗੇ ਨੇ, ਰਾਈਟ ਫਰਮ ਬ੍ਰਿਟਿਸ਼ ਕੋਲੰਬੀਆ ਤੋਂ ਲੈ ਕੇ ਅਲਬਰਟਾ ਤੋਂ ਲੈ ਕੇ ਔਰ ਸਾਡੇ ਇੱਥੇ ਓਨਟੈਰੀਓ ਚ ਹੁਣ ਬ੍ਰੈਂਪਟਨ ਦੇ ਵਿੱਚ ਬੁਵੇਡ ਦੇ ਉੱਤੇ ਇਹਨਾਂ ਦਾ ਬੜਾ ਖੂਬਸੂਰਤ ਆਫਿਸ ਹੈ। ਤੋ ਇਹਨਾਂ ਕੋਲ ਪੂਰੀ ਟੀਮ ਜਿਹੜੀ ਹੈ ਮੌਜੂਦ ਹੈ। ਅੱਜ ਬ੍ਰਿਜਮੋਹਨ ਸਾਹਿਬ, ਤੁਸੀਂ ਹਾਲ ਹੀ ਦੇ ਵਿੱਚ ਇੱਕ ਕੇਸ ਜਿੱਤਿਆ ਹੈ, ਜ਼ਰਾ ਉਹਦੀ ਗੱਲ ਕਰਦੇ ਹੈਗੇ ਆ। ਇਹ ਕੇਸ ਜਿਹੜਾ ਕਿ ਵਰਕਪਲੇਸ ਵਾਇਲੈਂਸ ਦੇ ਨਾਲ ਉੱਥੇ ਇਨਵੋਲਵ ਸੀਗਾ, ਜਿੱਥੇ ਕਿ ਇੱਕ ਡਿਸਪੈਚਰ ਨੇ ਕੰਪਲੇਂਟ ਕੀਤੀ ਸੀਗੀ ਕਿ ਟਰੱਕ ਡਰਾਈਵਰ ਨੇ ਧਮਕੀ ਦਿੱਤੀ ਮੈਨੇਜਰ ਨੂੰ ਜਾਨ ਤੋਂ ਮਾਰਨ ਦੀ। ਇਹ ਮਾਮਲਾ ਕੀ ਹੈ, ਜ਼ਰਾ ਉਹ ਸਾਨੂੰ ਥੋੜਾ ਜਿਹਾ ਐਕਸਪਲੇਨ ਕਰੋ ਕੀ ਹੋਇਆ ਸੀ।
ਯੁਧਵੀਰ ਜੀ, ਕਿਸੇ ਨੂੰ ਵੀ ਕਿਸੇ ਕਿਸਮ ਦੀ ਧਮਕੀ ਦੇਣਾ ਇਸ ਕੰਟਰੀ ਵਿੱਚ ਬਹੁਤ ਹੀ ਸੀਰੀਅਸ ਕ੍ਰਾਈਮ ਮੰਨਿਆ ਜਾਂਦਾ ਜੀ। ਅਸੀਂ ਬਹੁਤ ਸਾਰੇ ਆਪਣੇ ਘਰ ਤੇ ਪਰਿਵਾਰਾਂ ਨਾਲੋਂ ਆਪਣੇ ਕੰਮ ਤੇ ਜ਼ਿਆਦਾ ਸਮਾਂ ਬਤੀਤ ਕਰਦੇ। ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਕੰਮ ਵਾਲੇ ਥਾਂ ਤੇ ਹਿੰਸਾ ਇੱਕ ਬਹੁਤ ਵੱਡੀ ਸਮੱਸਿਆ ਜੀ। ਪਰ ਇਸਦਾ ਇਹ ਵੀ ਨਹੀਂ ਮਤਲਬ ਕੱਢ ਲੈਣਾ ਚਾਹੀਦਾ ਵੀ ਕਿ ਜੇ ਕੋਈ ਐਵੇਂ ਹੀ ਕਿਸੇ ਤੇ ਦੋਸ਼ ਮੜ ਦੇਵੇ ਅਤੇ ਸਮਝੇ ਕਿ ਇਸ ਨੂੰ ਗੰਭੀਰ ਦੋਸ਼ ਮੰਨ ਲਿਆ ਜਾਵੇਗਾ ਜੀ। ਸਾਡੀ ਸਾਡੀ ਕੰਟਰੀ ਚ ਕਾਨੂੰਨ ਅਨੁਸਾਰ ਜਦੋਂ ਤੱਕ ਕੋਈ ਵੀ ਵਿਅਕਤੀ ਵਾਜਿਬ ਸ਼ੱਕ ਦੇ ਦਾਇਰੇ ਤੋਂ ਬਾਅਦ ਦੋਸ਼ੀ ਸਾਬਤ ਨਹੀਂ ਹੋ ਜਾਂਦਾ ਉਦੋਂ ਤੱਕ ਉਹ ਬੇਕਸੂਰ ਰਹਿ ਜਾਂਦਾ ਹੈ।
ਠੀਕ ਹੈ, ਤੁਸੀਂ ਜਿਸ ਤਰ੍ਹਾਂ ਦੱਸਿਆ ਹੀ ਹੈ ਕਿ ਬੇਕਸੂਰ ਮੰਨਿਆ ਜਾਂਦਾ, ਪਰ ਇਸ ਕੇਸ ਚ ਵਾਪਰਿਆ ਕੀ ਸੀ ਉਹ ਦੱਸੋ ਜਰਾ।
ਕੰਮ ਕਰਨ ਵਾਲੇ ਇੱਕ ਬਹੁਤ ਹੀ ਮਿਹਨਤ ਮੁਸ਼ਕਤ ਟਰੱਕ ਡਰਾਈਵਰ ਦਾ ਲੋਡ ਲੈਣ ਸਬੰਧੀ ਕੋਈ ਗਿਲਾ ਸ਼ਿਕਵਾ ਸੀਗਾ ਜੀ। ਉਹ ਯੂਨੀਅਨ ਦਾ ਮੈਂਬਰ ਵੀ ਸੀ, ਜਿਸ ਕਾਰਨ ਮੈਨੇਜਮੈਂਟ ਵਾਲੇ ਉਸਨੂੰ ਪਸੰਦ ਨਹੀਂ ਸੀ ਕਰਦੇ। ਜਦੋਂ ਕੰਪਨੀ ਵਾਲਿਆਂ ਨੇ ਉਸਨੂੰ ਲੋਡ ਦੇਣ ਲਈ ਸਾਰਾ ਦਿਨ ਉਡੀਕ ਕਰਵਾਈ ਤਾਂ ਉਸਨੇ ਪੁੱਛਿਆ ਕਿ ਉਸਨੂੰ ਲੋਡ ਕਦੋਂ ਮਿਲੂਗਾ ਜੀ। ਪਰ ਪਤਾ ਨਹੀਂ ਕਿ ਗੋਰੀ ਡਿਸਪੈਚਰ ਨੇ ਇਹ ਇਲਜ਼ਾਮ ਕਿਉਂ ਲਾ ਦਿੱਤਾ ਕਿ ਉਹ ਡਰਾਈਵਰ ਮੈਨੇਜਰ ਨੂੰ ਧਮਕੀਆਂ ਦੇ ਰਿਹਾ ਜੀ। ਸੋ ਕਿਸੇ ਵੀ ਕਿਸਮ ਦੀ ਧਮਕੀ ਦੇਣੀ, ਚਾਹੇ ਤੁਸੀਂ ਆਪਣੀ ਵਰਕ ਪਲੇਸ ਤੇ ਆਪਣੇ ਮੈਨੇਜਰ ਨੂੰ, ਆਪਣੇ ਬੌਸ ਨੂੰ, ਜਾਂ ਘਰ ਵਾਲੀ ਆਪਣੀ ਘਰ ਵਾਲੀ ਨੂੰ, ਜਾਂ ਆਪਣੇ ਬੱਚੇ ਨੂੰ ਜਿਹੜੀ ਧਮਕੀ ਦੇਣੀ ਹੈ, ਇਟਸ ਕੰਸੀਡਰਡ ਵੈਰੀ ਵੈਰੀ ਸੀਰੀਅਸ ਜੀ।
ਇਸ ਦੇ ਵਿੱਚ ਧਮਕੀਆਂ ਕਿਸ ਤਰ੍ਹਾਂ ਦੀਆਂ ਸੀਗੀਆਂ?
ਰੱਖੋ ਕਿ ਜੱਜ ਸਾਹਿਬ ਨੇ ਕੇਸ ਸੁਣਨ ਤੋਂ ਬਾਅਦ ਇਹ ਫੈਸਲਾ ਦਿੱਤਾ ਕਿ ਜਿਹੜਾ ਸਾਡਾ ਕਲਾਇੰਟ ਆ ਬਿਲਕੁਲ ਨਿਰਦੋਸ਼ ਆ, ਪਰ ਡਿਸਪੈਚਰ ਵੱਲੋਂ ਪੁਲਿਸ ਕੋਲੇ ਰਿਪੋਰਟ ਕੀਤੀ ਗਈ ਸੀ ਕਿ ਡਰਾਈਵਰ ਗੁੱਸੇ ਚ ਪਾਗਲ ਹੋ ਗਿਆ ਸੀਗਾ ਜੀ। ਉਸਨੇ ਪੁਲਿਸ ਨੂੰ ਦੱਸਿਆ ਸੀ ਕਿ ਡਰਾਈਵਰ ਨੇ ਧਮਕੀ ਦਿੱਤੀ ਸੀ ਕਿ ਉਹ ਬੰਦੂਕ ਲੈਣ ਚ ਲਿਆ ਅਤੇ ਗਨ ਲਿਆ ਕੇ ਮੈਨੇਜਰ ਦੇ ਮੱਥੇ ਚ ਗੋਲੀ ਮਾਰੂਗਾ ਜੀ। ਪਰ ਅਸਲ ਚ ਇਸ ਡਰਾਈਵਰ ਕੋਲ ਨਾ ਤਾਂ ਕਦੇ ਕੋਈ ਗਨ ਸੀਗੀ, ਉਹ ਬਹੁਤ ਹੀ ਸ਼ਾਂਤ ਸੁਭਾਅ ਦਾ ਸਮਝਿਆ ਜਾਂਦਾ ਸੀ ਅਤੇ ਉਸਦਾ ਡਰਾਈਵਿੰਗ ਰੈਕਰਡ ਵੀ ਬਹੁਤ ਵਧੀਆ ਸੀਗਾ ਜੀ। ਪਰ ਸ਼ਿਕਾਇਤ ਮਿਲਣ ਤੋਂ ਬਾਅਦ ਅੱਧੀ ਰਾਤ ਨੂੰ ਪੁਲਿਸ ਉਸਦੇ ਘਰ ਗਈ ਅਤੇ ਉਸਨੂੰ ਅਪਰਾਧੀਆਂ ਵਾਂਗ ਹੱਥਕੜੀਆਂ ਚ ਉਹਨਾਂ ਨੇ ਜਕੜ ਲਿਆ ਜੀ। ਦੈਟਸ ਵਾਟ ਹੈਪਨ।
ਅੱਛਾ, ਇੱਕ ਦੋ ਚੀਜ਼ਾਂ ਨੇ ਇੱਥੇ। ਇੱਕ ਤੇ ਸਾਨੂੰ ਧਮਕੀਆਂ ਦੇਣ ਸਬੰਧੀ ਜਾਣਕਾਰੀ ਦਿਓ ਕਿ ਹੁੰਦਾ ਕੀ ਹੈ, ਧਮਕੀਆਂ ਕੀ ਹੁੰਦੀਆਂ, ਇਹਦੇ ਬਾਰੇ ਸਾਰੀ ਜਾਣਕਾਰੀ ਦਿਓ। ਤੇ ਇਹ ਵੀ ਦੱਸੋ ਵੀ ਹੁਣ ਆਹ ਜਿਹੜਾ ਕੇਸ ਸੀਗਾ, ਹੁਣ ਇੱਥੇ ਉਹਨਾਂ ਨੇ ਇੱਕ ਤਾਂ ਤੁਸੀਂ ਹੋ ਗਏ ਡਿਫੈਂਸ ਪਾਰਟ ਦੇ, ਇੱਕ ਸਰਕਾਰੀ ਵਕੀਲ ਹੋ ਗਏ, ਤੇ ਜਿਹੜੇ ਸਰਕਾਰੀ ਵਕੀਲ ਸੀਗੇ ਉਹਨਾਂ ਨੂੰ ਇਹ ਸਾਬਤ ਕਰਨ ਲਈ ਕੀ ਸਬੂਤ ਕੇਸ ਪੇਸ਼ ਕਰਨੇ ਪੈਂਦੇ ਆ ਕਿ ਵਾਕਈ ਇਹ ਮਾਮਲਾ ਸਹੀ ਬਣਦਾ ਜੀ?
ਸਰਕਾਰੀ ਵਕੀਲ ਨੂੰ ਜੋ ਉਸਨੇ ਕਿਹਾ ਜਾਂ ਟੈਕਸਟ ਮੈਸੇਜ ਭੇਜੇ ਸਨ ਉਹ ਸਭ ਸਾਬਤ ਕਰਨੇ ਪੈਂਦੇ ਸਨ ਜੀ। ਇੱਥੋਂ ਤੱਕ ਕਿ ਉਸਦੇ ਧਮਕੀਆਂ ਦੇਣ ਸਮੇਂ ਦੇ ਹੱਥਾਂ ਦੇ ਇਸ਼ਾਰੇ ਵਗੈਰਾ, ਫਾਰ ਐਗਜ਼ਾਮਪਲ ਜੈਸਚਰ, ਬਾਡੀ ਜੈਸਚਰ, ਜਾਂ ਕਿਸੇ ਪ੍ਰਕਾਰ ਦੇ ਭੇਜੇ ਗਏ ਸੁਨੇਹੇ ਜਾਂ ਕੋਈ ਹੋਰ ਬਾਤਚੀਤ ਵੀ ਪੇਸ਼ ਕਰਨੀ ਪੈਂਦੀ ਸੀ ਜੀ। ਇਸ ਤੋਂ ਬਿਨਾਂ ਉਨ੍ਹਾਂ ਨੂੰ ਇਹ ਵੀ ਸਾਬਤ ਕਰਨਾ ਪੈਣਾ ਸੀ ਕਿ ਉਸਦੀਆਂ ਜਿਹੜੀਆਂ ਧਮਕੀਆਂ ਗੰਭੀਰ ਸਨ, ਸੀਰੀਅਸ ਸਨ ਅਤੇ ਐਵੇਂ ਸਿਰਫ ਡਰਾਉਣ ਲਈ ਨਹੀਂ ਸੀ ਜੀ। ਇਹ ਸਭ ਕੁਝ ਸ਼ੁਗਲ ਚ ਕੀਤੀ ਗੱਲਬਾਤ ਵੀ ਨਹੀਂ ਸੀ ਅਤੇ ਨਾ ਹੀ ਕੇਵਲ ਦੇ ਕੇਵਲ ਗੁੱਸਾ ਪ੍ਰਗਟਾਉਣਾ ਸੀਗਾ ਜੀ। ਫਿਰ ਇਹ ਵੀ ਸੀ ਕਿ ਇਹ ਸਭ ਕੁਝ ਕਿਸੇ ਨੇ ਸੁਣਿਆ ਸੀ, ਪਰ ਅਸਲ ਚ ਜਿਸ ਵਿਅਕਤੀ ਭਾਵ ਮੈਨੇਜਰ ਨੂੰ ਇਹ ਧਮਕੀਆਂ ਦਿੱਤੀਆਂ ਗਈਆਂ ਸਨ, ਭਾਵੇਂ ਉਸਨੇ ਆਪ ਤਾਂ ਕੁਝ ਵੀ ਨਾ ਸੁਣਿਆ ਹੋਵੇ ਜੀ, ਕੇਵਲ ਤੇ ਕੇਵਲ ਡਿਸਪੈਚਰ ਕੋਲ ਇਹ ਧਮਕੀ ਦੇਣੀ ਕਿ ਮੈਨੇਜਰ ਨੂੰ ਗੋਲੀ ਮਾਰ ਦੇਵਾਂਗਾ ਇਸ ਸਬੂਤ ਵਜੋਂ ਕਾਫੀ ਸੀ ਜੀ। ਸੋ ਜਿਹੜੀ ਮੈਂ ਤੁਹਾਨੂੰ ਗੱਲਬਾਤ ਕਹਿ ਰਿਹਾ ਮੈਂ ਇਹ ਮੈਸੇਜ ਕਨਵੇ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਜਿਹੜੇ ਬੰਦੇ ਨੂੰ ਤੁਸੀਂ ਧਮਕੀ ਦੇਣਾ ਚਾਹੁੰਦੇ ਹੋ ਤੁਹਾਨੂੰ ਉਹਨੂੰ ਸਿੱਧਾ ਧਮਕੀ ਦੇਣ ਦੀ ਲੋੜ ਨਹੀਂ, ਪਰ ਜੇ ਤੁਸੀਂ ਤੀਜੇ ਬੰਦੇ ਨੂੰ ਯੂਨੋ ਧਮਕੀ ਦਿੰਦੇ ਹੋ ਤਾਂ ਕਿ ਉਹਦੇ ਤਾਂ ਕਨਵੇ ਹੋ ਜਾਵੇ ਯੂਨੋ ਤਾਂ ਉਹ ਵੀ ਧਮਕੀ ਮੰਨੀ ਜਾਂਦੀ ਹੈ, ਵਿਚ ਇਜ਼ ਵੈਰੀ ਸੀਰੀਅਸ।
ਦੋ ਸਾਬਿਤ ਕਰਨੇ ਹੁੰਦੇ ਆ ਤੇ ਸਰਕਾਰੀ ਵਕੀਲ ਨੇ ਇਹ ਸਾਬਿਤ ਕਰਨ ਲਈ ਕੀ ਕੁਛ ਕੀਤਾ, ਕੋਈ ਗਵਾਹ ਪੇਸ਼ ਕੀਤੇ, ਜੇ ਗਵਾਹ ਪੇਸ਼ ਕੀਤੇ ਤਾਂ ਕਿੰਨੇ ਕੁ ਪੇਸ਼ ਕੀਤੇ ਇਹਦੇ ਬਾਰੇ ਵੀ ਦੱਸੋ।
ਪ੍ਰੋਸੀਕਿਊਟਰ ਨੂੰ ਤਾਂ ਕੇਵਲ ਤੇ ਕੇਵਲ ਡਿਸਪੈਚਰ ਨੂੰ ਹੀ ਪੇਸ਼ ਕਰਨ ਦੀ ਲੋੜ ਸੀਗੀ ਕਿਉਂਕਿ ਇਸ ਕੇਸ ਚ ਕੋਈ ਹੋਰ ਚਸ਼ਮਦੀਦ ਗਵਾਹ ਤਾਂ ਸੀਗਾ ਨੀ ਜੀ। ਹੁਣ ਗੱਲ ਇਹ ਸੀ ਕਿ ਜਾਂ ਤਾਂ ਕੋਰਟ ਕਚਹਿਰੀ ਯੂਨੋ ਗੱਲ ਮੰਨਦੇ ਡਿਸਪੈਂਸਰ ਦੀ ਜਾਂ ਟਰੱਕ ਡਰਾਈਵਰ ਦੀ ਜੀ, ਜਿਹੜਾ ਕਹਿੰਦਾ ਸੀ ਕਿ ਉਸਨੇ ਯੂਨੋ ਕਿ ਉਸਨੂੰ ਧਮਕੀ ਦਿੱਤੀ ਗਈ ਹੈ ਟਰੱਕ ਡਰਾਈਵਰ ਵੱਲੋਂ ਜੀ। ਪਰ ਸਰਕਾਰੀ ਵਕੀਲ ਨੇ ਉਸ ਮੈਨੇਜਰ ਨੂੰ ਵੀ ਪੇਸ਼ ਕੀਤਾ ਜਿਸ ਨੂੰ ਧਮਕੀ ਦੇਣ ਦਾ ਕੇਸ ਚੱਲ ਰਿਹਾ ਸੀ। ਇਹ ਨਹੀਂ ਸਗੋਂ ਉਸ ਪੁਲਿਸ ਅਫਸਰ ਨੂੰ ਵੀ ਉਹਨਾਂ ਨੇ ਪੇਸ਼ ਕੀਤਾ ਜਿਸਨੇ ਇਹ ਸਾਰੀ ਸ਼ਿਕਾਇਤ ਰਿਕਾਰਡ ਕੀਤੀ ਸੀ ਜੀ। ਦੂਜੇ ਬੰਨੇ ਅਸੀਂ ਟਰੱਕ ਡਰਾਈਵਰ ਦੇ ਹੱਕ ਚ 5 ਗਵਾਹ ਭੁਗਤਾਏ, ਭਾਵੇਂ ਕਿ ਉਹ ਟਰੱਕ ਯਾਰਡ ਵਿਚ ਮੌਕਾ ਵਾਰਦਾਤ ਤੇ ਹਾਜ਼ਰ ਨਹੀਂ ਵੀ ਸੀ ਜਿਸ ਸਮੇਂ ਇਹ ਦੋਸ਼ ਲਾਏ ਗਏ ਸਨ ਜੀ।
ਹੁਣ ਗੱਲ ਕਰਦੇ ਹਾਂ ਕਿ ਚਾਹੇ ਉਹ ਜਿਹੜਾ ਡਰਾਈਵਰ ਹੈ ਉਹ ਚਸ਼ਮਦੀਦ ਗਵਾਹ ਦੀ ਤਰ੍ਹਾਂ ਨਹੀਂ ਆਏ, ਠੀਕ, ਲੇਕਿਨ ਉਹ ਟਰੱਕ ਡਰਾਈਵਰ ਸੰਬੰਧੀ ਤਸਦੀਕ ਕਰਨ ਲਈ ਕੁਛ ਲੋਕ ਆਏ, ਉਹ ਕਿਸ ਤਰ੍ਹਾਂ ਹੋ ਗਿਆ ਇਹ ਜਰਾ ਦੱਸੋ।
ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਇਹ ਟਰੱਕ ਡਰਾਈਵਰ ਜੀ ਜਿਹੜਾ ਸਾਡਾ ਕਲਾਇੰਟ ਸੀ ਬਹੁਤ ਹੀ ਨੇਕ ਇਨਸਾਨ ਹੈ ਜੀ, ਉਸਦੀ ਮਦਦ ਲਈ 5 ਹੋਰ ਟਰੱਕ ਡਰਾਈਵਰ ਆਏ। ਉਨ੍ਹਾਂ ਨੇ ਅਦਾਲਤ ਨੂੰ ਦੱਸਿਆ ਕਿ ਉਹ ਇਹੋ ਜਿਹਾ ਵਿਅਕਤੀ ਨਹੀਂ ਜਿਸ ਤਰ੍ਹਾਂ ਉਸਨੂੰ ਧਮਕੀ ਦੇਣ ਵਾਲੇ ਵਜੋਂ ਪੇਸ਼ ਕੀਤਾ ਜਾ ਰਿਹਾ ਜੀ, ਸਗੋਂ ਉਹ ਤਾਂ ਬਹੁਤ ਹੀ ਵਧੀਆ ਅਤੇ ਸ਼ਾਂਤਮਈ ਵਾਲਾ ਇਨਸਾਨ ਹੈ ਜੀ। ਇਸ ਤਰ੍ਹਾਂ ਦੀ ਕੋਰਟ ਚਾਹੀਦੀ ਗਵਾਹੀ ਨੂੰ ਕਾਨੂੰਨ ਚ ਚੰਗੇ ਚਰਿੱਤਰ ਦੀ ਗਵਾਹੀ ਵਜੋਂ ਜਾਣਿਆ ਜਾਂਦਾ ਹੈ, ਕਰੈਕਟਰ ਐਵੀਡੈਂਸ। ਇਹਦਾ ਕਰੈਕਟਰ ਐਵੀਡੈਂਸ ਨੂੰ ਬਹੁਤ ਹੀ ਵਾਰ ਤਾਂ ਨਹੀਂ ਵਰਤਿਆ ਜਾਂਦਾ, ਪਰ ਕੇਸ ਸੁਣਨ ਵਾਲੇ ਜਿਹੜਾ ਜੱਜ ਹੈ ਉਨ੍ਹਾਂ ਨੂੰ ਫੈਸਲਾ ਕਰਨ ਚ ਉਨ੍ਹਾਂ ਨੂੰ ਬਹੁਤ ਮਦਦ ਮਿਲਦੀ ਹੈ ਕਿ ਯਕੀਨ ਕਿਸ ਤੇ ਕੀਤਾ ਜਾਵੇ ਜੀ।
ਹੁਣ ਗੱਲ ਕਰਦੇ ਹੈਗੇ ਆ ਕਿ ਇਸ ਕੇਸ ਚ ਸੰਬੰਧਿਤ ਡਰਾਈਵਰ ਨੇ ਆਪਣੀ ਕਹਾਣੀ ਕਿਆ ਉਹਨੇ ਦੱਸੀ, ਉਹ ਅਦਾਲਤ ਜਵਾਬ ਦੇਣ ਤੋਂ ਨਾ ਵੀ ਕਰ ਸਕਦਾ ਸੀਗਾ।
ਬਿਲਕੁਲ ਜੀ, ਸਾਡੇ ਜਿਹੜੇ ਕੈਨੇਡੀਅਨ ਚਾਰਟਰ ਆਫ ਫ੍ਰੀਡਮ ਚ ਰਾਈਟ ਟੂ ਰਿਮੇਨ ਸਾਇਲੈਂਟ ਭਾਵ ਚੁੱਪ ਰਹਿਣ ਦਾ ਅਧਿਕਾਰ ਸ਼ਾਮਲ ਹੈ ਅਤੇ ਇਹ ਹੈ ਵੀ ਬਹੁਤ ਮਹੱਤਵਪੂਰਨ ਹੱਕ ਜੀ। ਉਸ ਸਮੇਂ ਤੋਂ ਲੈ ਕੇ ਜਦੋਂ ਡਰਾਈਵਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਜੱਜ ਦੇ ਫੈਸਲੇ ਲੈਣ ਤੱਕ ਡਰਾਈਵਰ ਨੂੰ ਕੁਝ ਵੀ ਕਹਿਣ ਲਈ ਕੋਈ ਮਜਬੂਰ ਨਹੀਂ ਕਰ ਸਕਦਾ ਸੀ ਜੀ। ਉਸ ਨੂੰ ਕੋਈ ਜਵਾਬ ਦੇਣ ਲਈ ਨਾ ਤਾਂ ਕੋਈ ਪੁਲਿਸ ਅਫਸਰ ਅਤੇ ਨਾ ਕੋਈ ਸਰਕਾਰੀ ਵਕੀਲ ਅਤੇ ਇੱਥੋਂ ਤੱਕ ਕਿ ਕੋਰਟ ਕਚਹਿਰੀ ਚ ਬੈਠਾ ਜੱਜ ਵੀ ਮਜਬੂਰ ਨਹੀਂ ਕਰ ਸਕਦਾ ਸੀ। ਇਹ ਗੱਲ ਸਮਝਣੀ ਆਮ ਲੋਕਾਂ ਲਈ ਬਹੁਤ ਜ਼ਰੂਰੀ ਹੈ, ਪਰ ਫੇਰ ਵੀ ਇਸ ਟਰੱਕ ਵਾਲੇ ਨੇ ਸਾਰੀ ਕਹਾਣੀ ਜੱਜ ਸਾਹਿਬ ਨੂੰ ਪੂਰੇ ਵਿਸਥਾਰ ਨਾਲ ਦੱਸੀ।
ਤੁਸੀਂ ਬੜੀ ਇੰਟਰਸਟਿੰਗ ਚੀਜ਼ ਹੁਣੇ ਕਹੀ ਹੈ ਕਿ ਰਾਈਟ ਟੂ ਰਿਮੇਨ ਸਾਇਲੈਂਟ ਯਾਨੀ ਕਿ ਚੁੱਪ ਰਹਿਣ ਦਾ ਅਧਿਕਾਰ, ਪਰ ਤੁਸੀਂ ਕਿਹਾ ਕਿ ਜੀ ਉਹ ਫਿਰ ਉਹਨੂੰ ਕੋਈ ਮਜਬੂਰ ਨਹੀਂ ਕਰ ਸਕਦਾ, ਲੇਕਿਨ ਫਿਰ ਇਸ ਕੇਸ ਦੇ ਵਿੱਚ ਜਿਹੜਾ ਟਰੱਕ ਡਰਾਈਵਰ ਸੀਗਾ ਉਹਨੇ ਆਪਣਾ ਅਧਿਕਾਰ ਕਿਉਂ ਨਹੀਂ ਵਰਤਿਆ ਰਾਈਟ ਟੂ ਰਿਮੇਨ ਸਾਇਲੈਂਟ?
ਡਰਾਈਵਰ ਨੂੰ ਇਹ ਜਾਣਕਾਰੀ ਸੀਗੀ ਕਿ ਜੱਜ ਸਾਰੀ ਕਹਾਣੀ ਉਸਦੇ ਮੂੰਹੋਂ ਸੁਣਨੀ ਚਾਹੂਗਾ ਜੀ। ਤੁਹਾਨੂੰ ਪਤਾ ਹੀ ਹੈ ਕਿ ਹਰ ਇੱਕ ਕਹਾਣੀ ਦੇ ਦੋ ਪਹਿਲੂ ਹੁੰਦੇ ਹੈ ਜੀ, ਅਤੇ ਜਿਹੜੀ ਸੱਚਾਈ ਹੁੰਦੀ ਹੈ ਉਹ ਇਸਦੇ ਅਹਿਮ ਵਿਚਕਾਰ ਹੁੰਦੀ ਹੈ ਜੀ। ਇਹ ਠੀਕ ਹੈ ਕਿ ਡਰਾਈਵਰ ਵੀ ਮਿਲੇ ਅਧਿਕਾਰ ਅਨੁਸਾਰ ਆਪਣਾ ਮੂੰਹ ਬੰਦ ਰੱਖ ਸਕਦਾ ਸੀਗਾ, ਪਰ ਨਤੀਜੇ ਵਜੋਂ ਜੱਜ ਕੋਲ ਉਹੀ ਕਹਾਣੀ ਰਹਿਣੀ ਸੀ ਜਿਹੜੀ ਕਿ ਡਿਸਪੈਚਰ ਨੇ ਦੱਸੀ ਜੀ। ਕ੍ਰਿਮੀਨਲ ਕੇਸਿਸ ਚ ਇੱਕ ਆਮ ਸਮਝਣ ਦੀ ਗੱਲ ਹੈ ਕਿ ਜੇ ਕੋਈ ਕਿਸੇ ਤੇ ਦੋਸ਼ ਲਾਉਂਦਾ ਹੈ ਤਾਂ ਕਿਹੜਾ ਵਿਅਕਤੀ ਹੈ ਜੋ ਉਸਨੂੰ ਸਹਿਜੀ ਮੰਨ ਲਊਗਾ ਜੀ, ਯੂਨੋ ਹੂ ਵੁੱਡ ਨਾਟ ਡਿਨਾਈ ਦਾ ਐਕੁਜੇਸ਼ਨ ਜੀ।
ਅੱਛਾ, ਹੁਣ ਸਾਨੂੰ ਇਹ ਕਦੋਂ ਪਤਾ ਲੱਗੇਗਾ ਕਿ ਇਹ ਜਿਹੜੀ ਸ਼ਿਕਾਇਤ ਹੈਗੀ ਹੈ ਜੇ ਗਲਤ ਕੀਤੀ ਗਈ ਹੈ ਤਾਂ ਕਿਉਂ ਗਲਤ ਸ਼ਿਕਾਇਤ ਕੀਤੀ ਗਈ ਹੈ?
ਜਤਵੀਰ ਜੀ, ਜਦੋਂ ਵਿਅਕਤੀ ਪਹਿਲੇ ਦਿਨ ਹੀ ਮੇਰੇ ਦਫ਼ਤਰ ਚ ਕਾਨੂੰਨੀ ਮਦਦ ਲਈ ਆਇਆ ਸੀ ਤਾਂ ਇਸਦਾ ਉਸ ਦਿਨ ਤੋਂ ਹੀ ਕਹਿਣਾ ਸੀ ਕਿ ਇਹ ਬਿਲਕੁਲ ਬੇਕਸੂਰ ਹੈ, ਇਹਨੇ ਕੋਈ ਗਲਤ ਗੱਲ ਨਹੀਂ ਕੀਤੀ ਜੀ। ਮੈਂ ਉਸਦੋਂ ਤੋਂ ਹੀ ਯੂਨੋ ਤੈਅ ਕਰ ਲਿਆ ਸੀ ਕਿ ਇਸ ਲਈ ਮੈਂ ਕਾਨੂੰਨੀ ਲੜਾਈ ਲੜਨੀ ਆ ਅਤੇ ਇਸ ਨੂੰ ਹਰ ਹਾਲਤ ਚ ਬਚਾਉਣਾ। ਉਸ ਤੇ ਬੇਸ਼ੱਕ ਦੋਸ਼ ਥੋਪੇ ਗਏ ਸਨ, ਅਸਲ ਚ ਤਾਂ ਪੀੜਤ ਉਹੀ ਸੀਗਾ ਜੀ। ਇਸ ਕੇਸ ਟਰੱਕ ਵਾਲਾ ਯੂਨੀਅਨ ਦਾ ਮੈਂਬਰ ਵੀ ਸੀ। ਤੁਹਾਨੂੰ ਇਹ ਜਾਣ ਕੇ ਬਹੁਤ ਹੈਰਾਨੀ ਹੋਗੀ ਕਿ ਉਸੇ ਯੂਨੀਅਨ ਨੇ ਹੀ ਹਾਲ ਚ ਕੰਪਨੀ ਖਿਲਾਫ਼ ਇੱਕ ਬਹੁਤ ਵੱਡੀ ਕਾਨੂੰਨੀ ਜਿੱਤ ਪ੍ਰਾਪਤ ਕੀਤੀ ਸੀ। ਮੇਰੇ ਖਿਆਲ ਚ ਉਸਦਾ ਯੂਨੀਅਨ ਦਾ ਮੈਂਬਰ ਹੋਣਾ ਵੀ ਇਸ ਕੇਸ ਚ ਇੱਕ ਬਹੁਤ ਵੱਡਾ ਕਾਰਨ ਬਣਿਆ, ਇਸ ਕਰਕੇ ਉਹਦੇ ਉੱਪਰ ਦੋਸ਼ ਲਗਾਏ ਗਏ।
ਠੀਕ ਹੈ, ਅੱਛਾ ਤੇ ਰੱਬ ਨਾ ਕਰੇ, ਠੀਕ ਹੈ, ਰੱਬ ਨਾ ਕਰੇ ਉਸ ਕੇਸ ਚ ਜੇ ਉਹ ਦੋਸ਼ੀ ਸਾਬਤ ਹੋ ਜਾਂਦਾ ਤੇ ਫਿਰ ਉਹਨਾਂ ਨੂੰ ਕਿੰਨੀ ਕੁ ਸਜ਼ਾ ਮਿਲਦੀ?
ਕਿਸੇ ਨੂੰ ਤਾਂ ਇੱਕ ਹਿੰਸਕ ਅਪਰਾਧ ਸਮਝਿਆ ਜਾਂਦਾ ਤੇ ਹਰ ਹਿੰਸਕ ਅਪਰਾਧ ਗੰਭੀਰ ਅਪਰਾਧ ਮੰਨਿਆ ਜਾਂਦਾ ਜੀ। ਰੱਬ ਨਾ ਕਰੇ ਜੇ ਉਹ ਉਸ ਕੇਸ ਲੱਗੇ ਸਾਰੇ ਦੋਸ਼ੀਆਂ ਚ ਦੋਸ਼ੀ ਸਾਬਤ ਹੋ ਜਾਂਦਾ ਤਾਂ ਉਸ ਨੂੰ 5 ਸਾਲ ਤੱਕ ਜੇਲ੍ਹ ਚ ਰਹਿਣਾ ਪੈ ਸਕਦਾ ਸੀ ਜੀ। ਇੱਥੇ ਬਸ ਨਹੀਂ, ਉਸ ਤੇ ਅਮੈਰੀਕਾ ਤੇ ਹੋਰ ਦੇਸ਼ਾਂ ਨੂੰ ਜਾਣ ਤੇ ਵੀ ਪਾਬੰਦੀ ਲੱਗ ਸਕਦੀ ਸੀ ਜੀ। ਇਸ ਦੇ ਨਾਲ ਹੀ ਉਸ ਤੇ ਹਥਿਆਰ ਰੱਖਣ ਤੇ ਵੀ ਪਾਬੰਦੀ ਲੱਗ ਸਕਦੀ ਸੀ, ਉਸ ਨੂੰ DNA ਦੇਣ ਲਈ ਮਜਬੂਰ ਕੀਤਾ ਜਾ ਸਕਦਾ ਸੀ ਅਤੇ ਸਰਕਾਰ ਇਸ ਦੇ ਉਹਦੇ ਜਿਹੜੇ DNA ਦੇ ਰਿਜ਼ਲਟ ਸੀ ਸਦਾ ਲਈ ਸਾਂਭ ਸਕਦੀ ਸੀ। ਦੇਰ ਆਰ ਸਮ ਲਾਟ ਆਫ ਕੰਸੀਕਵੈਂਸਿਸ ਜੀ।
ਅੱਛਾ ਇੱਕ ਚੀਜ਼ ਹੋਰ ਦੱਸੋ ਕਿ ਦੋਸ਼ ਲਾਉਣ ਵਾਲੇ ਇਸ ਡਿਸਪੈਚਰ ਕੋਲ ਕੋਈ ਹੋਰ ਸਬੂਤ ਵੀ ਨਹੀਂ ਸੀ, ਫਿਰ ਵੀ ਡਰਾਈਵਰ ਨੂੰ ਧਮਕੀਆਂ ਦੇਣ ਦੇ ਦੋਸ਼ ਦੇ ਵਿਚ ਕਿੱਦਾਂ ਚਾਰਜ ਕਰ ਲਿਆ ਗਿਆ?
ਜਦੋਂ ਦਾ ਮੈਂ ਯੁਧਵੀ ਜੀ ਜਦੋਂ ਦਾ ਮੈਂ 3 ਦਹਾਕਿਆਂ ਤੋਂ ਕ੍ਰਿਮੀਨਲ ਕੇਸਿਸ ਦੀ ਵਕਾਲਤ ਕਰ ਰਹੇ ਨੂੰ ਤਾਂ ਕਈ ਵਾਰ ਤਾਂ ਇਹੋ ਜਿਹੇ ਕੇਸਿਸ ਚ ਨਾ ਤਾਂ ਕੋਈ ਵੀਡੀਓ ਹੁੰਦੀ ਹੈ, ਨਾ ਕੋਈ DNA ਐਵੀਡੈਂਸ, ਇੱਥੋਂ ਤੱਕ ਕਿ ਕੋਈ ਗਵਾਹ ਵੀ ਨਹੀਂ ਹੁੰਦੇ ਜੀ। ਬਹੁਤ ਸਾਰੇ ਕ੍ਰਿਮੀਨਲ ਕੇਸਿਸ ਚ ਇੱਕੋ ਇੱਕ ਜੋ ਸਬੂਤ ਹੁੰਦਾ ਜੀ ਉਹ ਹੁੰਦਾ ਇੱਕ ਔਰਤ ਦੀ ਕਥਿਤ ਦੋਸ਼ੀ ਵੱਲ ਉੱਠਣ ਵਾਲੀ ਉਂਗਲ ਜੀ। ਜਦੋਂ ਵੀ ਕਿਸੇ ਮਨੁੱਖ ਤੇ ਚਾਰਜ ਲੱਗਦੇ ਹਨ ਦੋਸ਼ੀ ਠਹਿਰਾਉਣ ਤੋਂ ਪਹਿਲਾਂ ਜੱਜ ਸਾਹਿਬ ਨੂੰ ਔਰਤ ਦੀ ਗੱਲ ਤੇ ਵਿਸ਼ਵਾਸ ਕਰਨਾ ਪੈਂਦਾ ਨਾ ਕਿ ਆਦਮੀ ਤੇ। ਇਸ ਕੇਸ ਚ ਜੱਜ ਸਾਹਿਬ ਲਈ ਇਹ ਭੰਮਣ ਭੂਸਾ ਬਣ ਗਿਆ ਸੀਗਾ ਕਿ ਉਹ ਕਿਸ ਤੇ ਯਕੀਨ ਕਰਨ ਕਿਸ ਤੇ ਨਹੀਂ। ਇਸ ਲਈ ਹੀ ਇਹ ਟਰੱਕ ਡਰਾਈਵਰ ਸਾਫ਼ ਬਾਇਜ਼ਤ ਬਰੀ ਹੋ ਗਿਆ ਜੀ।
ਅਗਲਾ ਇਹੀ ਸਵਾਲ ਸੀਗਾ ਕਿ ਜੱਜ ਸਾਹਿਬ ਨੇ ਡਿਸਪੈਚਰ ਤੇ ਯਕੀਨ ਕੀਤਾ ਫਿਰ ਕਿਉਂ ਨਹੀਂ, ਕਿਉਂ ਨਹੀਂ ਯਕੀਨ ਕੀਤਾ?
ਵੈਦਰ ਅ ਕੋਵਰਕਰ ਡੈਥ ਐਨੀ ਕਾਇੰਡ ਆਫ ਥ੍ਰੈਟ ਇਜ਼ ਅ ਵੈਰੀ ਸੀਰੀਅਸ ਕ੍ਰਾਈਮ। ਜਦੋਂ ਅਸੀਂ ਡਿਸਪੈਚਰ ਨੂੰ ਕੇਸ ਬਾਰੇ ਸਵਾਲ ਪੁੱਛੇ ਤਾਂ ਜੋ ਉਸਨੇ ਜਵਾਬ ਦਿੱਤੇ ਉਸ ਤੋਂ ਬਾਅਦ ਉਸ ਬਾਰੇ ਹੋਰ ਸਵਾਲ ਖੜੇ ਹੋ ਗਏ। ਇਸ ਨੂੰ ਸੱਚ ਨੂੰ ਤਰਾਸ਼ਣ ਦਾ ਹਥਿਆਰ ਭਾਵ ਕ੍ਰਾਸ ਐਗਜ਼ਾਮੀਨੇਸ਼ਨ ਕਿਹਾ ਜਾਂਦਾ ਜੀ। ਅਸੀਂ ਜੱਜ ਸਾਹਿਬ ਨੂੰ ਇਹ ਵਿਖਾਉਣ ਚ ਪੂਰੇ ਕਾਮਯਾਬ ਹੋ ਗਏ ਕਿ ਸਾਨੂੰ ਇਸ ਗੱਲ ਦਾ ਪਤਾ ਨਹੀਂ ਕਿ ਉਹ ਸੱਚ ਬੋਲ ਰਹੀ ਹੈ ਜਾਂ ਝੂਠ। ਖੈਰ ਕੁਝ ਵੀ ਹੋਵੇ ਅਸੀਂ ਉਸ ਡਿਸਪੈਚਰ ਤੇ ਯਕੀਨ ਨਹੀਂ ਕਰ ਸਕਦੇ ਜੀ। ਜੇਕਰ ਜੱਜ ਸਾਹਿਬ ਇਸ ਗੱਲ ਦਾ ਫੈਸਲਾ ਨਾ ਕਰ ਸਕਣ ਕਿ ਕੌਣ ਸੱਚ ਬੋਲ ਰਿਹਾ ਕੌਣ ਝੂਠ ਬੋਲ ਰਿਹਾ ਤਾਂ ਕਾਨੂੰਨੀ ਤੌਰ ਤੇ ਦੋਸ਼ੀ ਨੂੰ ਬਰੀ ਕਰਨਾ ਉਹਦਾ ਫਰਜ਼ ਬਣਦਾ ਜੀ।
ਅੱਛਾ ਤੁਸੀਂ ਹੁਣੇ ਥੋੜੀ ਦੇਰ ਪਹਿਲਾਂ ਗੱਲ ਕੀਤੀ ਕਿ ਜਿਹੜਾ ਡਰਾਈਵਰ ਸੀਗਾ ਉਹ ਤੇ ਖੁਦ ਹੀ ਵਿਕਟਿਮ ਹੋ ਗਿਆ ਕਿਉਂਕਿ ਉਹਨੂੰ ਫਸਾਇਆ ਜਾ ਰਿਹਾ ਝੂਠੇ ਕੇਸ ਦੇ ਵਿੱਚ, ਤੇ ਫੇਰ ਹੁਣ ਕੀ ਉਹ ਜਿਹੜਾ ਟਰੱਕ ਡਰਾਈਵਰ ਹੈ ਉਹ ਡਿਸਪੈਚਰ ਦੇ ਉੱਤੇ ਗਲਤ ਦੋਸ਼ ਆਇਦ ਕਰਨ ਲਈ ਕੋਈ ਕੇਸ ਕਰ ਸਕਦਾ, ਸੂ ਕਰ ਸਕਦਾ, ਕੋਈ ਦਾਵਾ ਠੋਕ ਸਕਦਾ ਉਹਨਾਂ ਦੇ ਉੱਤੇ?
ਇਹਨਾਂ ਦੋਸ਼ਾਂ ਕਾਰਨ ਟਰੱਕ ਡਰਾਈਵਰ ਦਾ ਬਹੁਤ ਜ਼ਿਆਦਾ ਨੁਕਸਾਨ। ਹਾਂ, ਉਸ ਤੇ ਕਾਨੂੰਨੀ ਪ੍ਰਕਿਰਿਆ ਦਾ ਦੁਰਉਪਯੋਗ ਕਰਨ ਲਈ ਦਾਵਾ ਕੀਤਾ ਜਾ ਸਕਦਾ।
ਹੈਲੋ, ਹਾਂਜੀ ਬ੍ਰਿਜਮੋਹਨ ਜੀ ਆਵਾਜ਼ ਆ ਰਹੀ ਹੈ ਤੁਹਾਨੂੰ? ਹੈਲੋ, ਆਈ ਥਿੰਕ ਬ੍ਰਿਜਮੋਹਨ ਸਾਹਿਬ ਜਿਹੜੀ ਲਾਈਨ ਹੈ ਉਹ ਡਰੋਪ ਹੋ ਗਈ, ਅਸੀਂ ਕੋਸ਼ਿਸ਼ ਬਾਅਦ ਤੋਂ ਉਹਨਾਂ ਦੇ ਨਾਲ ਲਾਈਨ ਜਿਹੜੀ ਹੈ ਉਹ ਕਨੈਕਟ ਕੀਤੀ ਜਾਵੇ। ਬ੍ਰਿਜਮੋਹਨ ਸਾਹਿਬ ਆਵਾਜ਼ ਆ ਰਹੀ ਹੈ ਤੁਹਾਨੂੰ? ਹੈਲੋ, ਆਈ ਥਿੰਕ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਬ੍ਰਿਜਮੋਹਨ ਸਾਹਿਬ ਦੇ ਨਾਲ ਸਾਡੀ ਲਾਈਨ ਦੁਬਾਰਾ ਜੁੜੇ। ਇਨ ਦਾ ਮੀਨ ਟਾਈਮ ਮੈਂ ਕੁਇਕਲੀ ਤੁਹਾਨੂੰ ਦੱਸ ਦਵਾਂ ਜਿਹੜਾ ਅੱਜ ਦਾ ਅਹਿਮ ਮੁਕਾਬਲਾ ਹੈਗਾ ਉਹ ਹੋਣ ਜਾ ਰਿਹਾ ਹੈਗਾ। ਸੋ ਮੈਚ ਦੇ ਵਿੱਚ ਥੋੜੀ ਜਿਹੀ ਡਿਲੇ ਹੈਗੀ ਹੈ, ਬੰਗਲਾਦੇਸ਼ ਔਰ ਨੀਦਰਲੈਂਡ ਦੇ ਵਿੱਚ ਅੱਜ ਦਾ ਮੁਕਾਬਲਾ ਹੈਗਾ। ਸੋ ਨੀਦਰਲੈਂਡ ਜਿਹੜੀ ਹੈ ਉਹਨਾਂ ਨੇ ਟੌਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਜਿਹੜਾ ਉਹ ਫੈਸਲਾ ਕੀਤਾ ਹੈਗਾ। ਸੋ ਸਿਰਾ ਜੀ ਸਾਡੇ ਨਾਲ ਜੁੜ ਗਏ ਨੇ ਦੁਬਾਰਾ, ਬ੍ਰਿਜਮੋਹਨ ਜੀ?
ਜੀ ਬਿਲਕੁਲ,
ਹਾਂਜੀ
ਹਾਂਜੀ ਹਾਂਜੀ ਹਾਂਜੀ ਬ੍ਰਿਜਮੋਹਨ ਸਾਹਿਬ, ਆਈ ਥਿੰਕ ਤੁਹਾਡੀ ਲਾਈਨ ਡਿਸਕਨੈਕਟ ਹੋ ਗਈ ਸੀਗੀ, ਸੋ ਤੁਹਾਨੂੰ ਆਵਾਜ਼ ਆ ਰਹੀ ਹੈ ਬ੍ਰਿਜਮੋਹਨ ਸਾਹਿਬ?
ਹਾਂਜੀ ਬਿਲਕੁਲ ਆ ਰਹੀ।
ਠੀਕ ਹੈ ਜੀ, ਅੱਛਾ ਉਹ ਤੇ ਗੱਲ ਹੋ ਗਈ ਕਿ ਠੀਕ ਹੈ ਜੀ ਉਹ ਕਰ ਸਕਦੇ ਨੇ, ਠੀਕ ਹੈ। ਅੱਛਾ, ਕਿਸੇ ਤੇ ਅਦਾਲਤ ਚ ਅਪਰਾਧ ਦੇ ਦੋਸ਼ ਲਾਉਣ ਲਈ ਕੀ ਵਿਚਾਰਿਆ ਜਾਂਦਾ ਹੈ?
ਕੁਸ਼ਚਨ ਸੀਗਾ ਕੀ ਟਰੱਕ ਡਰਾਈਵਰ ਡਿਸਪੈਚਰ ਤੇ ਗਲਤ ਦੋਸ਼ ਆਇਦ ਕਰਨ ਲਈ ਦਾਵਾ ਕਰ ਸਕਦਾ? ਉਹਦਾ ਜਵਾਬ ਮੈਂ ਤੁਹਾਨੂੰ ਦੇ ਰਿਹਾ ਸੀਗਾ, ਇਹਨਾਂ ਦੋਸ਼ਾਂ ਕਾਰਨ ਟਰੱਕ ਡਰਾਈਵਰ ਯੂਨੋ ਉਹਦਾ ਕਾਫੀ ਨੁਕਸਾਨ ਹੋਇਆ ਜੀ, ਕਿਸੇ ਦੇ ਵੀ ਕਿਮਰੋ ਚਾਰਜਿਸ ਲੱਗ ਜਾਣ, ਤੁਹਾਨੂੰ ਮੈਂਟਲ ਟੈਨਸ਼ਨ ਦੇ ਥਰੂ ਜਾਣਾ ਪੈਂਦਾ, ਉਹ ਉਸ ਤੇ ਕਾਨੂੰਨੀ ਪ੍ਰਕਿਰਿਆ ਦਾ ਦੁਰਉਪਯੋਗ ਕਰਨ ਲਈ ਦਾਅਵਾ ਕਰ ਸਕਦਾ ਜੀ। ਇਸ ਦਾ ਮਤਲਬ ਇਹ ਹੈ ਵੀ ਕਿਸੇ ਨੇ ਝੂਠੇ ਦੋਸ਼ ਲਾ ਕੇ ਤੁਹਾਡੀ ਜ਼ਿੰਦਗੀ ਬਰਬਾਦ ਕਰਨ ਲਈ ਪੁਲਿਸ ਜਾਂ ਹੋਰ ਦੂਜੀਆਂ ਜਿਹੜੀਆਂ ਸਰਕਾਰੀ ਏਜੰਸੀ ਕੋਲ ਝੂਠ ਬੋਲਿਆ, ਕਿਉਂਕਿ ਪੁਲਿਸ ਅਤੇ ਸਰਕਾਰੀ ਵਕੀਲ ਨੇ ਉਸ ਔਰਤ ਤੇ ਯਕੀਨ ਕੀਤਾ, ਇਸ ਲਈ ਉਸ ਤੇ ਦਾਅਵਾ ਕਰਨਾ ਥੋੜਾ ਔਖਾ ਹੋ ਸਕਦਾ। ਤੇ ਯੂਨੋ ਤੁਸੀਂ ਹੁਣੇ ਮੈਨੂੰ ਪੁੱਛੀ ਗੱਲ ਵੀ ਕਿਸੇ ਦੇ ਅਦਾਲਤ ਚ ਅਪਰਾਧ ਦੇ ਦੋਸ਼ ਲਾਉਣ ਲਈ ਕੀ ਵਿਚਾਰਿਆ ਜਾਂਦਾ ਜੀ। ਯੂਨੋ ਕਿਸੇ ਦੇ ਦੋਸ਼ ਲਾਏ ਜਾਣ ਦੀ ਗੱਲ ਦਾ ਫੈਸਲਾ ਕਰਨ ਵਾਲਾ ਡਿਸਪੈਚਰ ਨਹੀਂ ਸੀਗਾ ਜੀ, ਸਰਕਾਰੀ ਵਕੀਲ ਨੂੰ ਦੇਖਣਾ ਪੈਂਦਾ ਕਿ ਹਰ ਮਾਮਲੇ ਚ ਦੋਸ਼ ਲਾਉਣ ਦੀ ਪ੍ਰਵਾਨਗੀ ਮਿਲ ਸਕਦੀ ਹੈ ਜਾਂ ਨਹੀਂ। ਜਿਹੜੀਆਂ ਦੋ ਚੀਜ਼ਾਂ ਕ੍ਰਾਊਨ ਪ੍ਰੋਸੀਕਿਊਟਰ ਵੇਖਦੇ ਹਨ ਉਹ ਹਨ, ਨੰਬਰ ਇੱਕ ਕੇਸ ਅੱਗੇ ਵਧਾਉਣ ਚ ਸਮਾਜਿਕ ਰੁਚੀ, ਨੰਬਰ ਟੂ ਦੋਸ਼ੀ ਸਾਬਤ ਹੋਣ ਦੀ ਲਗਭਗ ਪੱਕੀ ਸੰਭਾਵਨਾ ਹੋਣੀ ਚਾਹੀਦੀ ਹੈ। ਸੋ ਦੀਜ਼ ਆਰ ਦਾ ਟੂ ਫੈਕਟਰਸ ਦੇ ਆਲਵੇਜ਼ ਹੈਵ ਟੂ ਕੰਸੀਡਰ। ਅਗਰ ਇਹਨਾਂ ਦੋਨਾਂ ਫੈਕਟਰ ਚੋਂ ਇੱਕ ਨਹੀਂ ਪੂਰਾ ਹੁੰਦਾ ਤਾਂ ਚਾਰਜਿਸ ਅਪਰੂਵ ਨਹੀਂ ਹੁੰਦਾ ਜੀ।
ਇਹਨੂੰ ਸਮਝਣਾ ਚਾਹੁੰਦਾ ਹੈ ਕਿ ਮਤਲਬ ਜਦੋਂ ਕਿਸੇ ਤੇ ਚਾਰਜਿਸ ਲੱਗਦੇ ਨੇ ਤੇ ਸ਼ੁੱਡ ਦਾ ਕੇਸ ਪ੍ਰੋਸੀਡ ਟੂ ਟ੍ਰਾਇਲ ਔਰ ਨਾਟ, ਇਹ ਪਹਿਲਾਂ ਉਸ ਵੇਲੇ ਆ ਦੋ ਕੰਡੀਸ਼ਨ ਤੁਸੀਂ ਦੱਸੀਆਂ ਹੈਗੀਆਂ ਕਿ ਕੇਸ ਪਬਲਿਕ ਇੰਟਰਸਟ ਹੈ ਕਿ ਨਹੀਂ, ਮਤਲਬ ਕਿ ਉਹ ਹੈ ਕਿ ਮਤਲਬ ਕਿ ਸਮਾਜਿਕ ਰੁਚੀ ਹੈ ਕਿ ਨਹੀਂ, ਮਤਲਬ ਪਬਲਿਕ ਇੰਟਰਸਟ ਹੈ ਕਿ ਨਹੀਂ, ਨੰਬਰ ਵਨ। ਔਰ ਨੰਬਰ ਟੂ ਤੁਸੀਂ ਇਹ ਕਹਿ ਰਹੇ ਹੈਗੇ ਹੋ ਕਿ ਕਿਆ ਇਹਦੀ ਸੰਭਾਵਨਾ ਹੈ ਕਿ ਵਾਕਈ ਕੋਈ ਕੇਸ ਕੋਈ ਦਮ ਵੀ ਹੈ ਕਿ ਵੈਸੇ ਹੀ ਚਾਰਜ ਲੱਗਿਆ। ਸੋ ਇਹ ਦੋ ਚੀਜ਼ਾਂ ਹੁੰਦੀਆਂ ਹੈ ਜੀ, ਇਸ ਤੋਂ ਪਹਿਲਾਂ ਕਿ ਟ੍ਰਾਇਲ
ਹੋਵੇ।
ਠੀਕ ਹੈ, ਥੈਂਕ ਯੂ।
ਹਾਂਜੀ ਹਾਂਜੀ, ਜਿਹੜੀਆਂ ਦੋ ਚੀਜ਼ਾਂ ਉਹਨਾਂ ਨੇ ਪ੍ਰੂਵ ਕਰਨੀਆਂ ਹੁੰਦੀਆਂ, ਗਿਲਟੀ ਐਕਟ ਕਿ ਤੁਸੀਂ ਅਸਲ ਚ ਕੁਝ ਗੈਰ ਕਾਨੂੰਨੀ ਕਾਰਾ ਕੀਤਾ ਸੀ, ਇਸ ਕੇਸ ਟਰੱਕ ਡਰਾਈਵਰ ਵੱਲੋਂ ਮੈਨੇਜਰ ਦੀਆਂ ਅੱਖਾਂ ਦੇ ਵਿਚਕਾਰ ਗੋਲੀ ਮਾਰਨ ਬਾਰੇ ਉਹਦੇ ਬੋਲੇ ਹੋਏ ਸ਼ਬਦ, ਜੱਜ ਸਾਹਿਬ ਨੂੰ ਇਸ ਗੱਲ ਦਾ ਯਕੀਨ ਕਰਵਾਉਣਾ ਕਿ ਸੱਚਮੁੱਚ ਹੀ ਵਾਪਰਿਆ ਸੀ ਜੀ। ਫਿਰ ਸਰਕਾਰੀ ਵਕੀਲ ਨੂੰ ਇਹ ਵੀ ਸਾਬਤ ਕਰਨਾ ਪੈਂਦਾ ਕਿ ਉਸਨੇ ਦਿਮਾਗ ਚ ਸਾਜਿਸ਼ ਰਚੀ ਅਤੇ ਕਿਸੇ ਗੈਰ ਕਾਨੂੰਨੀ ਕੰਮ ਕਰਨ ਦਾ ਇਰਾਦਾ ਬਣਾਇਆ। ਇਸ ਕੇਸ ਚ ਅਸੀਂ ਇਹ ਸਿੱਧ ਕਰਨ ਚ ਸਫਲ ਹੋ ਗਏ ਕਿ ਦਰਅਸਲ ਚ ਜੋ ਟਰੱਕ ਵਾਲਾ ਕਹਿ ਰਿਹਾ ਹੈ ਉਸ ਤੇ ਯਕੀਨ ਕਰਨਾ ਚਾਹੀਦਾ, ਅਤੇ ਜਿਹੜਾ ਸੈਕੰਡ ਐਲੀਮੈਂਟ ਹੈ ਦਿਮਾਗੀ ਸਾਜਿਸ਼ ਵਾਲੀ ਗੱਲ ਤੱਕ ਤਾਂ ਅਸੀਂ ਕੇਸ ਪਹੁੰਚਣ ਨਹੀਂ ਦਿੱਤਾ ਜੀ, ਉੱਥੇ ਪਹਿਲਾਂ ਹੀ ਉਹਨੂੰ ਬਰੀ ਕਰਵਾਤਾ ਜੀ।
ਅੱਛਾ, ਇਹ ਤੇ ਹੋਗੀ ਤੁਹਾਡੀ ਸਟ੍ਰੈਟਜੀ। ਹੁਣ ਜਿਹੜਾ ਸਰਕਾਰੀ ਵਕੀਲ ਹੈ ਉਹਨੂੰ ਜੇ ਦੋਸ਼ੀ ਸਾਬਤ ਕਰਨਾ ਹੈਗਾ, ਜੇ ਫਰਜ਼ ਕਰ ਲਓ ਵੀ ਉਹਨਾਂ ਨੇ ਤੁਹਾਡੇ ਟਰੱਕ ਡਰਾਈਵਰ ਨੂੰ ਦੋਸ਼ੀ ਸਾਬਤ ਕਰਨਾ ਸੀ, ਤਾਂ ਉਹਨਾਂ ਨੂੰ ਸਰਕਾਰੀ ਵਕੀਲ ਨੂੰ ਦੋਸ਼ੀ ਸਾਬਤ ਕਰਨ ਲਈ ਕੀ ਕਰਨਾ ਪਏਗਾ, ਕੀ ਕਰਨਾ ਪੈਂਦਾ?
ਟੂ ਥਿੰਗਸ ਜੀ, ਯੂ ਨੋ ਦੇ ਇਨ ਐਵਰੀ ਕ੍ਰਿਮੀਨਲ ਕੇਸ, ਚਾਹੇ ਕੋਈ ਪਹਿਲੇ ਦਾ ਕੇਸ ਹੈ ਜੀ, ਚਾਹੇ ਕੋਈ $25 million ਦੀ ਸੋਨੇ ਦੀ ਚੋਰੀ ਦਾ ਕੇਸ ਹੈ ਟੋਰਾਂਟੋ ਪੀਅਰਸਨ ਏਅਰਪੋਰਟ ਤੋਂ, ਜਾਂ ਕੋਈ ਡਰੱਗ ਸਮਗਲਿੰਗ ਦਾ ਕੇਸ ਹੈ ਜੀ, ਦੋ ਚੀਜ਼ਾਂ ਹਮੇਸ਼ਾ ਹੀ ਇਹਨਾਂ ਨੂੰ ਸਾਬਤ ਕਰਨੀਆਂ ਪੈਂਦੀਆਂ ਕਿ ਬਈ ਤੁਸੀਂ ਗਲਤ ਕਾਰਾ ਕੀਤਾ, ਯੂ ਕਮਿਟਡ ਅ ਗਿਲਟੀ ਐਕਟ, ਨੰਬਰ ਟੂ ਯੂ ਨੋ ਯੂ ਹੈਡ ਇੰਟੈਂਸ਼ਨ ਟੂ ਡੂ ਦੈਟ, ਤੁਹਾਡਾ ਗਲਤ ਕਾਰਾ ਕਰਨ ਦਾ ਇਰਾਦਾ ਸੀਗਾ। ਆਮ ਤੌਰ ਤੇ ਜਿਹੜਾ ਪਹਿਲਾ ਐਲੀਮੈਂਟ ਹੁੰਦਾ ਯੁਗਵੀਰ ਜੀ ਵੀ ਤੁਸੀਂ ਕੋਈ ਗਲਤ ਕਾਰਾ ਕੀਤਾ ਗਿਲਟੀ ਐਕਟ, ਉਹਦੇ ਉੱਪਰ ਬਾਲਾ ਕਿੰਤੂ ਕੰਤੋ ਨਹੀਂ ਹੁੰਦਾ, ਉਹ ਤਾਂ ਹੋਇਆ ਹੀ ਹੋਇਆ ਹੁੰਦਾ ਮੋਸਟ ਆਫ ਦ ਟਾਈਮ। ਜਿਹੜੀ ਸੈਕੰਡ ਇੰਟੈਂਸ਼ਨ ਹੈ, ਦੈਟਸ ਆਲਵੇਜ਼ ਅ ਡਿਬੇਟੇਬਲ ਇਸ਼ੂ ਵੀ ਤੁਹਾਡਾ ਇਰਾਦਾ ਸੀਗਾ ਜਾਂ ਨਹੀਂ ਸੀਗਾ। ਸੋ ਦੀਜ਼ ਆਰ ਦ ਟੂ ਥਿੰਗਸ ਦੇ ਹੈਵ ਟੂ ਪ੍ਰੂਵ ਆਲ ਦ ਟਾਈਮ ਜੀ।
ਇੱਕ ਮਿੰਟ ਲਈ ਜੇ ਅਸੀਂ ਇਸ ਕੇਸ ਨੂੰ ਭੁੱਲ ਵੀ ਜਾਈਏ, ਕਿਆ ਕੋਈ ਐਸੀ ਕੋਈ ਕਰਮਚਾਰੀ ਫਰਜ਼ ਕਰ ਲਓ ਆਪਣੇ ਸਾਥੀ ਕਰਮਚਾਰੀ ਕੋਲੋਂ ਕੀਤੀ ਉਹ ਕਾਰਵਾਈ ਲਈ ਕੰਪਨੀ ਤੇ ਦਾਅਵਾ ਠੋਕ ਸਕਦਾ?
ਇਸ ਦਾ ਸਿੱਧਾ ਅਤੇ ਸਪਸ਼ਟ ਜਵਾਬ ਹੈ ਹਾਂ। ਕੰਮ ਵਾਲੀ ਥਾਂ ਤੇ ਵਰਕਰਸ ਨੂੰ ਸੁਰੱਖਿਅਤ ਮਾਹੌਲ ਪ੍ਰਦਾਨ ਕਰਨ ਦੀ ਜਿੰਮੇਵਾਰੀ ਇੰਪਲਾਇਰ ਦੀ ਹੁੰਦੀ ਹੈ। ਭਾਵੇਂ ਕਿ ਤੁਹਾਨੂੰ ਪਹਿਲਾਂ ਕਿਸੇ ਵੀ ਗੱਲ ਦੀ ਜਾਣਕਾਰੀ ਨਹੀਂ ਸੀ, ਪਰ ਕੰਪਨੀ ਦਾ ਮਾਲਕ ਹੋਣ ਦੇ ਨਾਤੇ ਤੁਹਾਨੂੰ ਹੋਰ ਕਿਸੇ ਵੀ ਕੀਤੀ ਗਲਤੀ ਲਈ ਦੋਸ਼ੀ ਠਹਿਰਾਇਆ ਜਾ ਸਕਦਾ। ਸਭ ਤੋਂ ਵਧੀਆ ਗੱਲ ਤਾਂ ਇਹ ਹੈ ਕਿ ਤੁਹਾਡੇ ਆਪਣੇ ਕੰਮ ਦੀਆਂ ਦਫ਼ਤਰ ਦੀਆਂ ਨੀਤੀਆਂ ਅਤੇ ਨਿਯਮ ਸਪਸ਼ਟ ਹੋਣੇ ਚਾਹੀਦੇ ਹਨ, ਯੂਨੋ ਤਾਂ ਕਿ ਦੇਰ ਆਰ ਕਲੀਅਰ ਆਫਿਸ ਪਾਲਿਸੀਜ਼ ਐਂਡ ਰੂਲਸ, ਤਾਂ ਕਿ ਸਾਰੇ ਤੁਹਾਡੇ ਇੰਪਲੋਈਜ਼ ਨੂੰ ਪਤਾ ਹੋਵੇ ਵੀ ਉਹਨਾਂ ਨੇ ਕੀ ਫਾਲੋ ਕਰਨਾ ਜੀ।
ਠੀਕ ਹੈ ਜੀ, ਕੋਈ ਆਖਰੀ ਸ਼ਬਦ ਤੁਸੀਂ ਦੱਸਣਾ ਚਾਹੋ ਤੇ ਉਹ ਵੀ ਜ਼ਰੂਰ ਦੱਸੋ ਜੀ ਵਕੀਲ ਬੇਜਮਨ ਸਾਹਿਬ, ਔਰ ਨਾਲ ਹੀ ਆਪਣਾ ਸੰਪਰਕ ਦਾ ਨੰਬਰ ਵੀ ਜ਼ਰੂਰ ਦਿਓ।
ਯੂਨੋ ਇਸ ਟਰੱਕ ਡਰਾਈਵਰ ਤੇ ਗਲਤ ਦੋਸ਼ ਲਾਏ ਗਏ ਸਨ ਜੀ, ਅਦਾਲਤਾਂ ਕੇਸਾਂ ਨਾਲ ਹੁਣ ਵਾਂਗ ਉਦੋਂ ਵੀ ਇੰਨੀਆਂ ਖਚਾ ਖਚ ਭਰੀਆਂ ਹੋਈਆਂ ਸਨ ਕਿ ਵੀ ਉਸਨੂੰ ਆਪਣੀ ਕਾਨੂੰਨੀ ਸੋਰੀ ਆਪਣੀ ਕੋਰਟ ਡੇਟ ਲਈ 1 ਸਾਲ ਤੱਕ ਇੰਤਜ਼ਾਰ ਕਰਨਾ ਪਿਆ ਜੀ, ਪਰ ਉਸਨੇ ਆਸ ਦਾ ਪੱਲਾ ਕਦੇ ਵੀ ਨਹੀਂ ਛੱਡਿਆ ਤੇ ਆਖਿਰਕਾਰ ਉਸਨੂੰ ਇਨਸਾਫ਼ ਮਿਲਿਆ ਅਤੇ ਇਨਸਾਫ਼ ਦੀ ਹੀ ਜਿੱਤ ਹੋਈ। ਯੂਨੋ ਅਸੀਂ ਹੁਣੇ ਇੱਕ ਕਾਰ ਐਕਸੀਡੈਂਟ ਦੇ ਕੇਸ ਵਿੱਚ ਇੱਕ ਬੱਚੇ ਨੂੰ ਲਾਈਫ ਆਲਟਰਿੰਗ ਸੱਟਾਂ ਲੱਗਣ ਕਾਰਨ $6 million ਤੋਂ ਵੀ ਵੱਧ ਦੀ ਟੋਟਲ ਸੈਟਲਮੈਂਟ ਦਵਾਈ ਹੈ। ਅਤੀਤ ਦੇ ਨਤੀਜੇ ਜ਼ਰੂਰੀ ਤੌਰ ਤੇ ਭਵਿੱਖ ਦੇ ਨਤੀਜਿਆਂ ਦਾ ਸੰਕੇਤ ਨਹੀਂ ਹਨ, ਕੋਈ ਵੀ ਵਸੂਲੀ ਗਈ ਰਕਮ ਅਤੇ ਹੋਰ ਮੁਕੱਦਮੇ ਦੇ ਨਤੀਜੇ ਵਿਅਕਤੀਗਤ ਮਾਮਲਿਆਂ ਵਿੱਚ ਤੱਥਾਂ ਦੇ ਅਨੁਸਾਰ ਵੱਖ ਵੱਖ ਹੋ ਸਕਦੇ ਹਨ ਜੀ। ਯੁਧਵੀਰ ਜੀ, ਜਿੱਥੇ ਤੱਕ ਸਾਡੀ ਕੰਟੈਕਟ ਇਨਫਾਰਮੇਸ਼ਨ ਦੀ ਗੱਲ ਹੈ, ਤੁਸੀਂ ਗੂਗਲ ਤੇ bridgemohan.com ਤੇ ਵੀ ਸਾਡੇ ਬਾਰੇ ਸਭ ਕੁਝ ਪਤਾ ਕਰ ਸਕਦੇ ਹੋ। ਯੂਨੋ, ਆਖਿਰ ਇੱਕ ਗੱਲ ਹਮੇਸ਼ਾ ਲਈ ਲੜ ਬੰਨ ਲਓ ਵੀ ਤੁਸੀਂ ਆਪਣੀ ਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਕਾਨੂੰਨ ਦੇ ਦਾਇਰੇ ਚ ਰਹਿ ਕੇ ਇੰਨੀ ਵਧੀਆ ਬਤੀਤ ਕਰੋ ਤਾਂ ਕਿ ਤੁਹਾਨੂੰ ਕਿਸੇ ਵਕੀਲ, ਦਲੀਲ ਜਾਂ ਅਪੀਲ ਦੀ ਲੋੜ ਹੀ ਨਾ ਪਵੇ ਜੀ। ਕਿਸੇ ਵੀ ਤਰ੍ਹਾਂ ਦਾ ਕਾਰ ਐਕਸੀਡੈਂਟ ਚ ਲੱਗੀਆਂ ਗੰਭੀਰ ਸੱਟਾਂ ਦਾ ਕਲੇਮ ਹੋਵੇ, ਪੁਲਿਸ ਵਾਲਿਆਂ ਨੇ ਤੁਹਾਡੇ ਤੇ ਸੀਰੀਅਸ ਕ੍ਰਿਮੀਨਲ ਚਾਰਜ ਲਗਾ ਦਿੱਤੇ ਹੋਣ, ਜਾਂ ਫਿਰ ਇਮੀਗ੍ਰੇਸ਼ਨ ਦਾ ਕੋਈ ਵੀ ਸੰਗੀਨ ਮਾਮਲਾ ਹੋਵੇ, ਕਾਲ ਅਸ ਬਿਕੋਜ਼ ਵੀ ਆਰ ਓਨਲੀ ਅ ਫੋਨ ਕਾਲ ਅਵੇ। ਆਪਣੇ ਕਿਸੇ ਵੀ ਕਾਨੂੰਨੀ ਮਸਲੇ ਲਈ ਜ਼ਹਿਨ ਸਿਰਫ ਇੱਕ ਗੱਲ ਬਿਠਾ ਲਓ, ਵਨ ਕਾਲ ਦੈਟਸ ਆਲ। ਸਾਡਾ ਫੋਨ ਨੰਬਰ ਹੈ ਜੀ 416-994-8989, 416-994-8989। ਸਾਡਾ ਦਫ਼ਤਰ ਹੈ ਜੀ ਬੁਵੇਡ ਡਰਾਈਵ ਈਸਟ 2250, ਬੁਵੇਡ ਡਰਾਈਵ ਈਸਟ ਯੂਨਿਟ ਨੰਬਰ 302। ਕਾਲ ਆਫ ਐਨੀ ਟਾਈਮ। ਅੱਜ ਦੀ ਗੱਲਬਾਤ ਕਰਨ ਦਾ ਸਿਰਫ ਇੱਕੋ ਹੀ ਮਕਸਦ ਹੈ, ਤੁਸੀਂ ਮੈਨੂੰ ਆਏ ਮਹੀਨੇ ਆਪਣੇ ਮੰਚ ਤੇ ਆਪਣੇ ਸ਼ਰੋਤਿਆਂ ਦੇ ਲੱਖਾਂ ਦੀ ਤਾਦਾਦ ਚ ਸ਼ਰੋਤੇ ਪ੍ਰੋਗਰਾਮ ਸੁਣਦੇ ਆ, ਉਹਨਾਂ ਨਾਲ ਤੁਸੀਂ ਰੂਬਰੂ ਹੋਣ ਦਾ ਮੌਕਾ ਦਿੰਦੇ ਹੋ। ਸਾਡਾ ਮੇਨ ਮਕਸਦ ਇਹੀ ਹੈ ਕਿ ਵੀ ਪਿਛਲੇ 32 ਸਾਲਾਂ ਚ ਕੋਰਟ ਕਚਹਿਰੀ ਚ ਕੇਸ ਲੜ ਕੇ ਥਰੂ ਆਊਟ ਕੈਨੇਡਾ ਜਿਹੜੀ ਵੀ ਨੌਲੇਜ ਮੈਂ ਹਾਸਲ ਕਰਦਾ ਜਾਂ ਸਾਡੀ ਫਰਮ ਹਾਸਲ ਕਰਦੀ ਹੈ, ਅਸੀਂ ਆਪਣੀ ਪੰਜਾਬੀ ਕਮਿਊਨਿਟੀ ਚ ਉਹਨੂੰ ਸ਼ੇਅਰ ਕਰ ਸਕੀਏ ਤਾਂ ਕਿ ਲੋਕਾਂ ਦੀ ਜ਼ਿੰਦਗੀ ਖੁਸ਼ਨੁਮਾ ਹੋਵੇ, ਉਹਨਾਂ ਨੂੰ ਕਿਸੇ ਵੀ ਵਕੀਲ, ਦਲੀਲ ਜਾਂ ਅਪੀਲ ਦੀ ਕਦੇ ਲੋੜ ਹੀ ਨਾ ਪਵੇ ਜੀ। ਬਹੁਤ ਬਹੁਤ ਦਿਲੋਂ ਧੰਨਵਾਦ ਤੁਹਾਡਾ ਯੁਧਵੀਰ ਜੀ।
ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ, ਦਿਲੋਂ ਧੰਨਵਾਦ ਸਾਡੇ ਵੱਲੋਂ ਵੀ, ਕਿਉਂਕਿ ਬੜੀ ਵਧੀਆ ਜਾਣਕਾਰੀ ਅੱਜ ਸਾਰੀ ਤੁਸੀਂ ਜਿਹੜੀ ਹੈ ਉਹ ਸ਼ੇਅਰ ਕੀਤੀ ਹੈਗੀ ਹੈ। ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਮਸ਼ਵਰੇ ਦੀ ਜ਼ਰੂਰਤ ਹੈ, ਕੋਈ ਰੱਬ ਨਾ ਕਰੇ ਕੋਈ ਦਿੱਕਤ ਤੁਹਾਨੂੰ ਆ ਗਈ ਹੈ, ਕੋਈ ਚੈਲੇਂਜ ਆ ਗਿਆ ਲਾਈਫ ਦੇ ਵਿੱਚ ਜਿਹਦੇ ਵਿੱਚ ਕਿ ਕਾਨੂੰਨੀ ਕੋਈ ਸਲਾਹ ਮਸ਼ਵਰੇ ਦੀ ਜ਼ਰੂਰਤ ਹੈ, ਕੋਈ ਤੁਸੀਂ ਕੋਈ ਵਧੀਆ ਵਕੀਲ ਸਾਹਿਬ ਕਰਨੇ ਨੇ ਤੇ ਤੁਸੀਂ ਬ੍ਰਿਜਮੋਹਨ ਸਾਹਿਬ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਬਹੁਤ ਸ਼ੁਕਰੀਆ ਸਰ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ, ਆਉਣ ਵਾਲੇ ਸਮੇਂ ਤੁਹਾਡੇ ਨਾਲ ਇਸੇ ਤਰ੍ਹਾਂ ਗੱਲਬਾਤ ਜਿਹੜੀ ਆ ਉਹ ਜਾਰੀ ਰਹੇਗੀ ਸਰ।
ਥੈਂਕ ਯੂ,
ਥੈਂਕ ਯੂ, ਆਲ ਦੀ ਬੈਸਟ। ਗੱਲਬਾਤ ਸਾਡੀ ਤੁਹਾਡੀ ਇਸ ਤਰ੍ਹਾਂ ਹੀ ਜਾਰੀ ਹੈ, ਔਰ ਇੱਕ ਹਾਰਵਰਡ ਦੀ ਸਟੱਡੀ ਆਈ ਹੈ ਨਵੀਂ, ਔਰ ਹਾਰਵਰਡ ਯੂਨੀਵਰਸਿਟੀ ਸਾਰੇ ਜਾਣਦੇ ਆ ਕਿ ਵੈਰੀ ਵੈਲ ਯੂਨੀਵਰਸਿਟੀ ਹੈ, ਉਹਦੇ ਵਿੱਚ ਇਹਨਾਂ ਨੇ ਨਵੀਂ ਸਟੱਡੀ ਜਾਰੀ ਕੀਤੀ ਹੈ ਕਿ ਇੱਕ ਪੋਸੀਬਿਲਿਟੀ ਹੈ ਕਿ ਐਕਸਟਰਾ ਟੈਰੀਟਰੀਅਲ ਲਾਈਫ ਜਿਹੜੀ ਹੈ ਉਹ ਸਾਡੇ ਵਿੱਚ ਕਿਤੇ ਮੌਜੂਦ ਹੋਵੇ, ਯਾਨੀ ਕਿ ਜਿਹੜੇ ਏਲੀਅਨਸ ਨੇ ਉਹ ਸਾਡੇ ਵਿੱਚ ਹੀ ਕਿਤੇ ਰਹਿੰਦੇ ਹੋਣ। ਸੋ ਮੈਂ ਬੜਾ ਹੈਰਾਨ ਹੋਇਆ ਸਟੱਡੀ ਪੜ੍ਹ ਕੇ, ਔਰ ਮੈਂ ਇਹ ਸੋਚ ਰਿਹਾ ਸੀਗਾ ਕਿ ਆਖਿਰਕਾਰ ਜੇ ਏਲੀਅਨ ਸਾਡੇ ਵਿੱਚ ਰਹਿੰਦੇ ਆ ਕਿਤੇ ਤੇ ਸਾਨੂੰ ਪਤਾ ਕਿਵੇਂ ਲੱਗਾ। ਇੱਕ ਹਾਰਵਰਡ ਦੀ ਸਟੱਡੀ ਕਹਿ ਰਹੀ ਹੈ ਕਿ ਉਹ ਇਸ ਲਈ ਨਹੀਂ ਪਤਾ ਲੱਗਿਆ ਕਿ ਦੇ ਕੁਡ ਬੀ ਲਿਵਿੰਗ ਵਿਦਨ ਅਸ ਡਿਸਗਾਈਜ਼ਡ ਐਜ਼ ਹਿਊਮਨ ਬੀਇੰਗਸ, ਉਹ ਹਿਊਮਨ ਬੀਇੰਗਸ ਵੀ ਬਣ ਕੇ ਸਾਡੇ ਵਿੱਚ ਰਹਿੰਦੇ ਹੋਣਗੇ। ਹੁਣ ਯੂਨੀਵਰਸਿਟੀ ਬੜੀ ਰੈਪਿਊਟਡ ਹੈ, ਮੈਂ ਵੈਸੇ ਇੱਦਾਂ ਦੀਆਂ ਚੀਜ਼ਾਂ ਕੋਨਸਪੀਰੇਸੀ ਥਿਊਰੀਜ਼ ਹੀ ਮੰਨਦਾ ਹੁੰਦਾ, ਔਰ UFO ਦੀ ਵੀ ਉਹਨਾਂ ਨੇ ਗੱਲ ਕੀਤੀ, ਕਿਉਂਕਿ ਜਦ ਤੱਕ 100% ਚੀਜ਼ ਸਾਬਿਤ ਨਾ ਹੋਏ ਤੇ ਅਸੀਂ ਇਹਦੇ ਤੇ ਸਵਾਲ ਜ਼ਰੂਰ ਖੜੇ ਕਰਦੇ ਰਹਿੰਦੇ ਹੁੰਦੇ ਆ, ਲੇਕਿਨ ਯੂਨੀਵਰਸਿਟੀ ਦਾ ਕਹਿਣਾ ਕਿ ਐਸਾ ਪੋਸੀਬਲ ਹੋ ਸਕਦਾ। ਉਹਨਾਂ ਨੇ ਆਪਣੀ ਇੱਕ ਰਿਸਰਚ ਜਿਹੜੀ ਹੈ ਉਹ ਕੀਤੀ ਹੈਗੀ, ਔਰ ਇਹਦੇ ਵਿੱਚ ਹਿਊਮਨ ਫਲਰਿਸ਼ਿੰਗ ਪ੍ਰੋਗਰਾਮ ਹੈ ਉਹਦੇ ਵਿੱਚ ਉਹਨਾਂ ਨੇ ਇਹ ਸਾਰੀ ਸਟੱਡੀ ਕਰਕੇ ਜਿਹੜੀ ਹੈ ਉਹ ਰਿਸਰਚ ਉਹਨਾਂ ਨੇ ਐਕਸਪਲੋਰ ਕੀਤੀ ਹੈ। ਅਜੇ ਕੀ ਹੈ 100% ਕਨਫਰਮ ਹੈ, ਉਹਨਾਂ ਦਾ ਕਹਿਣਾ ਹੈਗਾ ਕਿ ਹੋ ਸਕਦਾ UFOs ਇੱਥੇ ਆਉਂਦੇ ਹੋਣ, ਔਰ ਆ ਕੇ ਇੱਥੇ ਏਲੀਅਨ ਜਿਹੜੇ ਆਪਣੇ ਸਪੇਸ ਸ਼ਿਪ ਇੱਥੇ ਆਉਂਦੇ ਹੋਣ, ਔਰ ਏਲੀਅਨ ਇੱਥੇ ਰਹਿ ਗਏ ਹੋਣ, ਉਹਨਾਂ ਨੇ ਦੇਖਿਆ ਹੋਵੇ, ਐਕਸਪਲੋਰ ਕੀਤਾ ਹੋਵੇ ਕਿ ਇਨਸਾਨ ਇੱਦਾਂ ਦਾ, ਹਿਊਮਨ ਬੀਂਗ ਇਸ ਤਰ੍ਹਾਂ ਦਾ ਆ। ਸੋ ਉਹਨਾਂ ਦਾ ਕਹਿਣਾ ਹੈ ਕਿ ਇਸ ਕਾਰਨ ਇਹ ਥਿਊਰੀ ਉਹਨਾਂ ਨੇ, ਮੈਂ ਥਿਊਰੀ ਨੂੰ ਕਹਾਂਗਾ, ਉਹਨਾਂ ਨੇ ਥਿਊਰੀ ਜਿਹੜੀ ਆ ਉਹ ਪੇਸ਼ ਕੀਤੀ ਹੈ, ਔਰ ਆਪਣਾ ਇਸ ਥਿਊਰੀ ਦੇ ਵਿੱਚ ਉਹ ਕੁਛ ਨਾ ਕੁਛ ਰਿਸਰਚ ਵਰਕ ਦੇ ਵਿੱਚ ਕੁਛ ਨਾ ਕੁਛ ਐਵੀਡੈਂਸਿਸ ਵੀ ਦੇਣ ਦੀ ਕੋਸ਼ਿਸ਼ ਜਿਹੜੀ ਉਹ ਇਹਦੇ ਵਿੱਚ ਕਰ ਰਹੇ ਆ। ਖੈਰ ਇਹ ਸਟੱਡੀ ਜਿਹੜੀ ਹੈ ਇਸ ਵੇਲੇ ਐਕਸਪਲੋਰ ਕਰ ਰਹੀ ਹੈ ਕਈ ਹੋਰ ਚੀਜ਼ਾਂ, ਸੋ ਇਹਦੇ ਬਾਰੇ ਅੱਗੇ ਚੱਲ ਕੇ ਤੁਹਾਨੂੰ ਗੱਲ ਜਾਰੀ ਰੱਖਾਂਗੇ। ਪਰ ਹੁਣ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਨੇ ਆਰ ਜੇ ਨੈਨਾ ਜੀ। ਨੈਨਾ ਜੀ, ਕੀ ਹਾਲ ਹੈ ਤੁਹਾਡਾ? ਠੀਕ ਹੋ? ਰਾਈਨੋ ਟਰੱਕ ਲਿਓ ਪਿਆ, ਤੁਸੀਂ ਪਹੁੰਚੇ ਹੋ, ਸਾਰੀ ਟੀਮ ਪਹੁੰਚੀ ਹੈ, ਤੁਸੀਂ ਆ, ਨੁਟਰੀ ਜੀ, ਬਾਨੀ ਜੀ, ਗੁਰਦੀਪ ਸਾਹਿਬ, ਸਾਰੇ ਜਣੇ ਅੱਜ ਇੱਥੇ ਬੈਠੇ ਹੋ, ਸੋ ਕਿੱਦਾਂ ਲੱਗਦੇ?
ਬਿਲਕੁਲ ਜੀ, ਪੂਰੀ ਵਾਈ ਮੀਡੀਆ ਕੀ ਟੀਮ ਹੈ ਜੋ ਗੁਰਦੀਪ ਜੀ, ਬਾਨੀ ਜੀ, ਗੁਰਪ੍ਰੀਤ ਜੀ ਸਭ ਯਹਾਂ ਪੇ ਮੌਜੂਦ ਹੈ, ਸੂਰਜ ਜੀ ਵੀ ਯਹਾਂ ਪੇ ਮੌਜੂਦ ਹੈ, ਐਂਡ ਇਤਨੇ ਸਾਰੇ ਜੋ ਟਰੱਕ ਡਰਾਈਵਰਸ ਹੈ, ਦੇ ਆਰ ਜਸਟ ਆਤੇ ਤੋ ਵੋ ਰੋਜ਼ ਹੀ ਹੈ ਸਰਵਿਸਿਸ ਕੇ ਲੀਏ, ਬਟ ਆਜ ਸਪੈਸ਼ਲੀ ਵਾਈ ਮੀਡੀਆ ਕੀ ਟੀਮ ਹੈ ਜੋ ਵੋ ਲਾਈਵ ਔਨ ਲੋਕੇਸ਼ਨ ਪੇ ਹੈ, ਐਂਡ ਦੈਟ ਇਜ਼ ਵਾਈ ਅਭੀ ਹਮਾਰੇ ਸਾਥ ਵਾਈਸ ਪ੍ਰੈਜ਼ੀਡੈਂਟ ਜੋਨ ਓਡੋਨਲ ਵੀ ਜੁੜ ਗਏ ਹੈ ਫਰੋਮ ਰਾਈਨੋ ਟਰੱਕ ਲੂਪ ਸੈਂਟਰ, ਜੋ ਕਿ ਹਮੇ ਔਰ ਡੀਟੇਲ ਮੇ ਬਤਾਏਂਗੇ ਅਬਾਊਟ ਦ ਵੇਰੀਅਸ ਸਰਵਿਸਿਸ ਦੈਟ ਦੇ ਆਫਰ। ਫਸਟ ਆਫ ਆਲ, ਵੈਲਕਮ ਟੂ ਵਾਈ ਮੀਡੀਆ ਜੋਨ।
ਥੈਂਕ ਯੂ, ਆਈ ਐਮ ਡੂਇੰਗ ਗ੍ਰੇਟ, ਥੈਂਕ ਸੋ ਮਚ, ਅਪਰੀਸ਼ੀਏਟ ਇਟ।
ਸੋ ਪਲੀਜ਼ ਟੈਲ ਆਲ ਆਰ ਲਿਸਨਰਸ ਵਾਟ ਅਮੇਜ਼ਿੰਗ ਸਰਵਿਸਿਸ ਕੈਨ ਦੇ ਐਕਸਪੈਕਟ ਫਰੋਮ ਰਾਈਨੋ ਟਰੱਕ ਲੂਪ ਸੈਂਟਰ ਨਾਓ ਦੈਟ ਇਟਸ ਫਾਈਨਲੀ ਓਪਨ ਇਨ ਵੁੱਡਸਟਾਕ ਐਸ ਵੈਲ।
Well, drive-through oil change, number one, obviously, no appointment necessary, warranty-approved products, quality service, licensed technicians, air filters, fuel filters, water separator filters, DEF fluid, trailer service, vehicle inspection. The guys are here to ready to serve. We have licensed technicians on staff.
Yeah.
No appointment necessary. Come on in. We've got everything here. Wiper blades, light bulbs, showers if you need a shower. The lounge is here. Free Wi-Fi. We have parking if you need parking. So, yeah, great facility. We're happy to be open in Woodstock. Thank you.
All right. Thank you so very much, John, for that. जैसे कि आप सबने सुना अपने John के मुंह से कि कितनी सारी services है जो वो यहाँ पे लेके आए हैं. अगर आप break लेना चाहते हैं, आप highway पे हैं, अगर यहाँ पे जरूर रुकिए. Free lunch offer हो रहा है.